چاہتے ہیں کہ آپ کو ہوم اور بزنسز پہ ڈیلیور کیا جائے تو آج ہی بو علی کو 6472946656 پر کال کیجئے. دیٹ از 6472946656.
The biggest South Asian media group, Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards. The biggest South Asian media group, Y Media.
Y Media.
You can listen to the headlines anywhere.
Anywhere.
But we bring you the story behind the headlines by Group Editor and CEO Yudhvir Jaswal. Only on South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian Pulse.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
असंभव लई कोशिश करिए इतिहास गवाह है कि महान प्राप्तियां असंभव जापन वालिया चीजा ते मानव की जित है विश्व विख्यात कॉमेडियन चार्ली चैपलिन के जन्मदिन के दिहाड़े से ਉਹਨਾਂ ਦੇ ਇਸ ਪ੍ਰੇਰਣਾਦਾਇਕ ਵਿਚਾਰ ਦੇ ਨਾਲ ਅੱਜ ਦੀ ਖੂਬਸੂਰਤ ਸਵੇਰ ਦਾ ਆਗਾਜ਼ ਕੀਤਾ ਦੋਸਤੋ ਵਾਈ ਮੀਡੀਆ ਗਰੁੱਪ ਦੇ ਯੈਸ ਵੀ ਸਪੋਰਟ ਦੇ ਨਾਰੇ ਦੇ ਨਾਲ ਮੈਂ ਸੁਵਿਨਾ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਵਾਈ ਮੀਡੀਆ ਗਰੁੱਪ ਦੀ ਪੇਸ਼ਕਸ਼ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਦੇ ਵਿੱਚ ਵਾਈ ਮੀਡੀਆ ਨਿਭਾਉਂਦਾ ਤੁਹਾਡਾ ਸਾਥ ਸੱਤੇ ਦਿਨ ਟੀਵੀ ਚੈਨਲ ਚੈਨਲ ਵਾਈ ਤੁਸੀਂ ਦੇਖ ਸਕਦੇ ਹੋ ਵਾਚ 657 ਬੈਲ 5828 ਟੈਲਰਸ 2418 ਤੇ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਨਾਲ ਅਸੀਂ ਹਾਜ਼ਰ ਹੁੰਦੇ ਹਾਂ ਵਿਦ ਆਰ ਵੀਕਲੀ ਨਿਊਜ਼ ਪੇਪਰ ਐਵਰੀ ਵੈਨਸਡੇ ਮਿਡ ਵੀਕ ਦੀ ਲੇਟੈਸਟ ਕਾਪੀ ਤੁਸੀਂ ਆਨਲਾਈਨ ਸਾਊਥ ਏਸ਼ੀਅਨ ਡੇਲੀ ਡੋਟ ਕਾਮ ਤੇ ਜਾ ਕੇ ਵੀ ਪੜ੍ਹ ਸਕਦੇ ਹੋ ਰੇਡੀਓ ਸਾਊਥ ਏਸ਼ੀਅਨ ਪਲਸ ਤੇ ਤੁਹਾਡਾ ਸਾਡਾ ਸਾਥ ਬਣਿਆ ਹੀ ਹੋਇਆ ਹੈ ਸਾਡੀਆਂ ਸਾਰੀਆਂ ਸੇਵਾਵਾਂ ਨੂੰ ਇੱਕੋ ਥਾਂ ਐਕਸੈਸ ਕਰਨ ਲਈ ਅੱਜ ਤੁਸੀਂ ਡਾਊਨਲੋਡ ਕਰੋ ਵਾਈ ਮੀਡੀਆ ਟੀਵੀ ਐਪ ਆਪਣੇ ਕਾਰੋਬਾਰ ਨੂੰ ਬੂਸਟ ਦੇਣ ਲਈ ਬਿਹਤਰ ਰਿਸਪਾਂਸ ਦੇ ਲਈ ਬੈਟਰ ਰੀਚ ਦੇ ਲਈ ਤੁਸੀਂ ਆਪਣੇ ਪ੍ਰੋਡਕਟਸ ਐਂਡ ਸਰਵਿਸਿਜ਼ ਨੂੰ ਵਾਈ ਮੀਡੀਆ ਗਰੁੱਪ ਦੇ ਪਲੈਟਫਾਰਮਸ ਤੇ ਜ਼ਰੂਰ ਕਰੋ ਐਡਵਰਟਾਈਜ਼ ਐਡਵਰਟਾਈਜ਼ਿੰਗ ਸੰਬੰਧੀ ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰੋ 416-475-5000 ਵਾਈ ਮੀਡੀਆ ਗਰੁੱਪ ਦਾ ਸਾਡਾ ਨੰਬਰ 416-475-5000 ਤੇ ਵਾਈ ਮੀਡੀਆ ਗਰੁੱਪ ਦੋਸਤੋ ਤੁਹਾਡੇ ਲਈ ਲੈ ਕੇ ਆਉਂਦਾ ਹੈ ਟਾਈਮਲੀ ਅਥੈਂਟਿਕ ਨਿਊਜ਼ ਅਪਡੇਟਸ ਹਿੰਦੀ ਉਰਦੂ ਪੰਜਾਬੀ ਇੰਗਲਿਸ਼ ਦੇ ਵਿੱਚ GTA ਕੈਨੇਡਾ ਅਮਰੀਕਾ ਇੰਡੀਆ ਪਾਕਿਸਤਾਨ ਐਂਡ ਫਰੋਮ ਅਰਾਊਂਡ ਦ ਵਰਲਡ ਇਸ ਲਈ ਜੁੜੇ ਰਹੋ ਤੁਸੀਂ ਵਾਈ ਮੀਡੀਆ ਗਰੁੱਪ ਦੇ ਤਮਾਮ ਪਲੇਟਫਾਰਮਸ ਦੇ ਨਾਲ ਤੁਸੀਂ ਸੁਣ ਰਹੇ ਹੋ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਜਿਸ ਤਹਿਤ ਵਾਈ ਮੀਡੀਆ ਗਰੁੱਪ ਦੇ ਗਰੁੱਪ ਐਡੀਟਰ ਯੁੱਧਵੀਰ ਜਸਵਾਲ ਜੀ ਲੈ ਕੇ ਆਉਂਦੇ ਨੇ ਸਾਡੇ ਸਾਰਿਆਂ ਲਈ ਦ ਸਟੋਰੀ ਬਿਹਾਇੰਡ ਹੈਡਲਾਈਨਸ ਪਰ ਸਭ ਤੋਂ ਪਹਿਲਾਂ ਜਾਣ ਲੈਂਦੇ ਹਾਂ ਮੌਸਮ ਦਾ ਹਾਲ ਟੋਰਾਂਟੋ ਸ਼ਹਿਰ ਦਾ ਹਾਲ ਦੀ ਘੜੀ ਦਾ ਟੈਂਪਰੇਚਰ ਜਿਹੜਾ ਹੈ ਤਾਪਮਾਨ ਜਿਹੜਾ ਹੈ 2 degrees Celsius ਹੈ ਜਦਕਿ ਇਟ ਫੀਲਸ ਲਾਈਕ -3 ਫਿਲਹਾਲ ਇਟਸ ਬ੍ਰਾਈਟ ਸਨੀ ਡੇ ਆਊਟਸਾਈਡ ਬਟ ਫੋਰ ਮੋਸਟ ਪਾਰਟ ਆਫ ਦ ਡੇ ਇਟਸ ਗੋਇੰਗ ਟੂ ਬੀ ਪਾਰਟਲੀ ਕਲਾਊਡੀ ਮੈਕਸੀਮਮ ਟੈਂਪਰੇਚਰ ਅੱਜ ਰਹੇਗਾ 4 degrees Celsius ਜਿੱਥੇ ਮਿਨੀਮਮ ਟੈਂਪਰੇਚਰ ਦੇ -1 ਰਹਿਣ ਦੀ ਸੰਭਾਵਨਾ ਜਿਹੜੀ ਹੈ ਉਹ ਬਣੀ ਹੋਈ ਹੈ ਵੈਦਰ ਅਪਡੇਟ ਦੇ ਮੇਨ ਸਪੋਂਸਰ ਨੇ ਮਰਸਡੀਜ ਬੈਂਸ ਬ੍ਰੈਂਪਟਨ ਲਕਸ਼ਰੀ ਐਂਡ ਪਰਫਾਰਮੈਂਸ ਦੇ ਬਿਹਤਰੀਨ ਮੇਲ ਦੀ ਗੱਲ ਹੋਵੇ ਤਾਂ ਗੱਲ ਮਰਸਡੀਜ ਦੀ ਹੀ ਹੁੰਦੀ ਹੈ ਸਾਨੂੰ ਸਿਡਾਨਸ ਚਾਹੀਦੇ ਨੇ ਕਨਵਰਟੇਬਲਸ SUVs ਜ਼ਰੂਰ ਤੁਸੀਂ ਕਾਲ ਕਰੋ ਪੰਕਜ ਗੁਪਤਾ ਜੀ ਨੂੰ 0% ਫਾਈਨਾਂਸਿੰਗ ਇਜ਼ ਅਵੇਲੇਬਲ ਫਾਰ 5 years ਔਨ C300, C43, GLC300 ਸੋ ਇਹਨਾਂ ਆਫਿਸ ਲਈ ਜ਼ਰੂਰ ਕਾਲ ਕੀਤਾ ਜਾਵੇ ਪੰਕਜ ਗੁਪਤਾ ਜੀ ਨੂੰ ਐਟ 416-558-6882 4 16-5 58-82 ਤੇ ਹਰ ਪ੍ਰਕਾਰ ਦੇ ਇੰਸ਼ੋਰੈਂਸ ਸਰਵਿਸਿਜ਼ ਦੇ ਲਈ ਆਟੋ ਹੋਮ ਕਮਰਸ਼ੀਅਲ ਸੁਪਰ ਵੀਜ਼ਾ ਟਰੈਵਲ ਲਾਈਫ ਇੰਸ਼ੋਰੈਂਸ ਲਈ ਜ਼ਰੂਰ ਤੁਸੀਂ ਕਾਲ ਕਰੋ ਇੰਸ਼ੋਰੈਂਸ ਟਾਈਗਰ ਨੂੰ 416-293-9495 ਇਸ ਨੰਬਰ ਤੇ ਕਾਲ 416-293-9495 ਐਂਡ ਫੋਰ ਆਲ ਯੋਰ ਗਰੋਸਰੀ ਨੀਡ ਜ਼ਰੂਰ ਤੁਸੀਂ ਪਹੁੰਚੋ ਸਬਜ਼ੀ ਮੰਡੀ ਕੈਸ਼ ਐਂਡ ਕੈਰੀ ਜੋ ਤੁਹਾਨੂੰ 4 locations ਤੋਂ ਸਰਵ ਕਰਦੇ ਨੇ ਬ੍ਰੈਂਪਟਨ ਦੇ ਵਿੱਚ 3 locations 1098 Peter Robertson Boulevard, Brampton, 8997 The Gore Road, Brampton, 515 Way Lawson Boulevard, Brampton, Mississauga de Vich, 1525 Bristol Road West, Unit No. 18, Mississauga. And sab to vaddi khush khabri dosto ki sabse mandi aa rahi hai apni panchvi navi location de naal at 9825 Chinkuzi Road, Brampton, te bahut jald. So for all your grocery needs, zaroor tusi visit karo sabse mandi cash and carry. ਫਿਲਹਾਲ ਵੇਲਾ ਹੋ ਗਿਆ ਯੁੱਧਵੀਰ ਜੀ ਨੂੰ ਸੱਦਾ ਦੇਣ ਦਾ ਸੋ ਮੈਂ ਇੱਥੇ ਹੀ ਸੱਦਾ ਦਿੰਦੀ ਹਾਂ ਵਾਈ ਮੀਡੀਆ ਗਰੁੱਪ ਦੇ ਗਰੁੱਪ ਐਡੀਟਰ ਯੁੱਧਵੀਰ ਜਸਵਾਲ ਜੀ ਨੂੰ ਕਿ ਉਹ ਆਉਣ ਤੇ ਆ ਕੇ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਵਧਾਉਣ ਵੈਲਕਮ ਟੂ ਦ ਸ਼ੋ ਯੁੱਧਵੀਰ ਜੀ
ਯੂ ਕੈਨ ਲਿਸਨ ਟੂ ਦ ਹੈਡਲਾਈਨਸ ਐਨੀਵੇਅਰ ਬਟ ਵੀ ਬ੍ਰਿੰਗ ਯੂ ਦ ਸਟੋਰੀ ਬਿਹਾਈਂਡ ਦ ਹੈਡਲਾਈਨਸ ਬਾਈ ਗਰੁੱਪ ਐਡੀਟਰ ਐਂਡ ਸੀਈਓ ਯੁੱਧਵੀਰ ਜਸਵਾਲ ਓਨਲੀ ਔਨ ਸਾਊਥ ਏਸ਼ੀਅਨ ਪਲਸ Call Yudhvir Jaswal 647-272-8182 or visit southasiandaily.com.
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਬਤੌਰ ਗਰੁੱਪ ਐਡੀਟਰ ਮੈਂ ਯੁੱਧਵੀਰ ਜਸਵਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਕਰੰਟ ਨਿਊਜ਼ ਔਰ ਉਹਦੇ ਉੱਤੇ ਅਨਾਲਿਸਿਸ ਲੈ ਕੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀਆਂ ਬੜੀਆਂ ਖਬਰਾਂ ਸਾਡੇ ਕੋਲ ਮਿਡਵੀਕ ਨਿਊਜ਼ ਰੂਮ 'ਚ ਪਹੁੰਚ ਰਹੀਆਂ ਨੇ ਉਹ ਸਾਰੀਆਂ ਤੁਹਾਨੂੰ ਨਾਲ ਸਾਂਝੀਆਂ ਕਰਾਂਗੇ ਤੁਹਾਡੀਆਂ ਕਾਲਸ ਵੀ ਲਵਾਂਗੇ ਔਰ ਡਿਟੇਲ ਦੇ ਵਿੱਚ ਅਨਾਲਿਸਿਸ ਵੀ ਪੇਸ਼ ਕਰਾਂਗੇ ਹਾਲ ਹੀ ਦੇ ਵਿੱਚ ਮੈਂ ਇੱਕ ਵੀਡੀਓ ਜੋ ਜਾਰੀ ਕੀਤਾ ਸੀਗਾ ਬਤੌਰ ਗਰੁੱਪ ਐਡੀਟਰ ਜਿਹਦੇ ਵਿੱਚ ਕਿ ਜ਼ਿਕਰ ਕੀਤਾ ਸੀਗਾ ਔਰ ਹੈਡਲਾਈਨ ਉਹਦੀ ਸੀਗੀ ਕਿ ਵੈਨ ਵਿਲ ਕੋਰੋਨਾ ਵਾਇਰਸ ਐਂਡ ਇਸ ਸਵਾਲ ਦਾ ਜਵਾਬ ਹਰ ਕੋਈ ਜਾਣਨਾ ਚਾਹੁੰਦਾ ਹੈ ਔਰ ਇਸ ਲਈ ਇੱਕ ਵੀਡੀਓ ਵੀ ਅਸੀਂ ਬਣਾਇਆ ਸੀ ਜੋ ਕਿ ਅਸੀਂ ਚੈਨਲ ਵਾਈ ਦੇ ਉੱਤੇ ਲਗਾਤਾਰ ਦਿਖਾ ਰਹੇ ਹਾਂ ਵਿਦ ਨੰਬਰਸ ਵਿਦ ਡਿਟੇਲ ਫੈਕਟਸ ਐਂਡ ਫਿਗਰਸ ਅਸੀਂ ਸਾਂਝਾ ਕੀਤਾ ਸੀਗਾ ਸੋ ਪਿਛਲੇ ਲਗਭਗ 4-5 ਦਿਨਾਂ ਤੋਂ ਤੁਸੀਂ ਉਹ ਵੀਡੀਓ ਦੇਖ ਰਹੇ ਹੋ ਸੋ ਇੱਕ ਨਵਾਂ ਵੀਡੀਓ ਇਸ ਵੀਕਐਂਡ ਦੇ ਉੱਤੇ ਮੈਂ ਜ਼ਰੂਰ ਜਾਰੀ ਕਰਾਂਗਾ ਔਰ ਜੋ ਅਸੀਂ ਇਹ ਤੁਹਾਨੂੰ ਦੱਸਿਆ ਸੀਗਾ ਬਲਕਿ ਨੰਬਰਸ ਜੋ ਹੁਣ ਮੇਰੇ ਕੋਲ ਆ ਰਹੇ ਨੇ ਜੇ ਮੈਂ ਉਸ ਵੀਡੀਓ ਤੋਂ ਬਾਅਦ ਕਈ ਲੋਕਾਂ ਨੇ ਸਵਾਲ ਖੜੇ ਕੀਤੇ ਕਿ ਪ੍ਰਧਾਨ ਮੰਤਰੀ ਸਾਹਿਬ ਇਹਦਾ ਜਵਾਬ ਨਹੀਂ ਦੇ ਰਹੇ ਸਾਡੇ ਪ੍ਰੀਮੀਅਰ ਜਵਾਬ ਨਹੀਂ ਦੇ ਰਹੇ ਤਾਂ ਤੁਸੀਂ ਮਹੀਨੇ ਕਿੱਦਾਂ ਦੱਸੀ ਜਾ ਰਹੇ ਹੋ ਕਿ ਕੋਰੋਨਾ ਵਾਇਰਸ ਕਦੋਂ ਪੀਕ ਕਰੇਗਾ ਕਦੋਂ ਐਂਡ ਕਰੇਗਾ ਕਦੋਂ ਖਤਮ ਹੋ ਜਾਏਗਾ ਲੇਕਿਨ ਜਿਹੜੇ ਨੰਬਰਸ ਮੈਂ ਦੇਖ ਰਿਹਾ ਹੈਗਾ ਔਰ ਜੇ ਅਸੀਂ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰੀ ਤਾਂ ਅਸੀਂ ਸ਼ਾਇਦ ਉਸ ਤੋਂ ਵੀ ਬਿਹਤਰ ਪੋਜੀਸ਼ਨ ਦੇ ਵਿੱਚ ਹੋਵਾਂਗੇ ਅਸੀਂ ਅੱਜ ਬਿਹਤਰ ਪੋਜੀਸ਼ਨ 'ਚ ਹਾਂ ਵੀ ਆਰ ਇਨ ਅ ਬੈਟਰ ਪੋਜੀਸ਼ਨ ਰਾਈਟ ਨਾਓ ਦੈਟ ਇਜ਼ ਦ ਸਿਚੁਏਸ਼ਨ ਦੈਟ ਆਈ ਸੀ ਐਟ ਦਿਸ ਟਾਈਮ ਅਸੀਂ ਬਿਹਤਰ ਪੋਜੀਸ਼ਨ 'ਚ ਹਾਂ ਜੋ ਮੈਂ ਸੋਚ ਰਿਹਾ ਸੀਗਾ ਅਸੀਂ ਕੈਨੇਡਾ ਦੇ ਵਿੱਚ ਸਟਿਲ ਟੂ ਅਰਲੀ ਟੂ ਸੇ ਕੈਨੇਡਾ ਦੇ ਵਿੱਚ ਵੀ ਆਰ ਆਲਮੋਸਟ ਫਲੈਟਨਿੰਗ ਦ ਕਰਵ ਜੇ ਅਸੀਂ ਮੈਂ ਕਹਿ ਸਕਦਾ ਕਿ ਅਗਲੇ 15 ਦਿਨ ਨੰਬਰ ਇੱਥੇ ਕਿ ਵੀ ਖੜੇ ਰਹੇ ਜਿੱਥੇ ਆ ਰਹੇ ਨੇ ਤੇ ਅਸੀਂ ਕਰਵ ਨੂੰ ਫਲੈਟਨ ਕਰ ਸਕਾਂਗੇ ਸੋ ਦੈਟ ਇਜ਼ ਅ ਵੈਰੀ ਇੰਟਰਸਟਿੰਗ ਐਸਪੈਕਟ ਆਫ ਦਿਸ ਹੋਲ ਸਿਨੇਰੀਓ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਅਸੀਂ ਕਰਵ ਨੂੰ ਫਲੈਟਨ ਕਰਨ ਦੀ ਪੋਜੀਸ਼ਨ 'ਚ ਆ ਸਕਦੇ ਹਾਂ ਬਟ ਦੇਖਦੇ ਹਾਂ ਹਜੇ ਬਹੁਤ ਸਾਰੇ ਲੋਕ ਹਜੇ ਕਈ ਤਰ੍ਹਾਂ ਦੀ ਜਿਹੜੀ ਗੱਲਬਾਤ ਹੈ ਜਿਹੜੇ ਅਥਾਰਟੀਜ਼ ਕਹਿ ਰਹੇ ਨੇ ਉਹਨੂੰ ਨਹੀਂ ਵੀ ਬਣ ਰਹੇ ਸੁਵਿਨਾ ਜੀ ਤੁਹਾਡਾ ਕੀ ਹਾਲ ਹੈ ਠੀਕ ਹੈ
ਮੈਂ ਬਿਲਕੁਲ ਠੀਕ ਠਾਕ ਯੁੱਧਵੀਰ ਜੀ ਅੱਜ ਚਾਰਲੀ ਚੈਪਲਿਨ ਦਾ ਬਰਥਡੇ ਮਨਾ ਰਹੇ ਹਾਂ ਸੋ ਉਹ ਕਹਿੰਦੇ ਨੇ ਕਿ ਅ ਡੇ ਵਿਦਆਊਟ ਲਾਫਟਰ ਇਜ਼ ਅ ਡੇ ਵੇਸਟਡ ਸੋ ਪੂਰੀ ਪੂਰੀ ਕੋਸ਼ਿਸ਼ ਕੋਈ ਨਾ ਕੋਈ ਐਸੀ ਚੀਜ਼ ਲੱਭੀ ਜਾਵੇ ਜਿਹਨੂੰ ਦੇਖ ਕੇ ਪੜ੍ਹ ਕੇ ਸੁਣ ਕੇ ਹੱਸਿਆ ਜ਼ਰੂਰ ਜਾਵੇ
ਤੇ ਜਦੋਂ ਤੁਸੀਂ ਇਹ ਗੱਲ ਕਹੀ ਹੈਗੀ ਆ ਚਾਰਲੀ ਚੈਪਲਿਨ ਦੀ, ਆਮ ਸ਼ੋਰ ਵੀ ਆਲ ਹੈਵ ਵਾਚਡ ਹਿਸ ਮੂਵੀਜ਼ ਚਾਰਲੀ ਚੈਪਲਿਨ, ਲੇਕਿਨ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਹੈਗਾ ਕਿ ਸੁਵੀਨਾ ਜੀ, ਸਾਰਿਆਂ ਨੂੰ ਸਾਨੂੰ ਹੱਸਣਾ ਚਾਹੀਦਾ ਹੈਗਾ, ਬਟ ਕੋਈ ਫਨੀ ਇੰਸੀਡੈਂਟ ਮੈਂ ਜ਼ਰੂਰ ਪੁੱਛਣਾ ਚਾਹਾਂਗਾ, ਤੁਸੀਂ ਯਾਦ ਕਰ ਲਓ, ਟਾਈਮ ਲੈ ਲਓ, ਟੇਕ ਯੂਰ ਓਨ ਟਾਈਮ, ਹੈਡਲਾਈਨਸ ਤੋਂ ਬਾਅਦ ਤੁਸੀਂ ਸ਼ੇਅਰ ਕਰਨਾ ਕੋਈ ਬਹੁਤ ਫਨੀ ਇੰਸੀਡੈਂਟ ਜਿਹੜਾ ਤੁਸੀਂ ਸ਼ੇਅਰ ਕਰਨਾ ਚਾਹੋ। ਮੈਂ ਵੀ ਕੋਸ਼ਿਸ਼ ਕਰਾਂਗਾ ਕਿ ਕੋਈ ਨਾ ਕੋਈ ਫਨੀ ਇੰਸੀਡੈਂਟ ਚਾਰਲੀ ਚੈਪਲਿਨ ਨੂੰ ਅੱਜ ਅਸੀਂ ਯਾਦ ਕਰਦੇ ਹਾਂ, ਜ਼ਰੂਰ ਅਸੀਂ ਸ਼ੇਅਰ ਕਰੀਏ। ਔਰ ਸੁਵੀਨਾ ਜੀ, ਜ਼ਿੰਦਗੀ ਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਕਿ ਹਰ ਚੀਜ਼ ਦੀ ਜੇ ਅਸੀਂ ਕੋਈ ਨਾ ਕੋਈ ਪੋਜ਼ਿਟਿਵ ਸਾਈਡ ਦੇਖਦੇ ਰਹੀਏ, ਇਨਸਾਨ ਜਿਹੜਾ ਹੈ ਜੀ ਲਾਈਫ ਦੇ ਵਿੱਚ ਬਿਲਕੁਲ ਜਿੱਥੇ ਜ਼ਿੰਦਗੀ ਹੈ ਅਤੇ ਉਹਦੇ ਵਿੱਚ ਸੁੱਖ ਦੁੱਖ ਤਾਂ ਬਣੇ ਹੋਏ ਨੇ, ਲੇਕਿਨ ਜੇ ਅਸੀਂ ਪੋਜ਼ਿਟਿਵ ਸਾਈਡ ਨੂੰ ਹਮੇਸ਼ਾ ਦੇਖਦੇ ਰਹੀਏ, ਕਿਸੇ ਚੰਗੀ ਚੀਜ਼ ਨੂੰ ਦੇਖਦੇ ਰਹੀਏ, ਅਤੇ ਉਹਦੇ ਨਾਲ ਜਿਹੜਾ ਹੈ ਜੀ ਵਕਤ ਜਿਹੜਾ ਵਧੀਆ ਬੀਤਦਾ ਰਹਿੰਦਾ ਲਾਈਫ ਦਾ। ਔਰ ਹੱਸਣਾ ਤੁਸੀਂ ਬਿਲਕੁਲ ਸਹੀ ਕਿਹਾ, ਕਿਆ ਖੂਬਸੂਰਤ ਗੱਲ ਕਹੀ ਕਿ ਅ ਡੇ ਵਿਦਆਊਟ ਲਾਫਟਰ ਇਜ਼ ਅ ਡੇ ਵੇਸਟਡ। ਸੋ ਅਸੀਂ ਬਿਲਕੁਲ ਵੇਸਟ ਨਹੀਂ ਕਰਾਂਗੇ ਜੀ, ਰੋਜ਼ ਥੋੜ੍ਹਾ ਥੋੜ੍ਹਾ ਹੱਸੀਏ, ਥੋੜ੍ਹਾ ਥੋੜ੍ਹਾ ਖੁਸ਼ ਰਹੀਏ, ਪੋਜ਼ਿਟਿਵ ਰਹੀਏ ਥੋੜ੍ਹਾ ਥੋੜ੍ਹਾ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਸੁਵੀਨਾ ਜੀ, ਮੈਂ ਸੁਣਾਂਗਾ ਹੈਡਲਾਈਨਸ ਦੇ ਦਿਆਂ ਪਹਿਲਾਂ, ਔਰ ਉਸ ਤੋਂ ਬਾਅਦ ਤੁਹਾਡੇ ਕੋਲੋਂ ਸੁਣਾਂਗਾ ਕੋਈ ਫਨੀ ਇੰਸੀਡੈਂਟ। ਕੋਸ਼ਿਸ਼ ਕਰਾਂਗਾ ਜੀ ਮੈਨੂੰ ਵੀ ਕੋਈ ਯਾਦ ਆਏ ਕੋਈ ਫਨੀ ਇੰਸੀਡੈਂਟ, ਸੋ ਮੈਂ ਵੀ ਆਪਣੇ ਵੱਲੋਂ ਜ਼ਰੂਰ ਕੋਸ਼ਿਸ਼ ਕਰਾਂਗਾ ਸ਼ੇਅਰ ਕਰਨ ਦੀ।
ਮੈਂ ਯੁਦਵੀਰ ਜੀ ਸੋਚ ਰਹੀ ਹਾਂ ਕਿ ਸੌਰਵ ਰਤਨ ਜੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨੂੰ ਵੀ ਪੁੱਛ ਲੈਂਦੇ ਕਿ ਕੋਈ ਇੰਸੀਡੈਂਟ ਉਹਨਾਂ ਨੂੰ ਯਾਦ ਹੈ ਜਿੱਥੇ ਉਹ ਬਹੁਤ ਜ਼ੋਰ ਦੇ ਹੱਸੇ ਹੋਣ, ਤੇ ਜੇ ਉਹ ਆਪਣੇ ਨਾਲ ਸ਼ੇਅਰ ਕਰਨਾ ਚਾਹਣ।
ਬਿਲਕੁਲ, ਦੈਟਸ ਅ ਗੁੱਡ ਆਈਡੀਆ। ਹਾਂਜੀ, ਅਸੀਂ ਸਵਾਗਤ ਕਰਨਾ ਚਾਹੁੰਦੇ ਹੈਗੇ ਹਾਂ ਸੌਰਵ ਰਤਨ ਜੀ ਦਾ। ਵੈਸੇ ਤਾਂ ਇਹਨਾਂ ਦਾ ਕੰਮ ਫਾਈਨੈਂਸ਼ੀਅਲ ਪਲੈਨਿੰਗ ਹੈ, ਬਟ ਕਿਉਂਕਿ ਅੱਜ ਚਾਰਲੀ ਚੈਪਲਿਨ ਦਾ ਬਰਥਡੇ ਯਾਦ ਕਰਵਾਇਆ ਸੁਵੀਨਾ ਜੀ ਨੇ, ਸੋ ਕੁਛ ਇਹਨਾਂ ਤੋਂ ਵੀ ਸੁਣਦੇ ਹਾਂ। ਸਰ, ਕੀ ਹਾਲ ਹੈ, ਠੀਕ ਹੈ ਸੌਰਵ ਜੀ?
ਜੀ ਜੀ ਜਸਵੀਰ ਜੀ, ਗੁੱਡ ਮਾਰਨਿੰਗ ਸਰ।
ਗੁੱਡ ਮਾਰਨਿੰਗ ਸਰ, ਮੈਨੂੰ ਪਤਾ ਹੈ ਕਿ ਤੁਹਾਡਾ ਫਾਈਨੈਂਸ਼ੀਅਲ ਪਲੈਨਿੰਗ 'ਚ ਇੰਟਰਸਟ ਹੈਗਾ ਹੈ, ਔਰ ਲੇਕਿਨ ਸੁਵੀਨਾ ਜੀ ਨੇ ਅੱਜ ਪੁੱਛਿਆ ਕੋਈ ਤੁਹਾਨੂੰ ਲੱਗਦਾ ਹੈ ਜੀ ਕੋਈ ਫਨੀ ਇੰਸੀਡੈਂਟ ਜੋ ਤੁਹਾਨੂੰ ਯਾਦ ਹੋਏ ਜਾਂ ਹਾਸੇ ਦੇ ਉੱਤੇ ਤੁਸੀਂ ਕੁਝ ਕਮੈਂਟ ਕਰਨਾ ਚਾਹੋ?
ਨਹੀਂ, ਡੈਫੀਨੇਟਲੀ ਆਈ ਥਿੰਕ ਜਿਹੜੀ ਹੰਸੀ ਹੈ ਨਾ ਜੀ, ਮਤਲਬ ਜਾਂ ਖੁਸ਼ੀ ਹੈ ਜਾਂ ਜਿਹੜਾ ਹਾਸਾ ਹੈ, ਇਹੀ ਜ਼ਿੰਦਗੀ ਦੀ ਬਹਾਰ ਹੈ, ਔਰ ਇਹ ਬਹੁਤ ਜ਼ਰੂਰੀ ਹੈ। ਜਿੰਦਾ ਰਹਿਣ ਲਈ ਸਾਹ ਲੈਣਾ ਜ਼ਰੂਰੀ ਹੈ, ਪਰ ਆਈ ਥਿੰਕ ਜ਼ਿੰਦਗੀ ਦੇ ਲਈ ਖੁਸ਼ ਰਹਿਣਾ ਅਤੇ ਹੱਸਣਾ ਜ਼ਰੂਰੀ ਹੈ। ਸੋ ਇਸ ਕਰਕੇ ਬਹੁਤ ਸਾਰੇ ਇੰਸੀਡੈਂਟਸ ਨੇ, ਬਟ ਮੈਨੂੰ ਇਹ ਹੈ ਕਿ ਹੁਣ ਸੋਚਣਾ ਹੀ ਪਏਗਾ ਕਿ ਮੋਸਟ ਰੀਸੈਂਟ ਜਾਂ ਕਿਹੜਾ ਇੰਸੀਡੈਂਟ ਹੈ ਜਿਹੜਾ ਮੈਂ ਸ਼ੇਅਰ ਕਰਾਂ।
ਕੋਈ ਵੀ ਸਰ, ਕੋਈ ਵੀ ਸ਼ੇਅਰ ਕਰ ਦਿਓ, ਰੀਸੈਂਟ ਕਰ ਦਿਓ, ਪੁਰਾਣਾ ਕਰ ਦਿਓ। ਗੱਲ ਤਾਂ ਇਹ ਹੈ ਕਿ ਲੋਕਾਂ, ਜੇ ਅਸੀਂ ਗੱਲ ਕਹਿੰਦੇ ਹੈਗੇ ਹਾਂ ਕਿ ਲੋਕਾਂ ਦੇ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਉਣੀ, ਉਹ ਜ਼ਰੂਰੀ ਹੈ ਜੀ।
ਹਾਂਜੀ 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 ਸਰ, ਮੈਂ ਕਹਾਂਗਾ ਇਨ ਦਾ ਮੀਨ ਟਾਈਮ ਤੁਸੀਂ ਹੈਡਲਾਈਨ ਨਿਊਜ਼ ਲਓ ਅਤੇ ਫਿਰ ਆਪਾਂ ਸ਼ੇਅਰ ਕਰਦੇ ਹਾਂ। ਡੈਫੀਨੇਟਲੀ ਆਈ ਵਿਲ ਸ਼ੇਅਰ ਵਨ ਇੰਸੀਡੈਂਟ।
ਚਲੋ ਠੀਕ ਹੈ ਜੀ, ਹੈਡਲਾਈਨਜ਼ ਕਰ ਦਿੰਦੇ ਹਾਂ, ਪਰ ਹੈਡਲਾਈਨਸ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਥੋੜ੍ਹੀ ਜਿਹੀ ਅਸੀਂ ਫਾਈਨੈਂਸ਼ੀਅਲ ਇਸ ਤਰ੍ਹਾਂ ਕਰਦੇ ਹਾਂ ਜੀ, ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਪਹਿਲਾਂ ਕਰ ਲੈਂਦੇ ਹਾਂ, ਔਰ ਫਿਰ ਮੈਂ ਹੈਡਲਾਈਨਸ ਜਾਰੀ ਕਰ ਦਿੰਦਾ, ਔਰ ਹੈਡਲਾਈਨਸ ਤੋਂ ਬਾਅਦ ਸੁਵੀਨਾ ਜੀ ਔਰ ਆਪਣੇ ਸੌਰਵ ਜੀ, ਔਰ ਮੈਂ ਵੀ ਕੋਸ਼ਿਸ਼ ਕਰਦਾ ਕੁਛ ਯਾਦ ਕਰਨ ਦੀ, ਫਿਰ ਅਸੀਂ ਤਿੰਨੇ ਜਣੇ ਆਪਣੀ ਕੋਈ ਨਾ ਕੋਈ ਛੋਟੀ ਛੋਟੀ ਫਨੀ ਇੰਸੀਡੈਂਟ ਜ਼ਰੂਰ ਸ਼ੇਅਰ ਕਰਾਂਗੇ। ਸਰ, ਮੈਂ ਚਾਹਾਂਗਾ ਕਿ ਜੋ ਇਸ ਸਮੇਂ ਗਵਰਨਮੈਂਟ ਵੱਲੋਂ, ਕਿਉਂਕਿ ਤੁਸੀਂ ਨੰਬਰਸ ਹਮੇਸ਼ਾ ਦੇਖਦੇ ਹੋ, ਜੋ ਗਵਰਨਮੈਂਟ ਵੱਲੋਂ ਰਿਲੀਫ ਅਨਾਊਂਸ ਕੀਤੇ ਜਾ ਰਹੇ ਨੇ, ਸੋ ਉਹਦੇ ਬਾਰੇ ਮੈਂ ਤੁਹਾਡੇ ਕਮੈਂਟਸ ਲੈਣਾ ਚਾਹਾਂਗਾ ਕਿ ਠੀਕ ਹੈ, ਘੱਟ ਹੈ, ਕੀ ਕਹੋਗੇ ਇਸ 'ਤੇ?
ਦੇਖੋ ਯੁਦਵੀ ਜੀ, ਜਿਹੜੇ ਗੌਰਮੈਂਟ ਹੈਗੀ ਆ, ਡੇਲੀ ਬੇਸਿਸ ਦੇ ਉੱਪਰ ਜੋ ਵੀ ਉਹਨਾਂ ਨੇ ਰਿਲੀਫ ਬੈਨੀਫਿਟਸ ਅਨਾਊਂਸ ਕੀਤੇ ਸੀ ਪਹਿਲੇ ਦਿਨ ਤੋਂ, ਉਹਨਾਂ ਦੇ ਵਿੱਚ ਉਹ ਟਵੀਕਿੰਗ ਕਰ ਰਹੀ ਆ। ਮੀਨਸ ਕਿ ਜਿਵੇਂ ਕੱਲ੍ਹ ਕਿਹਾ ਗਿਆ ਕਿ ਜਿਹੜੇ ਲੋਕ $1,000 ਅਰਨ ਕਰ ਵੀ ਰਹੇ ਹੈਗੇ ਆ, ਉਹਨਾਂ ਲਈ ਵੀ CERB ਬੈਨੀਫਿਟ ਜਿਹੜਾ ਹੈਗਾ ਉਹ ਐਲੀਜੀਬਲ ਹੈ, ਐਂਡ ਹੋਰ ਜਿਹੜੇ ਐਡੀਸ਼ਨਲ ਮੈਜਰਸ ਹੈਗੇ ਨੇ ਉਹ ਦੱਸੇ ਜਾਣਗੇ। ਮੇਰਾ ਮੰਨਣਾ ਹੈਗਾ ਕਿ ਇੰਡਸਟਰੀ ਨੂੰ ਫਾਈਨੈਂਸ਼ੀਅਲ ਪੈਕੇਜ ਦੀ ਜ਼ਰੂਰਤ ਹੈਗੀ ਹੈ। ਬਹੁਤ ਸਾਰੀਆਂ ਐਸੀਆਂ ਇੰਡਸਟਰੀਜ਼ ਨੇ ਜਿੱਥੇ ਪ੍ਰੋਬਲਮ ਜਿਹੜੀਆਂ ਹੈਗੀਆਂ ਨੇ ਵਧੀਆ ਨੇ, ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਫਾਈਨੈਂਸ਼ੀਅਲ ਜਿਹੜੇ ਆਸਪੈਕਟਸ ਹੈਗੇ ਨੇ ਉਹ ਵੀਕ ਹੋਣਗੇ। ਔਰ ਕੋਰੋਨਾ ਵਾਇਰਸ ਦਾ ਜਿਹੜਾ ਇਵੈਂਟ ਹੈ, ਕੋਈ ਕਾਰਨ ਇਹ ਹੈ ਯੁਦਵੀ ਜੀ, ਜਿਹੜੀ ਅਨਇੰਪਲੋਇਮੈਂਟ ਦੀ ਸਿਚੁਏਸ਼ਨ ਬਣੇਗੀ, ਜਿਹੜੀ ਬਿਜ਼ਨਸਿਸ ਦੇ ਵਿੱਚ ਵੀਕਨੈਸ ਆਏਗੀ, ਇਹ ਬਹੁਤ ਜਲਦੀ ਦੂਰ ਨਹੀਂ ਹੋਣੀ। ਬਹੁਤ ਸਾਰੇ ਇਕੋਨੋਮਿਸਟ ਨੇ ਇਸ ਗੱਲ ਦਾ ਜਿਹੜਾ ਹੈਗਾ ਇਸ਼ਫਾਕ ਕੀਤਾ ਹੈਗਾ, ਮੀਨਸ ਉਹਨਾਂ ਨੇ ਇਹ ਡਰ ਜ਼ਾਹਿਰ ਕੀਤਾ ਹੈਗਾ ਕਿ ਦੇਰ ਵਿਲ ਬੀ ਮੇਬੀ ਅ ਲੋਸ ਆਫ ਕੁਆਟਰ ਇੰਪਲੋਇਮੈਂਟ ਜਿਹੜੀ ਹੈਗੀ, ਕੁਆਟਰ ਪਰਸੈਂਟੇਜ, ਕਿ ਜਿਹੜੇ ਲੋਕਾਂ ਨੂੰ ਦੁਬਾਰਾ ਇੰਪਲੋਇਮੈਂਟ ਹਜੇ ਮਿਲ ਨਾ ਪਾਵੇ ਜਲਦੀ, ਔਰ ਕੰਪਨੀਆਂ ਦੇ ਆਪਣੇ ਪੈਰਾਂ ਦੇ ਉੱਪਰ ਖੜ੍ਹੇ ਹੋਣਾ, ਕਿਉਂਕਿ ਜਿਹੜੀ ਵਰਲਡ ਇਕੋਨਮੀ ਹੈਗੀ ਹੈ ਇਹ ਗਲੋਬਲ ਵਿਲੇਜ ਦੀ ਤਰ੍ਹਾਂ ਕੰਮ ਕਰ ਰਹੀ ਹੈ। ਆਈਸੋਲੇਟਡ ਇਕੋਨਮੀਜ਼ ਜਿਹੜੀਆਂ ਹੈਗੀਆਂ ਨੇ ਉਹ ਹੁਣ ਗੱਲ ਰਹੀ ਨਹੀਂ ਹੈਗੀ। ਸੋ ਵੀ ਆਰ ਆਲ ਕਨੈਕਟਡ ਵਿਦ ਈਚ ਅਦਰ ਐਂਡ ਵੀ ਆਰ ਆਲ ਡਿਪੈਂਡੈਂਟ, ਚਾਹੇ ਉਹ ਇੰਸ਼ੋਰੈਂਸ ਕੰਪਨੀ ਹੈ, ਚਾਹੇ ਉਹ ਕੋਈ ਕੰਜ਼ਿਊਮਰ ਸਟੇਪਲਸ ਦੀ ਕੰਪਨੀ ਹੈ, ਆਪ ਕੇ ਜੇ ਪੈਪਸੀ ਔਰ ਕੋਕ ਦੀ ਗੱਲ ਕਰੀਏ ਜਾਂ ਆਪਾਂ ਮੈਨੂਲਾਈਫ ਫਾਈਨੈਂਸ਼ੀਅਲ ਦੀ ਗੱਲ ਕਰੀਏ, ਮੈਨੂਲਾਈਫ ਫਾਈਨੈਂਸ਼ੀਅਲ ਇਜ਼ ਅ ਕੈਨੇਡੀਅਨ ਕੰਪਨੀ, ਬਟ ਉਹਨਾਂ ਦਾ 80% ਜਿਹੜਾ ਰੈਵਨਿਊ ਹੈ ਉਹ ਏਸ਼ੀਆ ਪੈਸੀਫਿਕ ਜਾਂ ਬਾਹਰ ਤੋਂ ਆ ਰਿਹਾ ਹੈ। ਸੋ ਇਸੇ ਤਰ੍ਹਾਂ ਹੀ ਕੋਕ ਔਰ ਪੈਪਸੀ ਸਿਰਫ ਨਾਰਥ ਅਮੈਰੀਕਾ 'ਚ ਨਹੀਂ ਵੇਚ ਰਹੇ, ਬਿਗੈਸਟ ਚੰਕ ਆਫ ਰੈਵਨਿਊ ਇਜ਼ ਕਮਿੰਗ ਫਰੋਮ ਆਊਟਸਾਈਡ। ਸੋ ਕਹਿਣ ਦਾ ਮਤਲਬ ਮੇਰਾ ਇਹੀ ਹੈ ਕਿ ਆਲ ਓਵਰ ਦਾ ਵਰਲਡ ਜਿਹੜੇ ਇਵੈਂਟਸ ਹੋ ਰਹੇ ਹੈਗੇ ਨੇ ਜਿਹਦੇ ਕਰਕੇ ਸੋਫਟਨੈਸ ਆਏਗੀ, ਉੱਥੇ ਸਾਨੂੰ ਇੰਡਸਟਰੀ ਸਪੈਸੀਫਿਕ ਮੈਜਰਸ ਜਿਹੜੇ ਹੈਗੇ ਨੇ ਹੋਰ ਦੇਣੇ ਪੈਣਗੇ ਤਾਂ ਕਿ ਉਹਨਾਂ ਨੂੰ ਜਲਦੀ ਪੈਰਾਂ 'ਤੇ ਖੜਾ ਕੀਤਾ ਜਾ ਸਕੇ। ਹਾਂ, ਗਵਰਨਮੈਂਟ ਨੇ ਡੈਫੀਨੇਟਲੀ ਦਿੱਤੇ ਨੇ, ਵੇਜ ਸਬਸਿਡੀ ਹੈ, ਸਮਾਲ ਬਿਜ਼ਨਸ ਦੀ ਲੋਨਸ ਹੈਗੇ ਨੇ, ਬਟ ਸਮਾਲ ਬਿਜ਼ਨਸ ਦਾ ਪੰਗਾ ਇਹ ਹੈਗਾ ਕਿ ਬਹੁਤ ਲੋਕਾਂ ਨੇ ਆਪਣੇ ਕੋਈ ਪੇਰੋਲ ਨਹੀਂ ਬਹੁਤੇ ਸ਼ੋਅ ਕੀਤੇ, ਦੇ ਹੈਵ ਆਪਣਾ ਇੰਪਲੋਇਡ ਪੀਪਲ ਔਨ ਕੈਸ਼ ਔਰ ਉਹਨਾਂ ਦੀ ਐਲੀਜੀਬਿਲਿਟੀ T4 50,000 ਤੋਂ ਲੈ ਕੇ ਅਗਰ ਤੁਹਾਡੀ 1,000,000 ਦੇ ਕਰੀਬ ਹੈਗੀ ਹੈ ਤਾਂ ਤੁਸੀਂ ਉਹ ਲੋਨ ਲੈ ਸਕਦੇ ਹੈਗੇ ਹੋ, ਔਰ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਵਰਕਆਊਟ ਨਹੀਂ ਹੋ ਰਹੀਆਂ, ਖਾਸ ਕਰਕੇ ਟਰਕਿੰਗ ਇੰਡਸਟਰੀ ਹੈ ਜਾਂ ਆਪਣਾ ਜਿੱਥੇ ਤੁਸੀਂ ਸਿੰਗਲ ਮੈਨ ਹੈਗੇ ਹੋ ਲੇਕਿਨ ਕਿਉਂਕਿ ਤੁਸੀਂ ਆਪਣਾ ਅਗਰ ਪੇਰੋਲ ਨਹੀਂ ਬਣਾ ਰਹੇ ਜਾਂ ਹੋਰ ਇੰਡਸਟਰੀਜ਼ ਹੈਗੀਆਂ ਨੇ, ਪੀਜ਼ਾ ਸ਼ੋਪਸ ਹੈਗੀਆਂ ਨੇ, ਅਤੇ ਉਹ ਤੁਸੀਂ ਲੋਨ ਉਹ ਅਪਲਾਈ ਨਹੀਂ ਕਰ ਪਾ ਰਹੇ। ਸੋ ਇਸ ਕਰਕੇ ਮੈਂ ਕਹਾਂਗਾ ਕਿ ਥੋੜ੍ਹਾ ਜਿਹਾ ਲੋਕਾਂ ਨੂੰ ਵੀ ਇੱਕ ਇਸ ਗੱਲ ਦੀ ਜਿਹੜੀ ਹੈਗੀ ਹੈ ਚੇਤਨਾ ਮਿਲੇਗੀ ਕਿ ਇੱਦਾਂ ਦੀ ਟਫ ਸਿਚੁਏਸ਼ਨ ਦੇ ਵਿੱਚ ਅਸੀਂ ਸਰਵਾਈਵ ਕਿਵੇਂ ਕਰਨਾ ਹੈ, ਔਰ ਸਰਵਾਈਵਲ ਜਿਹੜਾ ਹੈਗਾ ਉਹ ਫਿਟੈਸਟ ਟਫੈਸਟ ਬੰਦੇ ਦਾ ਹੀ ਹੋਏਗਾ, ਜਿਹੜੇ ਲੋਕਾਂ ਨੇ ਆਪਣੀਆਂ ਸੇਵਿੰਗ ਰੱਖੀਆਂ ਰੱਖੀਆਂ ਹੋਈਆਂ, ਜਿਹੜੇ ਲੋਕਾਂ ਨੇ ਆਪਾਂ ਨੂੰ ਕ੍ਰੈਡਿਟ ਐਕਸਪੋਜ਼ਰ ਘੱਟ ਰੱਖਿਆ ਹੋਇਆ। ਹੁਣ ਲੋਕ ਇਸ ਗੱਲ ਨੂੰ ਸਮਝਣ ਲੱਗ ਗਏ ਨੇ ਕਿ ਕ੍ਰੈਡਿਟ ਐਕਸਪੋਜ਼ਰ ਜ਼ਿਆਦਾ ਹੋਣ ਕਰਕੇ ਅਤੇ ਸੇਵਿੰਗ ਘੱਟ ਹੋਣ ਕਰਕੇ ਸਾਡੀ ਜ਼ਿੰਦਗੀ ਦੇ ਉੱਪਰ ਕਿੰਨਾ ਮਾਰੂ ਅਸਰ ਜਿਹੜਾ ਹੈਗਾ ਪੈ ਸਕਦਾ, ਔਰ ਕਰੋਨਾ ਵਾਇਰਸ ਨੇ ਖਾਸ ਕਰਕੇ ਲੋਕਾਂ ਦੇ ਮਾਇੰਡ ਜਾਂ ਲੋਕਾਂ ਦੇ ਹਾਰਟ ਦੇ ਵਿੱਚ ਇਸ ਗੱਲ ਨੂੰ ਬੜੇ ਅੱਛੇ ਤਰੀਕੇ ਦੇ ਨਾਲ ਜਿਹੜਾ ਹੈਗਾ ਕੇਂਦਰਿਤ ਕਰ ਦਿੱਤਾ ਹੈਗਾ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਜਿਹੜਾ ਹੈਗਾ ਵਾਪਸ ਬੈਕ ਟੂ ਪਵਿਲੀਅਨ ਜਾਣਾ ਪਏਗਾ। ਔਰ ਇਹੀ ਗੱਲ ਹੈਗੀ ਹੈ ਕਿ ਚਾਹੇ ਉਹ ਆਇਲ ਸੈਕਟਰ ਹੈ ਜਿਹੜਾ ਕਿ ਸਵੀਅਰਲੀ ਡਿਸਕਾਊਂਟਡ ਆਇਲ ਪ੍ਰਾਈਸ ਹੋਣ ਕਰਕੇ ਕਾਫੀ ਮੰਦੀ ਦਾ ਸ਼ਿਕਾਰ ਹੈ, ਚਾਹੇ ਉਹ ਇੰਡਸਟਰੀਅਲ ਸੈਕਟਰ ਹੈਗਾ, ਚਾਹੇ ਉਹ ਫਾਈਨੈਂਸ਼ੀਅਲ ਸੈਕਟਰ ਹੈਗਾ। ਹੁਣ ਬੈਂਕਾਂ ਦੀ ਗੱਲ ਕਰੀਏ ਤੇ ਬੈਂਕ ਅੱਜ ਜਿਹੜੇ ਹੈਗੇ ਨੇ ਬੈਨੀਫਿਟ ਪਾਸ ਆਨ ਨਹੀਂ ਕਰ ਰਹੇ ਟੂ ਦਾ ਕੰਜ਼ਿਊਮਰ, ਜਿਵੇਂ ਕਿ ਸੈਂਟਰਲ ਬੈਂਕ ਨੇ ਇੰਟਰਸਟ ਰੇਟ ਘਟਾਏ ਸੀਗੇ, ਇਨ ਟਰਮਸ ਆਫ ਮਾਰਗੇਜ ਰਿਲੀਫ ਵੀ ਆਰ ਨਾਟ ਗੈਟਿੰਗ ਦ ਸੇਮ ਕਾਇੰਡ ਆਫ ਬੈਨੀਫਿਟ, ਕਿਉਂਕਿ ਉਹ ਆਪ ਬਿਜ਼ਨਸ ਦੇ ਵਿੱਚ ਹੈਗੇ ਨੇ। ਸੋ ਬੈਂਕਸ ਆਰ ਆਲਸੋ ਸੈਟਿੰਗ ਅਸਾਈਡ ਮਨੀ ਫਾਰ ਦਾ ਲੋਸਿਸ ਵਿਚ ਦੇ ਫੋਰਸੀ ਬਿਕੋਜ਼ ਆਫ ਦਾ ਕਰੋਨਾ ਵਾਇਰਸ ਇਵੈਂਟ। ਸੋ ਮੈਂ ਇਹ ਕਹਾਂਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਲੈਂਡਸਕੇਪ ਬਣੇਗਾ ਬਿਜ਼ਨਸ ਦਾ, ਲੈਂਡਸਕੇਪ ਬਣੇਗਾ ਟਰੈਵਲਿੰਗ ਦਾ, ਹੋਸਪਿਟੈਲਿਟੀ ਇੰਡਸਟਰੀ ਦਾ ਲੈਂਡਸਕੇਪ ਬਣੇਗਾ, ਸਾਡੀ ਜ਼ਿੰਦਗੀ ਜੀਣ ਦਾ, ਉਹ ਕਾਫੀ ਹੱਦ ਤੱਕ ਬਦਲੇਗਾ ਡਿਊ ਟੂ ਦਿਸ ਕਰੋਨਾ ਵਾਇਰਸ।
ਬਿਲਕੁਲ ਬਦਲੇਗਾ ਜੀ, ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹੈ, ਔਰ ਬਟ ਕੁਛ ਜਿਸ ਤਰ੍ਹਾਂ ਕਹਿੰਦੇ ਨਾ ਫੰਡਾਮੈਂਟਲ, ਸਮ ਫੰਡਾਮੈਂਟਲਸ ਵਿਲ ਆਲਵੇਜ਼ ਰਿਮੇਨ ਦ ਸੇਮ, ਕਿ ਸੇਵ ਫੋਰ ਦਾ ਰੇਨੀ ਡੇ, ਪਲਾਨ ਫੋਰ ਦਾ ਰੇਨੀ ਡੇ। ਸੋ ਆਈ ਥਿੰਕ ਉਹ ਫੰਡਾਮੈਂਟਲਸ ਦੇ ਵਿਲ ਆਲਵੇਜ਼ ਰਿਮੇਨ ਦ ਸੇਮ, ਔਰ ਕੁਛ ਜਿਹੜੀ ਤੁਹਾਡੀਆਂ ਗੱਲਾਂ ਜਿਹੜੀਆਂ ਸੌਰਵ ਰਤਨ ਜੀ ਜਿਹੜੀਆਂ ਤੁਹਾਡੀਆਂ ਗੱਲਾਂ ਕਹੀ ਜਾਂਦੀਆਂ ਸੀਗੀਆਂ ਕਿ ਜੀ ਪਲੈਨਿੰਗ ਕਰ ਲਈਏ, ਅਤੇ ਉਹ ਹੁਣ ਮੇਰੇ ਖਿਆਲ ਦੇ ਨਾਲ ਜ਼ਿਆਦਾ ਲੋਕ ਸੁਣਨਗੇ ਹੁਣ ਸੌਰਵ ਰਤਨ ਜੀ ਦੀ ਇਸ ਗੱਲ ਨੂੰ, ਔਰ ਜ਼ਿਆਦਾ ਲੋਕ ਤੁਹਾਡੇ ਕੋਲ ਆਉਣਗੇ ਕਿ ਫਾਈਨੈਂਸ਼ੀਅਲ ਪਲੈਨਿੰਗ ਅਸੀਂ ਕਰਕੇ ਰੱਖੀਏ। ਔਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੈ ਕਿ ਯੈਸ, ਜੇ ਪ੍ਰੋਪਰ ਟਾਈਮ ਦੇ ਉੱਤੇ ਅਸੀਂ ਫਾਈਨੈਂਸ਼ੀਅਲ ਪਲੈਨਿੰਗ ਕਰ ਲਵਾਂਗੇ, ਨੋ ਡਾਊਟ ਅੱਜ ਕੱਲ੍ਹ ਦੀਆਂ ਕਈ ਡਿਸਰਪਸ਼ਨਸ ਦੁਨੀਆ ਦੇ ਵਿੱਚ ਐਸੀਆਂ ਹੁੰਦੀਆਂ ਵਿਦ ਟੈਕਨੋਲੋਜੀ ਐਂਡ ਵਿਦ ਦਿਸ ਨੈਚੁਰਲ ਜਿਹੜੇ ਕੈਲਮਿਟੀਜ਼ ਹੋ ਜਾਂਦੀਆਂ ਨੇ ਉਹਦੇ ਕਾਰਨ ਵੀ ਮੇ ਨਾਟ ਬੀ ਏਬਲ ਟੂ ਐਂਟੀਸਪੇਟ ਆਲ ਦਾ ਪ੍ਰੋਬਲਮਸ। ਕਈ ਪ੍ਰੋਬਲਮਸ ਐਸੀਆਂ ਬਿਲਕੁਲ ਆਉਣਗੀਆਂ ਜਿਹਨਾਂ ਦਾ ਸਾਨੂੰ ਪਤਾ ਨਹੀਂ, ਪਰ ਕਾਫੀ ਹੱਦ ਤੱਕ ਜੇ ਅਸੀਂ ਪਲੈਨਿੰਗ ਕਰ ਲਈਏ, ਫਾਈਨੈਂਸ਼ੀਅਲ ਪਲੈਨਿੰਗ ਕਰ ਲਈਏ, ਤੇ ਉਹਦਾ ਸਾਨੂੰ ਬੈਨੀਫਿਟ ਹੋ ਸਕਦਾ ਹੈ। ਸੌਰਵ ਰਤਨ ਜੀ, ਤੁਸੀਂ ਆਪਣਾ ਫੋਨ ਨੰਬਰ ਜਿਹੜਾ ਉਹ ਜ਼ਰੂਰ ਸ਼ੇਅਰ ਕਰੋ ਜੀ।
ਜੀ ਜੀ ਯੁਧਵੀਰ ਜੀ, ਮੇਰਾ ਡਾਇਰੈਕਟ ਨੰਬਰ ਹੈਗਾ ਜੀ 416-833-8533, 416-833-8533-83-85-33।
ਠੀਕ ਹੈ ਜੀ, ਔਰ ਗੱਲ ਅਸੀਂ ਹੈਡਲਾਈਨਸ ਦੇ ਦਈਏ, ਹੈਡਲਾਈਨਸ ਤੋਂ ਬਾਅਦ ਫਿਰ ਤੁਹਾਡੇ ਕੋਲ ਤੁਹਾਡੇ ਨਾਲ ਗੱਲ ਜਾਰੀ ਰਹੇਗੀ, ਔਰ ਕੁਛ ਫਨੀ ਇੰਸੀਡੈਂਟ ਤੁਹਾਡੇ ਕੋਲੋਂ, ਸੁਵੀਨਾ ਜੀ ਕੋਲੋਂ ਵੀ ਜ਼ਰੂਰ ਸੁਣਾਂਗੇ। ਅੱਜ ਚਾਰਲੀ ਚੈਪਲਿਨ ਦਾ ਅਸੀਂ ਮਨਾ ਰਹੇ ਹੈਗੇ ਹਾਂ ਜਨਮ ਦਿਨ, ਤਾਂ ਮੇਰੇ ਖਿਆਲ ਦੇ ਨਾਲ ਚਾਰਲੀ ਚੈਪਲਿਨ ਸਾਹਿਬ ਨੂੰ ਇਸ ਹੀ ਸ਼ਰਧਾਂਜਲੀ ਹੋਏਗੀ। ਔਰ ਵੈਸੇ ਵੀ ਇਸ ਮਾਹੌਲ ਦੇ ਵਿੱਚ ਜ਼ਰੂਰੀ ਹੈ ਕਿ ਅਸੀਂ ਲੋਕਾਂ ਨੂੰ ਥੋੜ੍ਹਾ ਜਿਹੜਾ ਚਿਹਰੇ 'ਤੇ ਮੁਸਕਰਾਹਟ ਥੋੜ੍ਹੀ ਬਹੁਤ ਜਿਹੜੀ ਹੈ ਉਹ ਜ਼ਰੂਰ ਵਾਪਸ ਲੈ ਕੇ ਆਈਏ ਜੀ। ਰੁੱਖ ਕਰਦੇ ਹਾਂ ਸਿੱਧਾ ਹੈਡਲਾਈਨਸ ਵੱਲ।
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਔਰ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਕੀ ਕੁਛ ਕਰ ਰਹੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿੱਥੇ ਅੱਜ G7 ਨੇਸ਼ਨ ਦੇ ਜਿਹੜੇ ਲੀਡਰਸ ਨੇ ਉਹਨਾਂ ਦੇ ਨਾਲ ਵਰਚੁਅਲ ਤੌਰ ਦੇ ਉੱਤੇ ਮੁਲਾਕਾਤ ਕਰ ਰਹੇ ਨੇ, ਔਰ ਜਿੱਥੇ ਕਿ G7 ਨੇਸ਼ਨ ਜਿਹੜੇ ਹੈਗੇ ਨੇ ਉਹ ਆਪਸ ਦੇ ਵਿੱਚ ਗੱਲਬਾਤ ਕਰਨਗੇ ਕਿ ਇਹ ਜਿਹੜਾ ਇਸ ਸਮੇਂ ਵਾਇਰਸ ਆ ਇਹਦੇ ਨਾਲ ਹੈਲਥ ਪਰਸਪੈਕਟਿਵ ਔਰ ਇਕਨੋਮਿਕ ਪਰਸਪੈਕਟਿਵ ਤੋਂ ਕਿਸ ਤਰੀਕੇ ਦੇ ਨਾਲ ਮਿਲ ਕੇ ਲੜਾਈ ਲੜਨੀ ਹੈ। G7 ਕੰਟਰੀਜ਼ ਦੇ ਲੀਡਰ ਦੀ ਜੋ ਮੁਲਾਕਾਤ ਹੈ ਉਹਦੇ ਉੱਤੇ ਡਿਟੇਲ ਰਿਪੋਰਟ ਅੱਗੇ ਚੱਲ ਕੇ ਵਾਈ ਮੀਡੀਆ 'ਤੇ ਪੇਸ਼ ਕੀਤੀ ਜਾਏਗੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀਕਲੀ ਜੋ ਪ੍ਰੀਮੀਅਰ ਦੇ ਨਾਲ ਫੋਨ ਦੇ ਉੱਤੇ ਮੀਟਿੰਗ ਕਰਦੇ ਨੇ ਉਹ ਵੀ ਗੱਲਬਾਤ ਕਰ ਰਹੇ ਨੇ, ਔਰ ਏਜੰਡਾ ਦੇ ਉੱਤੇ ਕਾਫੀ ਸਾਰੀਆਂ ਚੀਜ਼ਾਂ ਨੇ ਔਰ ਸਾਰੇ ਪ੍ਰੀਮੀਅਰ ਦੇ ਨਾਲ ਉਹ ਫੀਡਬੈਕ ਵੀ ਲੈਣਗੇ। ਯਾਦ ਰਹੇ ਕਿ ਹੁਣ ਜਿਹੜੀਆਂ ਮੀਟਿੰਗਸ ਨੇ ਉਹ ਵੀਕਲੀ ਪ੍ਰਧਾਨ ਮੰਤਰੀ ਦੀ ਔਰ ਡਿਫਰੈਂਟ ਪ੍ਰੋਵਿੰਸ ਦੇ ਜਿਹੜੇ ਪ੍ਰੀਮੀਅਰ ਦੀ ਉਹ ਹੋਣ ਲੱਗ ਪਈ ਹੈ। ਯਾਦ ਰਹੇ ਕਿ ਪਿਛਲੀ ਮੀਟਿੰਗ ਦੇ ਦਰਮਿਆਨ ਜਿੱਥੇ ਪ੍ਰਧਾਨ ਮੰਤਰੀ ਦਾ ਕਹਿਣਾ ਸੀਗਾ ਕਿ ਉਹਨਾਂ ਨੇ ਫਿਲਹਾਲ ਐਮਰਜੈਂਸੀ ਐਕਟ ਨਹੀਂ ਲਗਾ ਰਹੇ, ਹਾਲਾਂਕਿ ਪ੍ਰੀਮੀਅਰਸ ਨੇ ਕਿਹਾ ਸੀਗਾ ਕਿ ਉਹਨਾਂ ਨੇ ਅਪੋਜ਼ ਕੀਤਾ ਔਰ ਜਿਹੜਾ ਐਮਰਜੈਂਸੀ ਐਕਟ ਆ ਉਹ ਨਹੀਂ ਲਗਾਇਆ ਜਾ ਰਿਹਾ। ਇਸ ਤੋਂ ਇਲਾਵਾ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਏਜੰਡੇ ਦੇ ਉੱਤੇ ਹੈਗਾ ਜੋ ਪਿਛਲੇ ਕੁਝ ਦਿਨਾਂ ਤੋਂ ਕਰ ਰਹੇ ਨੇ, ਬਹੁਤ ਸਾਰੀਆਂ ਜੋ ਰਿਆਇਤਾਂ ਦਿੱਤੀਆਂ ਜਾ ਰਹੀਆਂ ਨੇ ਉਹ ਹੋਰ ਉਹਨਾਂ ਦਾ ਬੇਸ ਵਧਾਇਆ ਜਾ ਰਿਹਾ। ਬਿਜ਼ਨਸਿਸ ਵਾਸਤੇ ਵੱਡੀ ਅਨਾਊਂਸਮੈਂਟ ਜਿਹੜੀ ਆ ਉਹ ਹੋ ਸਕਦੀ ਹੈ। ਬਹੁਤ ਸਾਰੇ ਐਸੇ ਬਿਜ਼ਨਸਿਸ ਨੇ ਜੋ ਕਿ $40,000 ਦੇ ਲੋਨ ਵਾਸਤੇ ਪੇਰੋਲ ਦੀ ਕੰਡੀਸ਼ਨ ਦੇ ਕਾਰਨ ਨਹੀਂ ਕੁਆਲੀਫਾਈ ਕਰ ਪਾ ਰਹੇ। ਸੋ ਹੁਣ ਤੋਂ ਕੁਛ ਹੀ ਮਿੰਟਾਂ ਦੇ ਵਿੱਚ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਇਹਦੀ ਕੁਛ ਅਨਾਊਂਸਮੈਂਟ ਕਰ ਸਕਦੇ ਨੇ, ਉਹ ਵੀ ਅਸੀਂ ਹੁਣੇ ਹੀ ਤੁਹਾਡੇ ਨਾਲ ਸਾਂਝੀ ਕਰਾਂਗੇ। ਜੇ ਅਸੀਂ ਇਕਨੋਮਿਕ ਸਾਈਡ ਦੇ ਉੱਤੇ ਦੇਖੀਏ ਤੇ ਅਮਰੀਕਾ ਦੇ ਵਿੱਚ ਜਿਹੜਾ 22 million ਲੋਕ ਜਿਹੜੇ ਨੇ ਉਹ ਕੁੱਲ ਬੇਰੋਜ਼ਗਾਰ ਹੋ ਗਏ ਨੇ। ਅਨਇੰਪਲੋਇਮੈਂਟ ਲਗਭਗ 17% ਤੇ ਇਸ ਸਮੇਂ ਅਮਰੀਕਾ ਦੇ ਵਿੱਚ ਪਹੁੰਚ ਚੁੱਕੀ ਹੈ। ਦੂਸਰੀ ਤਰਫ ਅਮਰੀਕਾ ਦੇ ਵਿੱਚ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਹਿ ਦਿੱਤਾ ਹੈ ਕਿ ਉਹ ਜਲਦੀ ਹੀ ਐਲਾਨ ਕਰ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇਕੋਨਮੀ ਨੂੰ ਦੁਬਾਰਾ ਪੈਰਾਂ 'ਤੇ ਲਿਆਂਦਾ ਜਾਵੇ, ਹਾਊ ਵੀ ਹੈਵ ਟੂ ਸਟਾਰਟ ਰੀਓਪਨਿੰਗ ਅਮਰੀਕਾ। ਕੈਲੀਫੋਰਨੀਆ ਦੇ ਗਵਰਨਰ ਨੇ ਕਿਹਾ ਹੈ ਕਿ ਯੈਸ ਦੇ ਹੈਵ ਬੀਨ ਏਬਲ ਟੂ ਫਲੈਟਨ ਦਾ ਕਰਵ, ਹਾਲਾਂਕਿ ਉਹਨਾਂ ਨੇ ਕਿਹਾ ਹੈ ਕਿ ਖਤਰਾ ਹਜੇ ਕੈਲੀਫੋਰਨੀਆ ਦੇ ਗਵਰਨਰ ਨੇ ਕਿਹਾ ਕਿ ਖਤਮ ਨਹੀਂ ਹੋਇਆ। US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਕਿਹਾ ਹੈਗਾ ਕਿ 20 ਸਟੇਟਸ ਜਿਹੜੀਆਂ ਹੈਗੀਆਂ ਚੰਗੀ ਸ਼ੇਪ ਦੇ ਵਿੱਚ ਆ ਚੁੱਕੀਆਂ ਨੇ, ਜੋ ਪੀਕ ਸੀਗੀ ਉਹ ਪਿੱਛੇ ਰਹਿ ਗਈ ਹੈ, ਵੀ ਹੈਵ ਪਾਸਡ ਦ ਪੀਕ, ਹੁਣ ਮੌਕਾ ਹੈਗਾ ਦੁਬਾਰਾ ਤੋਂ ਇਕੋਨਮੀ ਨੂੰ ਪੈਰਾਂ ਦੇ ਉੱਤੇ ਲੈ ਕੇ ਆਉਣ ਦਾ। ਹਾਲਾਂਕਿ ਕੁਛ ਲੋਕ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਕੌਸ਼ੀਅਸ ਅਪਰੋਚ ਰੱਖਣ ਦੀ ਜ਼ਰੂਰਤ ਹੈ, ਜੇ ਅਮਰੀਕਾ ਨੇ ਇੰਨੀ ਜਲਦੀ ਸਾਰਾ ਕੁਝ ਖੋਲ ਦਿੱਤਾ ਇਹਦੇ ਨਾਲ ਨੁਕਸਾਨ ਹੋਰ ਜ਼ਿਆਦਾ ਹੋ ਸਕਦੇ ਨੇ। ਇੰਟਰਨੈਸ਼ਨਲ ਫਰੰਟ ਦੇ ਉੱਤੇ ਇੰਗਲੈਂਡ ਵੱਲ ਰੁਕ ਕਰਾਂਗੇ। ਇੰਗਲੈਂਡ ਨੇ ਕਿਹਾ ਹੈ ਕਿ ਫਿਲਹਾਲ ਸੋਸ਼ਲ ਡਿਸਟੈਂਸਿੰਗ ਜਿਹੜੀ ਆ ਉਹ ਇਸੇ ਤਰ੍ਹਾਂ ਬਰਕਰਾਰ ਰਹੇਗੀ ਜਦੋਂ ਤੱਕ ਵੈਕਸੀਨ ਅਵੇਲੇਬਲ ਨਾ ਹੋਏ। ਯਾਦ ਰਹੇ ਕਿ ਇਸੇ ਹਫ਼ਤੇ ਹਜੇ ਇੰਗਲੈਂਡ ਨੇ ਆਪਣੇ ਜੋ ਲੌਕਡਾਊਨ ਦੀ ਮਿਆਦ ਹੈ ਉਹਨੂੰ ਵਧਾ ਦਿੱਤਾ ਸੀਗਾ। ਜਪੈਨ ਵੱਲ ਰੁਕ ਕਰਾਂਗੇ। ਜਪੈਨ ਨੇ ਹਾਲ ਹੀ ਦੇ ਵਿੱਚ ਆਪਣੀ ਜਿਹੜੀ ਐਮਰਜੈਂਸੀ ਹੈਗੀ ਆ ਉਸ ਨੇਸ਼ਨ ਵਾਈਡ ਡਿਕਲੇਅਰ ਕਰ ਦਿੱਤੀ ਹੈ। ਜਪੈਨ ਦਾ ਕਹਿਣਾ ਹੈ ਕਿ ਵੈਸੇ ਤਾਂ ਚੀਜ਼ਾਂ ਕੰਟਰੋਲ 'ਚ ਹੈਗੀਆਂ ਨੇ, ਬਟ ਉਹਨਾਂ ਨੂੰ ਡਰ ਹੈ ਕਿ ਦੁਬਾਰਾ ਤੋਂ ਕਿਤੇ ਇਹ ਵਾਇਰਸ ਬਹੁਤ ਤੇਜ਼ੀ ਨਾਲ ਨਾ ਫੈਲੇ, ਜਿਸ ਦੇ ਕਾਰਨ ਕਿ ਨੈਸ਼ਨਲ ਲੈਵਲ ਦੇ ਉੱਤੇ ਇਸ ਨੂੰ ਇਸ ਸਮੇਂ ਐਮਰਜੈਂਸੀ ਡਿਕਲੇਅਰ ਕਰਨ ਦੀ ਗੱਲਬਾਤ ਕੀਤੀ ਗਈ ਹੈ। ਇਸ ਤੋਂ ਇਲਾਵਾ ਇੱਕ ਨਵੇਂ ਵੈਂਟੀਲੇਟਰਸ ਬਣਾਉਣ ਦੀ ਜਿਹੜੀ ਰੇਸ ਹੈ ਉਸ ਦੇ ਵਿੱਚ ਇੰਗਲੈਂਡ ਨੇ ਕਿਹਾ ਹੈ ਕਿ ਉਹਨਾਂ ਨੇ ਇੱਕ ਐਸੀ ਕੰਪਨੀ ਜਿਹੜੀ ਹੈਗੀ ਹੈ, ਗਰੁੱਪ ਆਫ ਕੰਪਨੀਜ਼ ਉਹਨਾਂ ਨੇ ਫੋਰਮ ਕੀਤੀ ਹੈ, ਜਿਹਦੇ ਵਿੱਚ ਕਿ ਏਅਰਬੱਸ, ਫੋਰਡ, ਮੈਕਲੈਰਨ ਇਹ ਸਾਰੇ ਨੇ, ਔਰ ਬਹੁਤ ਤੇਜ਼ੀ ਦੇ ਨਾਲ ਵੈਂਟੀਲੇਟਰਸ ਜਿਹੜੇ ਨੇ ਬਣਾਏ ਜਾਣਗੇ, ਜਿਹਦੇ ਨਾਲ ਕਿ ਸਾਰੇ ਇੰਗਲੈਂਡ ਦੇ ਵਿੱਚ ਇਹਨਾਂ ਨੂੰ ਤੇਜ਼ੀ ਦੇ ਨਾਲ ਜਿਹੜਾ ਉਹ ਭੇਜਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਗੱਲ ਕਰਦੇ ਹੈਗੇ ਅਸੀਂ ਜੇ ਨੰਬਰਸ ਦੀ, ਨੰਬਰਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕੈਨੇਡਾ ਦੇ ਨੰਬਰਸ ਤੁਹਾਡੇ ਲਈ ਸ਼ੇਅਰ ਕਰਾਂਗੇ। ਕੈਨੇਡਾ ਦੇ ਵਿੱਚ ਜਿੱਥੇ ਕੱਲ੍ਹ ਡਾਕਟਰ ਟਰੇਸਾ ਟੈਮ ਨੇ ਵੀ ਕਿਹਾ ਸੀਗਾ ਕਿ ਹਜੇ ਥੋੜ੍ਹਾ ਜਿਹਾ ਉਹ ਕੌਸ਼ੀਅਸਲੀ ਗੱਲ ਕਰ ਰਹੇ ਨੇ, ਪਰ ਕੈਨੇਡਾ ਪਰ ਵੀ ਜੇ ਅਸੀਂ ਗੱਲ ਕਰੀਏ ਤਾਂ ਨੰਬਰਸ ਕੁਛ ਹੱਦ ਤੱਕ ਫਲੈਟਨ ਹੋ ਗਿਆ ਜਿਹੜਾ ਕਰਵ ਹੈ, ਲੇਕਿਨ ਹਜੇ ਬਹੁਤ ਅਰਲੀ ਹੋਏਗਾ ਕਿ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਣਗਹਿਲੀ ਨਾ ਕੀਤੀ ਜਾਵੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਰਵ ਲਗਭਗ ਫਲੈਟਨ ਹੀ ਨਹੀਂ ਬਲਕਿ ਡਿਕਲਾਈਨ ਹੋ ਗਿਆ। ਅਲਬਰਟਾ ਦੇ ਵਿੱਚ ਨੰਬਰਸ ਥੋੜ੍ਹੇ ਜਿਹੇ ਵੱਧ ਰਹੇ ਨੇ। ਓਨਟੇਰੀਓ ਦੀ ਜੇ ਅਸੀਂ ਗੱਲ ਕਰੀਏ ਤਾਂ ਓਨਟੇਰੀਓ ਦੇ ਵਿੱਚ ਵੀ ਕਰਵ ਇਸ ਵੇਲੇ ਫਲੈਟਨ ਹੁੰਦਾ ਨਜ਼ਰ ਆ ਰਿਹਾ ਹੈ। ਸਾਰੇ ਯੂਰਪ ਦੀ ਗੱਲ ਕਰੀਏ ਤੇ ਸਾਰੇ ਯੂਰਪ ਦੇ ਵਿੱਚ ਜਿਹੜੇ ਕੇਸਿਸ ਨੇ ਉਹ ਲਗਭਗ ਹੁਣ ਇਸ ਵੇਲੇ 1 million ਦਾ ਜਿਹੜਾ ਅੰਕੜਾ ਹੈਗਾ ਉਹ ਟੱਚ ਕਰ ਗਏ ਨੇ। ਔਰ ਜੇ ਅਸੀਂ ਓਵਰਆਲ ਗੱਲ ਕਰੀਏ ਅਮਰੀਕਾ ਜਿੱਥੇ ਕਿ ਕੇਸਿਸ ਸਭ ਤੋਂ ਜ਼ਿਆਦਾ ਨੇ, ਅਮਰੀਕਾ ਤੋਂ ਬਾਅਦ ਜੇ ਅਸੀਂ ਨੰਬਰ ਆਫ ਕੇਸਿਸ ਦੀ ਕੰਟਰੀ ਵਾਈਜ਼ ਇਹਨੂੰ ਅਨਾਲਿਸਿਸ ਕਰਨ ਦੀ ਕੋਸ਼ਿਸ਼ ਕਰੀਏ ਤੇ ਦੂਸਰੇ ਨੰਬਰ ਦੇ ਉੱਤੇ ਲਗਾਤਾਰ ਸਪੇਨ ਹੈ, ਜਿੱਥੇ ਅਮਰੀਕਾ ਦੇ ਵਿੱਚ ਅੰਕੜਾ ਲਗਭਗ 6.5 lakh ਤੱਕ ਪਹੁੰਚ ਗਿਆ ਹੈਗਾ। ਸਪੇਨ ਦੇ ਵਿੱਚ ਕੇਸਿਸ ਜਿਹੜੇ ਨੇ 1,82,000 ਦਾ ਅੰਕੜਾ ਪਾਰ ਕਰ ਚੁੱਕੇ ਨੇ। ਇਟਲੀ ਤੀਸਰੇ
ਨੰਬਰ ਦੇ ਉੱਤੇ ਹੈਗਾ ਐਸ ਫਾਰ ਐਸ ਨੰਬਰ ਆਫ ਕੇਸਿਸ ਇਜ਼ ਕੰਸਰਨ। ਇਟਲੀ ਦੇ ਵਿੱਚ 1,65,000 ਤੋਂ ਜ਼ਿਆਦਾ, ਫਰਾਂਸ 1,50,000 ਦੇ ਕਰੀਬ ਪਹੁੰਚ ਗਏ ਨੇ ਕੇਸਿਸ, ਔਰ ਜਰਮਨੀ ਜਿਹੜਾ 1,35,000, ਇੰਗਲੈਂਡ ਦੇ ਵਿੱਚ ਵੀ ਹੁਣ 1,00,000 ਦਾ ਅੰਕੜਾ ਜਿਹੜਾ ਨੰਬਰ ਆਫ ਕੇਸਿਸ ਪਾਰ ਕਰ ਚੁੱਕੇ ਨੇ। ਚਾਈਨਾ ਦੇ ਵਿੱਚ 40-45 ਕੇਸਿਸ ਆ ਰਹੇ ਨੇ ਪਿਛਲੇ 24 ਘੰਟਿਆਂ ਦੇ ਵਿੱਚ, 46 ਨਵੇਂ ਕੇਸਿਸ 46 ਨਿਊ ਕੇਸਿਸ ਜਿਹੜੇ ਨੇ ਉਹ ਚਾਈਨਾ ਦੇ ਵਿੱਚ ਨਜ਼ਰ ਆਏ ਨੇ। ਇਰਾਨ ਦੇ ਵਿੱਚ ਨਵੇਂ ਕੇਸਿਸ ਦੀ ਗਿਣਤੀ ਥੋੜ੍ਹੀ ਜਿਹੀ ਘੱਟ ਰਹੀ ਹੈ, ਲੇਕਿਨ ਓਵਰਆਲ ਅੰਕੜਾ ਜਿਹੜਾ 78,000 ਦਾ ਅੰਕੜਾ ਪਾਰ ਕਰ ਚੁੱਕਾ ਹੈ, 1,600 ਨਵੇਂ ਕੇਸਿਸ ਇਰਾਨ ਦੇ ਵਿੱਚ ਨਜ਼ਰ ਆਏ ਨੇ। ਇਸ ਤੋਂ ਇਲਾਵਾ ਜੇ ਅਸੀਂ ਰਸ਼ੀਆ ਦੀ ਗੱਲ ਕਰੀਏ, ਰਸ਼ੀਆ ਲਈ ਥੋੜ੍ਹਾ ਜਿਹਾ ਚਿੰਤਾ ਦਾ ਵਿਸ਼ਾ ਜ਼ਰੂਰ ਬਣ ਰਿਹਾ। ਪਹਿਲਾਂ ਤੇਜ਼ੀ ਦੇ ਨਾਲ ਕੇਸਿਸ ਨਹੀਂ ਸੀ ਵਧੇ, ਲੇਕਿਨ ਹੁਣ ਰੋਜ਼ਾਨਾ ਜਿਹੜੇ ਡੇਲੀ ਨਵੇਂ ਕੇਸਿਸ ਨੇ ਉਹ ਵੱਧ ਰਹੇ ਨੇ, ਔਰ 3,500 ਨਵੇਂ ਕੇਸਿਸ ਜਿਹੜੇ ਨੇ ਉਹ ਰਸ਼ੀਆ ਦੇ ਵਿੱਚ ਨਜ਼ਰ ਆਏ ਨੇ। ਇੰਡੀਆ ਦੇ ਵਿੱਚ ਜਿਹੜਾ ਇਹ ਅੰਕੜਾ ਹੈ ਲਗਭਗ 13,000 ਦੇ ਆਸ ਪਾਸ ਹੈਗਾ ਹੈ, 400 ਨਵੇਂ ਕੇਸਿਸ ਜਿਹੜੇ ਇੰਡੀਆ ਦੇ ਵਿੱਚ ਨਜ਼ਰ ਆਏ ਨੇ, ਔਰ ਜੇ ਨੰਬਰ ਆਫ ਡੈਥਸ ਦੀ ਗੱਲ ਕਰੀਏ ਤੇ ਉਹ 425 ਦੇ ਆਸ ਪਾਸ ਜਿਹੜੀਆਂ ਟੋਟਲ ਡੈਥਸ ਨੇ ਉਹ ਇੰਡੀਆ ਦੇ ਵਿੱਚ ਰਿਪੋਰਟ ਕੀਤੀਆਂ ਗਈਆਂ ਨੇ। ਪਾਕਿਸਤਾਨ ਦੀ ਅਸੀਂ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਪਾਕਿਸਤਾਨ ਦੇ ਵਿੱਚ ਕਨਫਰਮਡ ਕੇਸਿਸ 7,000 ਦੇ ਕਰੀਬ ਪਹੁੰਚ ਰਹੇ ਨੇ, 128 ਤੋਂ ਜ਼ਿਆਦਾ ਡੈਥਸ ਹੋ ਗਈਆਂ ਨੇ। ਪੰਜਾਬ ਦੇ ਵਿੱਚ, ਪਾਕਿਸਤਾਨ ਦੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਕੇਸਿਸ ਨੇ, ਲਗਭਗ ਅੱਧੇ ਕੇਸਿਸ 3200 ਕੇਸਿਸ ਇਕੱਲੇ ਪੰਜਾਬ 'ਚ ਨੇ। ਉਸ ਤੋਂ ਬਾਅਦ ਸਿੰਧ ਦੇ ਵਿੱਚ 2000 ਤੋਂ ਜ਼ਿਆਦਾ ਕੇਸਿਸ ਕਨਫਰਮ ਨੇ। ਪ੍ਰੋਗਰਾਮ ਸਤਿਸ਼ ਇੰਪਲਸ ਪ੍ਰਾਈਮ ਟਾਈਮ, ਔਰ ਅਸੀਂ ਹੈਡਲਾਈਨਸ ਪਾਰਟ 1 ਤੁਹਾਡੇ ਨਾਲ ਸਾਂਝਾ ਕੀਤਾ, ਅੱਗੇ ਚੱਲ ਕੇ ਹੈਡਲਾਈਨਸ ਪਾਰਟ 2 ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਔਰ ਅੱਜ ਸਾਡੀ ਨਿਗਾਹ 4-5 ਚੀਜ਼ਾਂ ਦੇ ਉੱਤੇ ਬਰਕਰਾਰ ਰਹੇਗੀ। ਇੱਕ ਤੇ ਕੁਛ ਹੀ ਮਿੰਟਾਂ ਦੇ ਵਿੱਚ ਪ੍ਰਧਾਨ ਮੰਤਰੀ, ਕਿਉਂਕਿ ਕਾਫੀ ਦੇਰ ਤੋਂ ਇਹ ਗੱਲ ਹੋ ਰਹੀ ਸੀਗੀ, ਜੇ ਤੁਹਾਨੂੰ ਯਾਦ ਹੋਏ ਤੇ ਕੱਲ ਵੀ ਅਸੀਂ ਤੁਹਾਡੇ ਨਾਲ ਗੱਲ ਕੀਤੀ ਸੀਗੀ ਕਿ ਅਸੀਂ ਪ੍ਰਾਈਮ ਮਿਨਿਸਟਰ ਆਫਿਸ ਨਾਲ ਜਦੋਂ ਗੱਲ ਕਰ ਰਹੇ ਹਾਂ ਤੇ ਉਹਨਾਂ ਨੇ ਕਿਹਾ ਵੀ 2-3 ਚੀਜ਼ਾਂ ਦੇ ਉੱਤੇ ਉਹ ਇਸ ਹਫਤੇ ਅਨਾਊਂਸਮੈਂਟ ਹੋਏਗੀ। ਸੋ ਕੱਲ ਇੱਕ ਤੇ ਅਨਾਊਂਸਮੈਂਟ ਉਹਨਾਂ ਨੇ ਕਰ ਦਿੱਤੀ, ਇੱਕ ਅਨਾਊਂਸਮੈਂਟ ਆਲਰੇਡੀ ਹੋ ਗਈ ਹੈ ਕਿ $1,000 ਤੋਂ ਥੱਲੇ ਵੀ ਲੋਕ ਜੇ ਇਨਕਮ ਕਰਦੇ ਹੋ ਕੁਆਲੀਫਾਈ ਕਰਦੇ ਆ। ਦੂਸਰੀ ਚੀਜ਼ ਜਿਹੜੀ ਆ ਉਹ ਸਾਨੂੰ ਲੱਗਦੀ ਹੈ ਕਿ ਉਹ ਹੁਣ ਅਨਾਊਂਸ ਕਰਨਗੇ ਸਮਾਲ ਬਿਜ਼ਨਸ ਵਾਸਤੇ, ਉਹ ਜਿਹੜੀ $50,000 ਦੇ ਪੇਰੋਲ ਦੀ ਕੰਡੀਸ਼ਨ ਹੈ, ਕਿਉਂਕਿ ਉਹਦੇ ਕਾਰਨ ਲੱਖਾਂ ਹੀ ਜਿਹੜੇ ਬਿਜ਼ਨਸਿਸ ਨੇ ਉਹ ਕੁਆਲੀਫਾਈ ਨਹੀਂ ਕਰ ਪਾ ਰਹੇ। ਜੇ ਅਸੀਂ ਓਵਰਆਲ ਸਮਾਲ ਬਿਜ਼ਨਸਿਸ ਦੀ ਗੱਲ ਕਰੀਏ, 11,00,000 ਦੇ ਆਸ ਪਾਸ ਸਮਾਲ ਬਿਜ਼ਨਸਿਸ ਨੇ, ਔਰ ਇਹ ਤਕਰੀਬਨ 80,00,000 ਨੌਕਰੀਆਂ ਕ੍ਰੀਏਟ ਕਰਦੇ ਨੇ। ਸੋ 11,00,000 ਬਿਜ਼ਨਸਿਸ 80,00,000 ਨੌਕਰੀਆਂ ਕ੍ਰੀਏਟ ਕਰਦੇ ਨੇ, 3-4,00,000 ਐਸੇ ਬਿਜ਼ਨਸਿਸ ਨੇ ਜਿਹੜੇ ਇਹ $40,000 ਲੋਨ ਵਾਸਤੇ ਕੁਆਲੀਫਾਈ ਨਹੀਂ ਕਰਦੇ। ਸੋ ਆਪਣੀ ਕਮਿਊਨਿਟੀ ਦੇ ਵੀ ਬਹੁਤ ਸਾਰੇ ਲੋਕਾਂ ਨੇ ਫੋਨ ਕੀਤੇ, ਸੋ ਇਹ ਲਗਾਤਾਰ ਅਸੀਂ ਤੁਹਾਨੂੰ ਯਾਦ ਹੋਏ ਮਿਨਿਸਟਰ ਅਹਿਮਦ ਹੁਸੈਨ ਦੇ ਨਾਲ ਵੀ ਗੱਲ ਕੀਤੀ ਹੈ। ਪਿਛਲੇ ਸੈਟਰਡੇ ਤੋਂ ਇਹ ਗੱਲ ਟੇਬਲ 'ਤੇ ਹੈ, ਇਹ ਕਨਫਰਮ ਨਿਊਜ਼ ਆ ਸਾਡੇ ਕੋਲ ਕਿ ਪ੍ਰਧਾਨ ਮੰਤਰੀ ਦੇ ਟੇਬਲ ਦੇ ਉੱਤੇ ਪਿਛਲੇ ਸੈਟਰਡੇ ਜਿਹੜਾ ਨਿਕਲ ਗਿਆ ਉਹ ਟੇਬਲ 'ਤੇ ਹੈ, ਔਰ 3 ਅਨਾਊਂਸਮੈਂਟ ਉਹਨਾਂ ਨੇ ਕਿਹਾ ਕਿ ਵੱਡੀਆਂ ਅਸੀਂ ਕਰਾਂਗੇ ਇਸ ਹਫ਼ਤੇ। ਬਿਗ ਅਨਾਊਂਸਮੈਂਟ, ਪਹਿਲੀ ਬਿਗ ਅਨਾਊਂਸਮੈਂਟ ਹੋ ਗਈ ਕਿ 1,000 ਤੋਂ ਥੱਲੇ ਵੀ ਤੁਸੀਂ ਕੁਆਲੀਫਾਈ ਕਰਦੇ ਹੋ। ਦੂਸਰੀ ਅਨਾਊਂਸਮੈਂਟ ਇਹ ਸਮਾਲ ਬਿਜ਼ਨਸ ਦੀ ਅਸੀਂ ਦੱਸ ਹੀ ਚੁੱਕੇ ਕਿ ਇਸ ਹਫ਼ਤੇ ਹੋ ਜਾਣੀ ਹੈ, ਹੁਣ ਇਸ ਹਫ਼ਤੇ ਨਹੀਂ ਜੀ, ਹੁਣ ਕੁਛ ਹੀ ਮਿੰਟਾਂ ਦੇ ਵਿੱਚ ਇਹ ਅਨਾਊਂਸਮੈਂਟ ਹੋ ਜਾਏਗੀ। ਇੱਕ ਹੋਰ ਬੜੀ ਅਨਾਊਂਸਮੈਂਟ ਜਿਹੜੀ ਹੈ ਉਹ ਮੈਂ ਹੁਣੇ ਅੱਗੇ ਚੱਲ ਕੇ ਤੁਹਾਨੂੰ ਦੱਸਾਂਗਾ, ਉਹ ਵੀ ਇਸੇ ਹਫ਼ਤੇ ਹੋਣੀ ਹੈ। ਸੋ ਬੇਸਿਕਲੀ ਉਹ ਕਰ ਕੀ ਰਹੇ ਨੇ ਕਿ ਆਲਰੇਡੀ ਜਿਹੜੀ ਅਨਾਊਂਸਮੈਂਟਸ ਕੀਤੀਆਂ ਨੇ ਉਹਨੂੰ ਥੋੜ੍ਹਾ ਜਿਹਾ ਬਰੋਡ ਕਰ ਰਹੇ ਨੇ ਤਾਂ ਕਿ ਹੋਰ ਜ਼ਿਆਦਾ ਲੋਕ ਜਿਹੜੇ ਉਹ ਕੁਆਲੀਫਾਈ ਕਰ ਜਾਣ। ਸੋ ਇੱਕ ਤੇ ਨਿਗਾਹ ਸਾਡੀ ਇਹਦੇ 'ਤੇ ਹੋਏਗੀ। ਦੂਸਰਾ ਮੈਂ ਤੁਹਾਨੂੰ ਲਗਾਤਾਰ ਦੱਸਾਂਗਾ ਜੋ ਅਸੀਂ ਪ੍ਰੈਡਿਕਸ਼ਨ ਕਰ ਹੀ ਰਹੇ ਹੈਗੇ ਕਿ ਨੰਬਰ ਜਿਹੜੇ ਨੇ ਉਹ ਕਰਵ ਜਿਹੜਾ ਉਹ ਫਲੈਟਨ ਹੋ ਰਿਹਾ। US ਪ੍ਰੈਜ਼ੀਡੈਂਟ ਡੋਨਲਡ ਟਰੰਪ ਕਹਿ ਰਹੇ ਨੇ ਕਿ 20 ਸਟੇਟਸ ਦੇ ਆਰ ਇਨ ਗੁੱਡ ਸ਼ੇਪ, ਵੀ ਹੈਵ ਪਾਸ ਦ ਪੀਕ, ਪੀਕ ਹੁਣ ਪਿੱਛੇ ਰਹਿ ਗਈ ਹੈ, ਅਸੀਂ ਹੁਣ ਪੀਕ ਨੂੰ ਪਾਸ ਕਰ ਗਏ ਹਾਂ, ਔਰ ਅਸੀਂ 20 ਸਟੇਟਸ ਜਿਹੜੀਆਂ ਗੁੱਡ ਸ਼ੇਪ 'ਚ ਨੇ ਔਰ ਬਾਕੀ ਜਗ੍ਹਾ ਇਕੋਨਮੀ ਨੂੰ ਓਪਨ ਕਰਨ ਲੱਗੇ ਹਾਂ। ਲੇਕਿਨ ਬਾਕੀ ਸਟੇਟਸ ਕੀ ਕਰਨਗੀਆਂ, ਸਾਡੇ ਕੈਨੇਡਾ ਦੇ ਵਿੱਚ ਕੀ ਹੋਏਗਾ, ਇਹ ਸਾਰੀ ਅਪਡੇਟ ਤੁਹਾਨੂੰ ਦੇਵਾਂਗੇ, ਔਰ ਗਲੋਬਲ ਲੈਵਲ ਦੇ ਉੱਤੇ ਕੀ ਸਿਨੈਰੀਓ ਹੈ, ਵਿਲ ਕੀਪ ਯੂ ਅਪਡੇਟਿੰਗ ਔਨ ਦੈਟ ਐਜ਼ ਵੈਲ। ਇਕਨੋਮਿਕ ਪਰਸਪੈਕਟਿਵ ਤੋਂ ਜਿਸ ਤਰ੍ਹਾਂ ਸੌਰਭ ਜੀ ਹੁਣੇ ਦੱਸ ਹੀ ਰਹੇ ਸੀਗੇ, ਚੈਲੇਂਜ ਹਰ ਸਟੇਟ ਲਈ, ਹਰ ਕੰਟਰੀ ਲਈ ਬਹੁਤ ਬੜਾ ਹੈਗਾ। ਮੈਂ ਰਿਪੋਰਟ ਪੜ੍ਹ ਰਿਹਾ ਸੀਗਾ ਕਿ 22,000 crore ਦਾ ਤੇ ਨੁਕਸਾਨ ਇਕੱਲਾ ਪੰਜਾਬ 'ਚ ਹੋ ਗਿਆ ਹੈ। ਕੈਨੇਡਾ ਨੇ $240 billion ਦੇ ਤਾਂ ਟੇਬਲ 'ਤੇ, ਜੇ ਅੱਜ ਦੀ ਅਸੀਂ ਗੱਲ ਕਰੀਏ, ਹਜੇ ਕੱਲ੍ਹ ਦਾ $1,000 ਇਸ ਮੈਂ ਅਕਾਊਂਟ ਨਹੀਂ ਕੀਤਾ, ਕਿਉਂਕਿ ਉਹਦੇ ਨਾਲ ਹੋਰ ਬੈਨੀਫਿਟ ਦੇਣੇ ਪੈਣਗੇ। ਅੱਜ ਜੇ ਸਮਾਲ ਬਿਜ਼ਨਸਿਸ ਨੂੰ 40,000 ਦਾ ਲੋਨ ਦਿੰਦੇ ਇਹ ਅਲੱਗ ਹੈ। ਸੋ 240 billion ਤੋਂ ਵੀ ਵਧੇਗਾ ਕੰਮ, 250-300 billion ਸਰਕਾਰ ਖਰਚ ਕਰ ਰਹੀ ਹੈ। ਸੋ ਇਹ ਕਿੱਥੇ ਤੱਕ ਮਾਮਲਾ ਰੁਕੇਗਾ, ਇਹਦੇ ਬਾਰੇ ਗੱਲ ਕਰਾਂਗੇ ਜੀ। ਮੈਂ ਨਾਲ ਹੀ ਮੈਂ ਚਾਹਾਂਗਾ ਸੁਵਿਨਾ ਜੀ, ਸਾਡੇ 5 main ਸਪੋਂਸਰ ਤੁਸੀਂ ਅਨਾਊਂਸ ਕਰ ਰਹੇ, ਲੇਕਿਨ ਉਸ ਤੋਂ ਪਹਿਲਾਂ ਸੌਰਭ ਜੀ ਤੁਹਾਡੇ ਤੋਂ ਸਟਾਰਟ ਕਰਦੇ ਹਾਂ ਜੀ, ਫਨੀ ਸਟੋਰੀ ਕਿਹੜੀ ਤੁਸੀਂ ਸ਼ੇਅਰ ਕਰਨਾ ਚਾਹੋਗੇ ਜੀ? ਸੌਰਭ ਜੀ ਤੁਹਾਨੂੰ ਆਵਾਜ਼ ਆ ਰਹੀ ਹੈ?
ਹਾਂਜੀ ਹਾਂਜੀ ਸਰ ਜੀ।
ਹਾਂਜੀ ਸਰ, ਕਿਹੜੀ ਫਨੀ ਸਟੋਰੀ ਤੁਸੀਂ ਸ਼ੇਅਰ ਕਰਨਾ ਚਾਹੋਗੇ?
ਸਰ ਇਹ ਇੱਕ ਬੜਾ ਅੱਛਾ ਇੰਸੀਡੈਂਟ ਹੈ ਔਰ ਫਨੀ ਇੰਸੀਡੈਂਟ ਹੈਗਾ, ਮੈਨੂੰ ਯਾਦ ਆ ਰਿਹਾ। ਆਈ ਵਾਜ਼ ਅਰਾਊਂਡ 10-11 years old ਔਰ ਮੇਰੇ ਫਾਦਰ ਸਾਹਿਬ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਤੋਂ ਰਿਟਾਇਰ ਹੋਏ ਨੇ ਐਜ਼ ਅ ਪ੍ਰਿੰਸੀਪਲ, ਤੇ ਉੱਥੇ ਪਹਿਲਾਂ ਉਹ ਇੰਗਲਿਸ਼ ਦੇ ਪ੍ਰੋਫੈਸਰ ਸੀਗੇ, ਤੇ ਘਰ ਸਾਡੇ ਫਿਜ਼ੀਕਲ ਐਜੂਕੇਸ਼ਨ ਦੇ ਪ੍ਰੋਫੈਸਰ ਸਰਦਾਰ ਮਲਕੀਤ ਸਿੰਘ ਜੀ ਆਏ ਹੋਏ ਸੀਗੇ। ਹੁਣ ਤਾਂ ਇਸ ਦੁਨੀਆਂ ਦੇ ਵਿੱਚ ਨਹੀਂ ਹੈਗੇ ਅਨਫੋਰਚੁਨੇਟਲੀ, ਲੇਕਿਨ ਉਹ ਬੜੇ ਜਿੰਦਾ ਦਿਲ ਇਨਸਾਨ ਸੀਗੇ। ਹੀ ਵਾਜ਼ ਅ ਵੈਰੀ ਗੁੱਡ ਇੰਸਟ੍ਰਕਟਰ ਐਜ਼ ਵੈਲ ਐਜ਼ ਉਹਨਾਂ ਨੂੰ ਹੰਟਿੰਗ ਦਾ ਬੜਾ ਸ਼ੌਂਕ ਸੀਗਾ। ਉਹ ਤੇ ਉਹਨਾਂ ਦੇ ਵਾਈਫ ਘਰ ਆਏ ਹੋਏ ਸੀਗੇ ਤੇ ਬੈਠੇ ਸ਼ਾਮ ਨੂੰ ਤੇ ਖਾਣਾ ਖੁਣਾ ਖਾਧਾ ਤੇ ਉਹਨਾਂ ਨੇ ਡਰਿੰਕਸ ਵਗੈਰਾ ਵੀ ਲਿੱਤੇ ਫਾਦਰ ਸਾਹਿਬ ਉਹਨਾਂ ਦੇ ਨਾਲ। ਤੇ ਜਦੋਂ ਜਾਣ ਲੱਗੇ ਤੇ ਉਹਨਾਂ ਦੇ ਕੋਲ ਯਜ਼ਦੀ ਆਪਣਾ ਮੋਟਰਸਾਈਕਲ ਹੁੰਦਾ ਸੀਗਾ, ਉਸ ਟਾਈਮ ਤੇ ਬੜਾ ਹਿਪ ਹੌਪ ਮੋਟਰਸਾਈਕਲ ਸੀਗਾ। ਤੇ ਉਹ ਜਦੋਂ ਆਪਣਾ ਉਹਨਾਂ ਨੇ ਕਿੱਕ ਮਾਰੀ ਬਾਈਕ ਨੂੰ ਤੇ ਉਹਨਾਂ ਦੇ ਵਾਈਫ ਫੁੱਟਰੈਸਟ ਦੇ ਉੱਪਰ ਪੈਰ ਰੱਖਣ ਕੇ ਬੈਠਣ ਨਹੀਂ ਲੱਗੇ ਸੀਗੇ, ਉਹਨਾਂ ਨੇ ਬਾਈਕ ਚਲਾ ਲਈ। ਸਾਡੇ ਘਰ ਤੋਂ ਤਕਰੀਬਨ ਉਹਨਾਂ ਦਾ ਘਰ 2 ਕਿਲੋਮੀਟਰ ਹੈ ਐਂਡ ਹੀ ਡਿਡਨਟ ਈਵਨ ਰਿਅਲਾਈਜ਼ ਕਿ ਉਹ ਪਿੱਛੇ ਬੈਠੇ ਨੇ ਜਾਂ ਨਹੀਂ ਬੈਠੇ। ਉਹ ਘਰ ਪਹੁੰਚ ਗਏ ਤੇ ਘਰ ਪਹੁੰਚ ਕੇ ਉਹਨਾਂ ਨੇ ਵੇਖਿਆ ਕਿ ਮੈਡਮ ਤਾਂ ਮਿਸਿੰਗ ਹੈ, ਉਹ ਤਾਂ ਹੈ ਹੀ ਨਹੀਂ ਹੈ। ਦੈਨ ਉਸ ਵੇਲੇ ਆਪਣੇ ਮੋਬਾਈਲ ਫੋਨ ਵੀ ਹੈ ਨਹੀਂ ਸੀਗੇ ਸਰ, ਔਰ ਜਿਹੜੇ ਰੈਗੂਲਰ ਫੋਨ ਵੀ ਸੀਗੇ ਉਹ ਬਹੁਤ ਘੱਟ ਲੋਕਾਂ ਦੇ ਘਰ ਹੀ ਸੀਗੇ। ਮੇਰਾ ਖਿਆਲ ਹੈ ਪੂਰੇ ਸ਼ਹਿਰ ਦੇ ਵਿੱਚ ਉਸ ਟਾਈਮ ਤਕਰੀਬਨ 60-65 ਫੋਨ ਨੰਬਰ ਹੋਣਗੇ। ਤੇ ਦੈਨ ਹੀ ਕੇਮ ਬੈਕ, ਤਕਰੀਬਨ 9:30 ਦਾ ਟਾਈਮ ਸੀਗਾ ਰਾਤ ਦਾ, 9:30-10 ਦਾ, ਔਰ ਆਏ ਤੇ ਫਿਰ ਕਾਫੀ ਜਿਹੜੀ ਹੈਗੀ ਹੈ ਤਲਖੀ ਸੀਗੀ, ਕਿਉਂਕਿ ਜਿਹੜੇ ਉਹਨਾਂ ਦੇ ਵਾਈਫ ਸੀਗੇ ਉਹ ਵੀ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਸੀਗੇ ਹਾਈ ਸਕੂਲ ਦੇ ਵਿੱਚ। ਤੇ ਮੈਂ ਕਿਹਾ ਅੱਜ ਦਾ ਫਿਰ ਪ੍ਰੋਫੈਸਰ ਸਾਹਿਬ ਦਾ ਜਿਹੜਾ ਹੈਗਾ ਕੁਛ ਉਹਨਾਂ ਨੂੰ ਟ੍ਰੀਟਮੈਂਟ ਮਿਲ ਗਿਆ ਘਰ ਜਾ ਕੇ। ਸੋ ਹੀ ਕੇਮ ਬੈਕ ਐਂਡ ਦੈਨ ਹੀ ਪਿਕਡ ਹਰ ਅਪ ਐਂਡ ਇਟ ਵਾਸ ਕੁਆਇਟ ਫਨੀ, ਕਿਉਂਕਿ ਉਹ ਉਹਨਾਂ ਦਾ ਇੱਕ ਪੈਰ ਮਤਲਬ ਸੀਗਾ ਫੁੱਟਰੈਸ ਤੇ, ਹੱਥੋਂ ਜਿਵੇਂ ਹੀ ਪਾਉਣ ਲੱਗੇ ਸੀ ਉਹਨਾਂ ਦੇ ਮੋਢੇ ਤੇ ਬੈਠਣ ਲਈ, ਕਿਉਂਕਿ ਬਾਈਕ ਥੋੜਾ ਉੱਚਾ ਹੁੰਦਾ। He started moving the bike and he went home. So, काफी funny रहा।
Thank you for sharing that. Suvina ji, ਤੁਹਾਡੀ funny story। ਤੁਸੀਂ ਇਹ ਸ਼ੁਰੂ ਕੀਤਾ, ਦੇਖੋ ਚਾਰਲੀ ਚੈਪਲਿਨ ਦੇ ਬਰਥਡੇ ਤੋਂ ਤੁਸੀਂ ਸ਼ੁਰੂ ਕੀਤੀ, ਗੱਲ ਤਾਂ ਤੁਸੀਂ ਛੇੜੀ ਹੈ, ਹੁਣ ਸੁਣਾਓ funny story।
ਪਿੱਛੇ ਮੁੜ ਕੇ ਦੇਖਿਆ ਤੇ ਬਹੁਤ ਸਾਰੀਆਂ ਐਸੀਆਂ ਸਟੋਰੀਜ਼ ਨੇ, ਪਰ ਅੱਜ ਮੈਂ ਅੱਜ ਸਵੇਰ ਦੀ ਹੀ ਗੱਲ ਕਰੂੰਗੀ। ਸੋ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿੱਥੇ ਮੈਨੂੰ ਖੁਸ਼ੀ ਮਿਲਦੀ ਆ। ਆਈ ਹੈਵ ਅ ਬੇਬੀ ਬ੍ਰਦਰ ਤੇ ਇਨ 3 ਈਅਰਸ ਟਾਈਮ ਹੀ ਇਜ਼ ਗੋਇੰਗ ਟੂ ਕੰਪਲੀਟ ਹਿਸ ਫਸਟ ਡੈਕੇਡ। ਤੇ ਹੀ ਇਜ਼ ਸੱਚ ਐਨ ਅਡੋਰੇਬਲ ਕਿਊਟ ਚਾਈਲਡ। ਉਹਦਾ ਰੋਟੀ ਪਾਣੀ ਤੋਂ ਲੈ ਕੇ ਸ਼ੂ ਦੇ ਲੇਸਿਸ ਦੀ ਨੋਟ ਲਾਉਣੀ, ਉਹਨੂੰ ਚੋਕਲੇਟ ਮਿਲਕ ਉਹਦਾ ਬਣਾ ਕੇ ਦੇਣਾ, ਸੋ ਉਹ ਸਾਰੇ ਕੰਮ ਮੇਰੇ ਜ਼ਿੰਮੇ ਆਉਂਦੇ ਨੇ। ਮੈਨੂੰ ਇੰਨਾ ਪਿਆਰਾ ਲੱਗ ਗਿਆ ਸੀ ਤੇ ਮੈਂ ਉਹਨੂੰ ਕਿਹਾ, ਉਹ ਮੇਰੇ ਨਾਲ ਹੀ ਉੱਠ ਖੜਿਆ ਤੇ ਮੈਂ ਉਹਨੂੰ ਕਿਹਾ ਕਿ ਮਨ ਕੈਨ ਦੀਦੀ ਹੈਵ ਅ ਹਿਊਜ ਬੇਅਰ ਹੱਗ, ਤੇ ਮੈਥੋਂ 2 ਕਦਮ ਪਿੱਛੇ ਜਾ ਕੇ ਖੜਾ ਹੋ ਗਿਆ ਤੇ ਮੈਂ ਹੈਰਾਨ ਕਿ ਵਟ ਹੈਪਨਡ, ਕਿਉਂ ਨੀ ਕਰ ਰਿਹਾ ਜਦਕਿ ਸਾਰਾ ਦਿਨ ਮੇਰੇ ਨਾਲ ਰਹਿੰਦਾ। ਤੇ ਮੈਨੂੰ ਕਹਿੰਦਾ, ਡੋਂਟ ਯੂ ਨੋ ਦੀਦੀ ਵੀ ਪ੍ਰੈਕਟਿਸਿੰਗ ਸੋਸ਼ਲ ਡਿਸਟੈਂਸ। ਮੈਂ ਹੈਰਾਨ ਕਿ ਨਿੱਕਾ ਜਿਹਾ ਬੱਚਾ ਸਾਰੇ ਦਿਨ ਮੇਰੇ ਨਾਲ ਰਹਿੰਦਾ, ਜਦੋਂ ਹੀ ਦੀਦੀ ਨੂੰ ਹੱਗ ਚਾਹੀਦੀ ਸੀ ਉਦੋਂ ਕਹਿੰਦਾ ਸੋਸ਼ਲ ਡਿਸਟੈਂਸਿੰਗ।
ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਜੀ, ਕਿਉਂਕਿ ਉਹੀ ਜਿਸ ਤਰ੍ਹਾਂ ਤੁਸੀਂ ਕਿਹਾ ਸੁਵੀਨਾ ਜੀ ਕਿ ਬਹੁਤ ਸਾਰੀਆਂ ਫਨੀ ਸਟੋਰੀਜ਼ ਨੇ, ਔਰ ਮੈਂ ਸਮਝਦਾ ਹਾਂ ਕਿ ਛੋਟੀ ਛੋਟੀ ਚੀਜ਼ਾਂ ਦੇ ਵਿੱਚ ਜਦ ਅਸੀਂ ਖੁਸ਼ੀ ਅਸੀਂ ਲੈਂਦੇ ਰਹਿੰਦੇ ਹਾਂ, ਹੱਸਦੇ ਰਹਿੰਦੇ ਹਾਂ, ਖੁਸ਼ ਰਹਿੰਦੇ ਹਾਂ, ਤਾਂ ਫਿਰ ਉਹ ਜ਼ਿੰਦਗੀ ਬੜੀ ਵਧੀਆ ਚੱਲਦੀ ਰਹਿੰਦੀ ਹੈ। ਮੈਨੂੰ ਯਾਦ ਆ ਗਿਆ ਕਿਉਂਕਿ ਇਹਨਾਂ ਨੇ ਯਸ਼ਡੀ ਦੀ ਕਹਾਣੀ ਸੁਣਾਈ ਹੈ ਸੌਰਵ ਰਤਨ ਜੀ ਨੇ, ਤੇ ਮੈਂ ਤੁਹਾਨੂੰ ਪਤਨੀ ਤੁਹਾਨੂੰ ਯਾਦ ਹੈ ਕਿ ਨਹੀਂ, ਇੱਕ ਉਹ ਆਪਣੇ ਸਕੂਟਰ ਹੁੰਦਾ ਸੀ ਜੀ, ਲਿਮਬਰੇਟਾ ਅਸੀਂ ਕਹਿੰਦੇ ਸੀ ਜਿਹਨੂੰ, ਲੈਂਬੀ ਵੀ ਕਹਿੰਦੇ ਹੁੰਦੇ ਸੀ, ਆਪਣੇ ਉੱਥੇ ਬਜਾਜ ਵੀ ਹੁੰਦੇ ਸੀ, ਹੋਰ ਕਈ ਹੁੰਦੇ ਸੀਗੇ, ਪਰ ਇੱਕ ਲਿਮਬਰੇਟਾ ਸਕੂਟਰ ਥੋੜਾ ਪੁਰਾਣੇ ਮਾਡਲ ਦਾ ਹੁੰਦਾ ਸੀ। ਸਾਡੇ ਅਸੀਂ ਜਿੱਥੇ ਰਹਿੰਦੇ ਸੀ ਘਰ ਛੋਟੇ ਹੁੰਦੇ, ਹੋਲੀ ਦਾ ਦਿਨ ਸੀਗਾ ਤੇ ਸਵੇਰੇ ਸਵੇਰੇ ਅਸੀਂ ਤਿਆਰੀ ਕੀਤੀ ਹੋਈ ਹੋਲੀ ਮਨਾਉਣ ਦੀ, ਤੇ ਅਸੀਂ ਛੋਟੇ ਸੀਗੇ, ਮੈਨੂੰ ਹੁਣ ਯਾਦ ਵੀ ਨਹੀਂ ਏਜ ਕੀ ਸੀ ਸਾਡੀ, ਤੇ ਅਸੀਂ ਬਾਹਰ ਆਏ ਤੇ ਹੋਲੀ ਦੀ ਤਿਆਰੀ ਚੱਲ ਰਹੀ ਹੈ, ਸਾਡੇ ਨਾਲ ਜਿਹੜੇ ਨੇਬਰ ਸੀਗੇ ਸਾਡੇ ਇਮੀਡੀਏਟ ਨੇਬਰ ਸੈਣੀ ਸਾਹਿਬ, ਤੇ ਉਹਨਾਂ ਨੇ ਸੈਣੀ ਸਾਹਿਬ ਨੇ ਕਿਹਾ ਬਈ, ਮੈਨੂੰ ਕਿਹਾ ਕਿ ਕਾਕਾ ਉਹਨਾਂ ਦੇ ਨਾ ਉੱਪਰ ਲੈਂਟਰ ਪੈ ਰਿਹਾ ਸੀ, ਤੁਹਾਨੂੰ ਯਾਦ ਹੋ ਲੈਂਟਰ ਪੈਂਦਾ ਤੇ ਉਹ ਸੀਮਿੰਟ ਵਗੈਰਾ ਆਰਡਰ ਕਰਦੇ, ਉਹ ਕਹਿੰਦੇ ਮੈਨੂੰ ਉਹਨੇ ਕਿਹਾ ਬਈ ਜਾ ਬਈ ਕਾਕਾ ਜਾ ਕੇ, ਐਂਡ ਯੂ ਨੋ ਇੰਡੀਆ 'ਚ ਇੱਕ ਸਿਸਟਮ ਹੁੰਦਾ ਹੈ ਕਿ ਨੇਬਰਸ ਦੇ ਮਤਲਬ ਇੰਨਾ ਕੁ ਕਲੋਜ਼ਲੀ ਨਿਟ ਹੁੰਦੀਆਂ ਫੈਮਿਲੀਜ਼ ਕਈ, ਔਰ ਕਿ ਉਹ ਹੱਕ ਹੁੰਦਾ ਹੈ ਵੀ ਠੀਕ ਹੈ ਮੈਂ ਇਹਨੂੰ ਕਹਿਤਾ ਕੰਮ ਤੇ ਦੈਨ ਹੀ ਹੈਜ਼ ਟੂ ਡੂ ਦੈਟ, ਤੇ ਉਹਨਾਂ ਨੇ ਮੈਨੂੰ ਕਿਹਾ ਜਾ ਵੀ ਕਾਕਾ ਇਹ ਸਕੂਟਰ ਲੈ ਤੇ ਉਹ ਆਰਡਰ ਕਰਕੇ ਆ, ਇੱਥੇ ਲੈਂਟਰ ਪੈ ਰਿਹਾ ਤਾਂ ਤੂੰ ਆਰਡਰ ਕਰਕੇ ਆ ਹੋਰ ਸੀਮਿੰਟ ਦੀ ਬੋਰੀ। ਮੈਂ ਕਿਹਾ ਠੀਕ ਹੈ ਜੀ, ਉਹ ਜਿਹੜਾ ਉਹਨਾਂ ਕੋਲ ਪੁਰਾਣਾ ਸਕੂਟਰ ਸੀਗਾ ਨਾ ਲਿਮਬਰੇਟਾ, ਤਾਂ ਉਹਨੇ ਕਿਹਾ ਇਹਨੂੰ ਲੈ ਜਾ, ਐਂਡ ਉਹਨਾਂ ਨੇ ਆਪਣੇ ਛੋਟੇ ਉਹਨਾਂ ਦਾ ਬੇਟਾ ਥੋੜ੍ਹਾ ਛੋਟਾ ਸੀ, ਉਹ ਪ੍ਰੋਪਰਲੀ ਸਕੂਟਰ ਨਹੀਂ ਸੀ ਚਲਾ ਪਾਉਂਦਾ, ਪਰ ਉਹਨੂੰ ਕਹਿਤਾ ਵੀ ਇਹਨੂੰ ਵੀ ਨਾਲ ਲੈ ਜਾ, ਪਿੱਛੇ ਬਿਠਾ ਲਾ ਇਹਨੂੰ ਸਕੂਟਰ ਦੇ। ਮੈਂ ਕਿਹਾ ਠੀਕ ਹੈ, ਉਹ ਮੈਂ ਕਿੱਕ ਮਾਰੀ, ਅਸੀਂ ਜਿੱਦਾਂ ਹੀ ਥੋੜ੍ਹਾ ਜਿਹਾ ਨਿਕਲੇ ਨਾ
ਤੇ ਸਾਡੇ ਉੱਥੇ ਅੱਗੇ ਜਾ ਕੇ ਤੇ ਨੇਬਰਸ ਵਿੱਚ ਇੱਕ ਹੋਰ ਸਾਡਾ ਫਰੈਂਡ ਸੀਗਾ ਰਾਜੂ, ਉਹਨੇ ਇਸ਼ਾਰਾ ਕੀਤਾ, ਉਹਨੇ ਮੈਨੂੰ ਇਸ਼ਾਰਾ ਕੀਤਾ, ਰੁਕੋ ਰੁਕੋ ਰੁਕੋ, ਕਹਿੰਦਾ ਵਾਹ ਯਾਰ ਤੁਹਾਡੇ ਕੋਲ ਲਿਮਰੇਟਾ ਹੈ ਤੇ ਯਾਰ ਇਹ ਤੇ ਗਿਆ, ਅਸੀਂ ਵੀ ਚਲਾਉਣਾ ਹੈ, ਤੇ ਇਹ ਉਸ ਦੌਰ ਦੀ ਗੱਲ ਕਰ ਰਹੇ ਹਾਂ ਵੀ ਯੂ ਨੋ ਸਕੂਟਰ ਚਲਾਉਣਾ ਜਾਂ ਸਕੂਟਰ ਵੈਸੇ ਹੀ ਚਲਾਉਣਾ ਤੇ ਉਹ ਵੀ ਇੱਕ ਟ੍ਰੀਟ ਹੀ ਹੁੰਦੀ ਸੀ, ਤੇ ਮੈਂ ਕਿਹਾ ਆ ਜਾ ਯਾਰ ਰਾਜੂ ਚੱਲ ਤੂੰ ਚਲਾ ਲਾ, ਤੇ ਅਸੀਂ ਤਿੰਨ ਬੰਦੇ, ਮੈਂ ਇੱਦਾਂ ਬੈਠਾ ਵਿੱਚ ਤੇ ਉਹ ਰਾਜੂ, ਉਹਦੇ ਨਾਲ ਉਹਦੇ ਦੋ ਕੋਈ ਕਜ਼ਨ ਸੀਗੇ ਉੱਥੋਂ ਇੰਗਲੈਂਡ ਤੋਂ ਆਏ ਹੋਏ ਸੀਗੇ ਉਹ ਸਾਡੇ ਉੱਥੇ ਜਲੰਧਰ, ਤੇ ਉਹ ਵੀ ਬੜੇ ਐਕਸਾਈਟ ਜਿਹੇ ਹੋ ਗਏ ਉਹਨੂੰ ਸਕੂਟਰ ਨੂੰ ਦੇਖ ਕੇ, ਉਹ ਕਹਿੰਦੇ ਵੀ ਸਾਨੂੰ ਵੀ ਇਹਦੇ 'ਤੇ ਬਿਠਾਓ। ਅੱਛਾ ਲਿਮਰੇਟਾ ਦੇ ਕੀ ਹੈ ਤੁਹਾਨੂੰ ਪਤਾ, ਇੱਕ ਮੂਹਰੇ ਸੀਟ, ਇੱਕ ਪਿੱਛੇ ਸੀਟ, ਔਰ ਪਿੱਛੇ ਇੱਕ ਉਹ ਟਾਇਰ ਜਿਹਾ ਹੁੰਦਾ ਗੋਲ ਜਿਹਾ ਪਿੱਛੇ, ਤੇ ਉਹ ਵੀ ਅਸੀਂ ਉਹ ਰਾਜੂ ਕਹਿੰਦਾ ਆ ਜਾਓ ਤੁਸੀਂ ਬਹਿ ਜਾਓ, ਮੈਂ ਕਿਹਾ ਨਹੀਂ ਨਹੀਂ ਯਾਰ ਅੰਕਲ ਨੇ ਮਾਰਨਾ, ਤਿੰਨ ਜਣੇ ਤੁਸੀਂ ਬੈਠ ਗਏ ਹਾਂ ਤੇ ਦੋ ਜਣੇ ਹੋਰ ਕਿੱਥੇ ਬੈਠੇ ਹੋ, ਕਹਿੰਦੇ ਬਹਿ ਜਾ, ਮੈਂ ਕਿਹਾ ਕੋਈ ਨਹੀਂ ਬਹਿ ਜਾਣਗੇ, ਪਰ ਥੋੜ੍ਹਾ ਜਿਹਾ ਇੱਦਾਂ ਹੀ ਹਲਕਾ ਜਿਹਾ ਥੋੜ੍ਹਾ ਡਰਾਈਵ ਕਰਨਾ। ਸੋ ਆਈ ਸੈਡ ਓਕੇ ਫਾਈਨ, ਐਂਡ ਦੈਨ ਅਸੀਂ ਪੰਜ ਜਣੇ ਉਹ ਇੱਕ ਸਕੂਟਰ ਦੇ ਉੱਤੇ ਪੰਜ ਜਣੇ ਅਸੀਂ ਬੈਠ ਗਏ। ਉਹ ਅਸੀਂ ਉਹ ਫਿਰ ਮੈਂ ਤੁਹਾਨੂੰ ਗੱਲ ਸੁਣਾ ਰਿਹਾ ਜਲੰਧਰ ਅਰਬਨ ਸਟੇਟ ਦੀ, ਤੇ ਉਹ ਅਸੀਂ ਅਰਬਨ ਸਟੇਟ ਸਾਡੇ ਇੱਕ ਮੇਨ ਰੋਡ ਹੁੰਦੀ ਸੀ ਵਿੱਚ, ਉਹ ਬੜੀ ਮਸ਼ਹੂਰ ਸੀ, ਤੇ ਉਹ ਅਸੀਂ ਉੱਥੇ ਬਸ ਅਰਬਨ ਸਟੇਟ ਉਹ ਮੇਨ ਰੋਡ ਤੇ ਲੈ ਗਏ, ਐਂਡ ਉਹ ਅਸੀਂ ਚਲਾਉਣ ਲੱਗ ਪਏ। ਸਾਰੇ ਲੋਕ ਸਾਨੂੰ ਦੇਖਣ, ਹੋਲੀ ਦਾ ਦਿਨ ਹੈ, ਉਹ ਕਹਿੰਦੇ ਪਤਾ ਨਹੀਂ ਕਿਹੜੇ ਤਰੀਕੇ ਨਾਲ ਲੜਕੇ ਹੋਲੀ ਮਨਾ ਰਹੇ ਆ, ਅਸੀਂ ਕਦੇ ਇੱਧਰ ਜਾਈਏ ਦੌੜ ਕੇ, ਕਦੇ ਉੱਧਰ ਜਾਈਏ ਦੌੜ ਕੇ, ਤੇ ਮੈਂ ਉਹਨਾਂ ਨੂੰ ਕਹੀ ਵੀ ਜਾਵਾਂ, ਮੈਂ ਕਿਹਾ ਅੰਕਲ ਵੇਟ ਕਰ ਰਹੇ ਯਾਰ, ਉੱਥੇ ਲੈਂਟਰ ਪੈ ਰਿਹਾ, ਅਸੀਂ ਉਹ ਸੀਮਿੰਟ ਵੀ ਆਰਡਰ ਕਰਨਾ, ਉਹ ਰਾਜੂ ਕਹੇ ਕੋਈ ਨਹੀਂ ਯਾਰ ਖੜ ਜਾ ਕੋਈ ਨਹੀਂ, ਅਸੀਂ ਥੋੜ੍ਹਾ ਜਿਹਾ ਇੰਜੋਏ ਕਰ ਰਹੇ। ਐਨੀ ਵੇਜ਼ ਅਸੀਂ ਚਲਾ ਰਹੇ ਹਾਂ, ਤਾਂ ਥੋੜ੍ਹੀ ਦੇਰ ਨੂੰ ਇਸ ਤਰ੍ਹਾਂ ਚਲਾ ਰਹੇ ਹਾਂ, ਤੇ ਉਹ ਜਿਹੜਾ ਪਿੱਛੇ ਉਹਨਾਂ ਦਾ ਇੱਕ ਜਿਹੜਾ ਕਜ਼ਨ ਸੀ ਉਹ ਯੂਕੇ ਤੋਂ ਆਇਆ ਸੀ, ਉਹ ਇੰਗਲੈਂਡ ਤੋਂ, ਉਹ ਕਹਿੰਦਾ ਜੀ ਉਹ ਪਿੱਛੇ ਕੋਈ ਉਹ ਬਜ਼ੁਰਗ ਆ ਰਹੇ ਆ ਸਾਈਕਲ ਦੇ ਉੱਤੇ, ਤੇ ਉਹ ਸਾਨੂੰ ਉੱਚੀ ਉੱਚੀ ਉਲਟਾ ਸਿੱਧਾ ਬੋਲ ਰਹੇ ਹੈਗੇ ਆ, ਤੇ ਮੈਂ ਜਦੋਂ ਪਿੱਛੇ ਦੇਖਿਆ ਤੇ ਉਹ ਸੈਨੀ ਅੰਕਲ ਸੀਗੇ ਤੇ ਉਹ ਸੋਨੂੰ ਦੇ ਡੈਡ ਸੀਗੇ, ਤੇ ਉਹ ਉੱਚੀ ਉੱਚੀ ਬੋਲ ਰਹੇ ਕਿ ਉਹ ਤੁਸੀਂ ਮੇਰੇ ਡਰਮ ਤੋੜ ਦੇਣਾ, ਮੇਰਾ ਸਕੂਟਰ ਤੋੜ ਦੇਣਾ, ਜੋ ਉਹਨਾਂ ਨੇ ਹੋਰ ਵੀ ਉਲਟਾ ਸਿੱਧਾ ਬੋਲਿਆ, ਔਰ ਕਿਹਾ ਉੱਥੇ ਲੈਂਟਰ ਪੈ ਰਿਹਾ, ਤੁਹਾਨੂੰ ਸੀਮਿੰਟ ਲੈਣ ਭੇਜਿਆ ਇਨ ਯੂਅਰ ਸ਼ਾਊਟਿੰਗ, ਤੇ ਮੈਂ ਫਟਾਫਟ ਉਹਨੂੰ ਰਾਜੂ ਨੂੰ ਕਿਹਾ, ਮੈਂ ਕਿਹਾ ਯਾਰ ਇਸ ਸਕੂਟਰ ਨੂੰ ਸਾਈਡ ਤੇ ਲਗਾਓ। ਉਹ ਕਹਿੰਦਾ ਕੌਣ ਬੋਲੀ ਜਾਂਦਾ, ਮੈਂ ਕਿਹਾ ਕੌਣ ਨਹੀਂ ਬੋਲੀ ਯਾਰ, ਪਾਗਲ ਇਹਨਾਂ ਦਾ ਸਕੂਟਰ ਹੈ, ਸਾਡੇ ਅੰਕਲ ਹੈਗੇ ਸੈਣੀ ਅੰਕਲ, ਉਹਨਾਂ ਦਾ ਸਕੂਟਰ ਹੈ। ਐਂਡ ਦੈਨ ਫਾਈਨਲੀ ਉਹਨੇ ਰਾਜੂ ਨੇ ਸਾਈਡ ਤੇ ਪਾਰਕ ਕੀਤਾ, ਸੈਣੀ ਅੰਕਲ ਆਏ, ਪਰ ਉਹ ਜਿਸ ਤਰ੍ਹਾਂ ਕਿ ਅਸੀਂ ਤਾਂ ਖੜੇ ਨਹੀਂ ਹੋ ਸਕੇ, ਅਸੀਂ ਸਾਰੇ ਚਾਰੋਂ ਜਣੇ ਦੌੜ ਗਏ, ਉਹਨਾਂ ਦਾ ਬੇਟਾ ਜਿਹੜਾ ਸੋਨੂ ਸੀਗਾ ਉਹ ਬੈਠਾ ਰਿਹਾ, ਅੰਕਲ ਨੇ ਆ ਕੇ ਜੋਰ ਦੀ ਉਹਦੇ ਥੱਪੜ ਮਾਰਿਆ ਉਸੇ ਸੜਕ ਦੇ ਉੱਤੇ, ਤੇ ਲੋਕ ਸਾਨੂੰ ਦੇਖ ਰਹੇ ਵੀ ਅਸੀਂ ਕੀ ਕਰ ਰਹੇ ਹਾਂ। ਸੋ ਔਰ ਉਸ ਤੋਂ ਬਾਅਦ ਅਸੀਂ ਸਾਰਾ ਦਿਨ ਘਰ ਨਹੀਂ ਆਏ, ਅਸੀਂ ਮੈਂ ਹੋਲੀ ਅਸੀਂ ਬਾਹਰ ਹੀ ਬਿਤਾਈ, ਇੰਤਜ਼ਾਰ ਕਰਦੇ ਰਹੇ ਵੀ ਸ਼ਾਇਦ ਕੋਈ ਮਾਮਲਾ ਠੰਡਾ ਪਏਗਾ ਜਾਂ ਕੀ ਹੋਏਗਾ, ਬਟ ਦੋਜ਼ ਆਰ ਦਾ ਡੇਜ਼। ਔਰ ਅੱਜ ਤੱਕ ਵੀ ਮੇਰੇ ਕਜ਼ਨ ਜਦੋਂ ਬੈਠਦੇ ਆ ਤੇ ਉਹ ਯਾਦ ਕਰਦੇ ਆ, ਕਹਿੰਦੇ ਵੀ ਉਹ ਸੁਣਾਓ ਬਈ ਉਹ ਹੋਲੀ ਵਾਲੇ ਦਿਨ ਕਿੱਦਾਂ ਤੁਸੀਂ ਅੰਕਲ ਦਾ ਸਕੂਟਰ ਲੈ ਕੇ ਲੈ ਗਏ। ਸੋ ਇਸ ਤਰ੍ਹਾਂ ਦੇ ਫਨੀ ਇੰਸੀਡੈਂਟਸ ਜਿਹੜੇ ਨੇ ਜੀ ਉਹ ਹੁੰਦੇ ਨੇ। ਐਨੀਵੇਜ਼ ਸਾਡੇ ਕਾਲਰਸ ਵੀ ਕਈ ਇੰਤਜ਼ਾਰ ਕਰ ਰਹੇ ਨੇ। ਸੌਰਭ ਜੀ ਤੁਹਾਡਾ ਬਹੁਤ ਧੰਨਵਾਦ, ਥੈਂਕ ਯੂ, ਐਂਡ ਫੋਨ ਨੰਬਰ ਜਿਹੜਾ ਜੀ ਆਪਣਾ ਜ਼ਰੂਰ ਦੇ ਦਿਓ, ਕਿਸੇ ਵੀ ਤਰ੍ਹਾਂ ਦੀ ਫਾਈਨੈਂਸ਼ੀਅਲ ਪਲੈਨਿੰਗ ਕਰਨੀ ਹੈ ਸੌਰਭ ਜੀ ਨਾਲ ਗੱਲ ਕਰੋ। ਸੌਰਭ ਜੀ ਫੋਨ ਨੰਬਰ
ਜੀ ਜੀ ਡੈਫੀਨੇਟਲੀ ਜੀ 416-833-8533 416-833-8533-8383। ਥੈਂਕ ਯੂ ਜੀ,
ਥੈਂਕ ਯੂ ਸਰ, ਥੈਂਕ ਯੂ, ਵਿਸ਼ਿੰਗ ਯੂ ਆਲ ਦਾ ਬੈਸਟ, ਥੈਂਕ ਯੂ। ਔਰ ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਨੇ। ਹਾਂਜੀ ਰੁਪਿੰਦਰ ਸਿੱਧੂ ਸਾਹਿਬ, ਤੁਸੀਂ ਆਉਂਦੇ ਹੋ, ਰੁਪਿੰਦਰ ਸਿੱਧੂ ਜੀ ਗੋ ਹੈਡ। ਸਤਿ ਸ਼੍ਰੀ ਅਕਾਲ ਜੀ,
ਚੱਲਦਾ ਵਧੀਆ ਚੱਲਦਾ ਜੀ,
ਥੈਂਕ ਯੂ ਸਰ, ਥੈਂਕ ਯੂ ਜੀ।
ਅੱਛਾ ਤੇ ਅੱਛਾ ਮੈਂ ਨਾ ਇੱਕ ਕੱਲ ਆਪਣੇ ਟਰੂਡੋ ਹੁਣਾਂ ਨੇ ਕੀਤੇ ਸੀ ਅਨਾਊਂਸਮੈਂਟ ਕੀਤੀ ਸੀ $1,000 ਵਾਲੀ, ਉਹਦੇ ਤੇ ਥੋੜਾ ਡਿਸਕਸ ਕਰਨਾ ਚਾਹੁੰਦਾ। ਰਾਈਟ,
ਪਲੀਜ਼ ਪਲੀਜ਼।
ਆਪਣੇ ਨਾ ਸਿਟੀ ਦੇ ਨਾਲ ਸਾਡੇ ਜਾਣਦੇ ਪਛਾਣਦੇ ਆ, ਕਈ ਬੰਦੇ ਕੰਮ ਕਰਦੇ ਆ ਉਹ ਸਿਟੀ ਦੇ ਨਾਲ ਕਰਦੇ ਆ ਕੰਮ, ਉਹ ਸਕੂਲਾਂ ਦੇ ਵਿੱਚ ਜਿੱਦਾਂ ਲੰਚ ਡਿਲੀਵਰੀ ਜਾਂ ਹੋਰ ਕਈ ਜਿੱਦਾਂ ਕਰੋਸਿੰਗ ਗਾਰਡ ਦਾ ਕਰਦੇ ਆ, ਕੁਛ ਕਰਦੇ ਆ, ਉਹਨਾਂ ਦਾ ਜਿਹੜਾ ਪੇ ਪੈਕੇਜ ਆ ਉਹ ਅਰਾਊਂਡ 900-950 ਇੱਥੇ ਕੁ ਬਣਦਾ ਇਹਦਾ ਮੰਥਲੀ।
ਠੀਕ ਹੈ,
ਤੇ ਸਿਟੀ ਉਹਨਾਂ ਨੂੰ ਆਪਣੇ ਕੋਲੋਂ ਪੇ ਕਰ ਰਹੀ ਹੈ
ਜੀ,
ਸਿਟੀ ਨੇ ਸਿਟੀ ਪੇ ਕਰ ਰਹੀ ਹੈ, ਕੀ ਸਿਟੀ ਉਹਨਾਂ ਨੂੰ ਵੀ $2,000 ਪੇ ਕਰੂਗੀ? ਉਹ ਕੱਲ ਬੰਦੇ ਮੇਰੇ ਨਾਲ ਇੱਥੇ ਸਾਡੇ ਗੁਆਂਢੀ ਸੀ, ਉਹ ਗੱਲ ਕਰਦੇ ਸੀਗੇ ਵੀ ਸਿਟੀ ਉਹਨਾਂ ਨੂੰ ਮੇਰਾ ਖਿਆਲ ਪੇ, ਤੁਸੀਂ ਪੈਟ੍ਰਿਕ ਬਰਾਊਨ ਨਾਲ ਜਾਂ ਕਿਸੇ ਨਾਲ ਹੋਰ ਨਾਲ ਗੱਲ ਚੱਕ ਕੇ ਦੇਖੋ, ਜੇ ਟਰੂਡੋ ਆਲਰੇਡੀ ਕੈਨੇਡਾ ਗਵਰਨਮੈਂਟ ਜਿਹੜੀ ਆ $2,000 ਅਨਾਊਂਸ ਕਰ ਰਹੀ ਹੈ, ਉਹਨਾਂ ਬੰਦਿਆਂ ਨੂੰ ਮਿਲਣਾ $1,000 ਤੋਂ ਘੱਟ, ਤਾਂ ਕੀ ਜਿਹੜੇ ਬੰਦੇ ਉਹਨਾਂ ਨੂੰ ਵੀ $2,000 ਮਿਲੂਗਾ ਕਿ ਨਹੀਂ ਮਿਲੂਗਾ?
ਬਿਲਕੁਲ ਮਿਲੇਗਾ ਜੀ, ਜੇ ਔਰ ਇਹ ਸਿਟੀ ਨਹੀਂ ਦੇਗੀ, ਇਹ ਗਵਰਨਮੈਂਟ ਵੱਲੋਂ ਜਿਹੜਾ CERB ਜਿਹੜਾ ਬੈਨੀਫਿਟ ਹੈ ਉਹਦੇ ਤੋਂ ਕਲੇਮ ਕਰ ਸਕਦੇ ਨੇ। ਜੇ ਉਹਨਾਂ ਨੂੰ ਮਹੀਨੇ ਦਾ $950 ਦੀ ਇਨਕਮ ਹੈ ਤੇ ਉਹ ਬਿਲਕੁਲ ਕੁਆਲੀਫਾਈ ਕਰਦੇ ਨੇ, ਕਿਉਂਕਿ ਇਹੀ ਗਵਰਨਮੈਂਟ ਕੱਲ ਕਹਿ ਰਹੀ ਹੈ ਕਿ $1,000 ਤੋਂ ਘੱਟ ਜਿਨ੍ਹਾਂ ਦੀ ਇਨਕਮ ਹੈ, ਸੋ ਉਹਨਾਂ ਨੂੰ ਕਿਉਂਕਿ ਕਈ ਲੋਕਾਂ ਨੇ ਕਿਹਾ ਕਿ ਸਾਡੀ ਇਨਕਮ ਘੱਟ ਹੋ ਗਈ ਹੈ ਜੀ, ਅਸੀਂ ਪਹਿਲਾਂ 2,000 ਬਣਾਉਂਦੇ ਸੀ, 3,000 ਬਣਾਉਂਦੇ ਸੀ, ਹੁਣ ਅਸੀਂ 400 ਬਣਾ ਰਹੇ ਹਾਂ, 500 ਬਣਾ ਰਹੇ ਹਾਂ। ਸੋ ਸਰਕਾਰ ਨੂੰ ਵੀ ਇਹ ਰਿਅਲਾਈਜੇਸ਼ਨ ਹੈ ਕਿ $400-500 ਦੇ ਵਿੱਚ ਲੋਕਾਂ ਦਾ ਖਰਚਾ ਨਹੀਂ ਹੋਏਗਾ, ਸੋ ਇਸ ਕਾਰਨ ਗਵਰਨਮੈਂਟ ਨੇ 2,000 ਐਲਾਨ ਦੇ ਵਿਲ ਕੁਆਲੀਫਾਈ ਐਨੀਬਡੀ ਅਰਨਿੰਗ 1000 ਡਾਲਰ ਲੈਸ ਉਸ ਗਵਰਨਮੈਂਟ ਦੇਗੀ ਉਹਨਾਂ ਨੂੰ ਸੀਆਰਬੀ ਤੇ ਅਪਲਾਈ ਕਰਨ ਜੀ
ਕਨਫਿਊਜ਼ਨ ਇਹ ਹੈ ਨਾ ਭਾਜੀ ਉਹ ਸਿਟੀ ਆਲਰੇਡੀ ਉਹਨਾਂ ਲੋਕਾਂ ਨੂੰ ਜਿਹੜੇ ਬੰਦੇ ਸਿਟੀ ਦੇ ਨਾਲ ਕੰਮ ਕਰਦੇ ਸੀਗੇ ਪੈਂਪ ਸਿਟੀ ਦੇ ਨਾਲ ਹੀ ਕਰਦੇ ਸੀਗੇ ਉਹਨਾਂ ਨੂੰ ਸਿਟੀ ਆਲਰੇਡੀ ਪੇ ਕਰਨ ਡਈ ਆ ਘਰ ਬੈਠਿਆਂ ਨੂੰ ਹੁਣ ਸਿਟੀ ਨੂੰ ਇਹ ਸਿਟੀ ਹੁਣ ਉਸ ਉਹ ਜਿਹੜੇ ਪੈਸੇ ਹੈਗੇ ਆ ਆਲਰੇਡੀ ਜਦੋਂ ਪੇ ਕਰਦੇ ਪਏ 900 ਡਾਲਰ ਪੇ ਕਰਦੇ ਪਏ 450 ਡਾਲਰ 550 ਡਾਲਰ ਪੇ ਕਰਦੇ ਪਏ ਮੈਂ
ਜ਼ਰੂਰੀ
ਕੰਮ ਵਾਧ ਕੀ ਉਹ ਉਹਨੂੰ ਵਧਾਊਗੇ ਸਿਟੀ ਵਾਲੇ ਵਧਾਊਗੇ ਕਿ ਉਹ ਸਿਟੀ ਵਾਲੇ ਉਸ ਬੈਨੀਫਿਟ ਨੂੰ ਟੋਟਲੀ ਬੰਦ ਕਰਕੇ ਜਾਂ ਬੰਦੇ ਦੂਜੇ ਪਾਸੇ ਅਪਲਾਈ ਕਰਨ
ਜਿਹੜਾ ਸਿਟੀ ਜੇ ਕੋਈ ਬੈਨੀਫਿਟ ਦੇ ਰਿਹਾ ਉਹਨਾਂ ਦਾ ਐਜ਼ ਇਜ਼ ਜਾਰੀ ਰਹੇਗਾ ਸਿਟੀ ਨੂੰ ਕੋਈ ਇਹ ਬੈਨੀਫਿਟ ਸਰ ਸਿਟੀ ਵੱਲੋਂ ਨਹੀਂ ਦਿੱਤਾ ਜਾ ਰਿਹਾ 2000 ਡਾਲਰ ਬੈਨੀਫਿਟ ਫੈਡਰਲ ਸਰਕਾਰ ਦੇ ਰਹੀ ਹੈ CERB ਦੇ ਤਹਿਤ ਕੈਨੇਡਾ ਐਮਰਜੈਂਸੀ ਰਿਸਪੋਂਸ ਬੈਨੀਫਿਟ ਹੈ CERB ਇਹ ਫੈਡਰਲ ਸਰਕਾਰ ਦੇ ਰਹੀ ਹੈ ਉਹਨਾਂ ਲੋਕਾਂ ਨੂੰ ਦੇ ਰਹੀ ਹੈ ਜਿਹਨਾਂ ਲੋਕਾਂ ਦਾ ਕੋਈ ਕੰਮ ਘੱਟ ਗਿਆ ਜਾਂ ਜਿਹਨਾਂ ਲੋਕਾਂ ਦੀ ਕੋਈ ਇਸ ਵੇਲੇ ਤਨਖਾਹ ਜਿਹਨਾਂ ਦੀ ਘੱਟ ਗਈ ਹੈਗੀ ਇਸ ਵੇਲੇ ਸੋ ਉਹਨਾਂ ਔਰ ਜਿਹਨਾਂ ਦੀ ਪਹਿਲਾਂ ਤਾਂ ਜ਼ੀਰੋ ਸੀਗੀ ਉਹਨਾਂ ਨੇ ਕਿਹਾ ਵੀ ਬਿਲਕੁਲ ਜ਼ੀਰੋ ਹੋਏ ਫਿਰ ਹੀ ਤੁਹਾਨੂੰ ਮਿਲੇਗਾ ਉਹ ਜ਼ੀਰੋ ਵਾਲੀ ਕੰਡੀਸ਼ਨ ਉਹਨਾਂ ਨੇ ਹਟਾ ਦਿੱਤੀ ਹੈਗੀ ਹੈ ਸੋ ਜੇ ਹੁਣ ਮਹੀਨੇ ਦਾ ਇਹ ਯਾਦ ਰੱਖਣਾ ਮਹੀਨੇ ਦਾ ਹੁਣ ਇਹ ਨਾ ਉਹਨੂੰ ਚੈੱਕ ਕਰ ਲੈਣਾ ਵੀ 950 ਜੇ ਤਾਂ ਮਹੀਨੇ ਦਾ ਉਹਨਾਂ ਦਾ 950 ਹੈ ਅਤੇ ਫਿਰ ਉਹਨਾਂ ਦੇ ਕੰਮ ਬੜੇ ਸਾਰੇ ਲੋਕ ਇਫੈਕਟ ਹੋਏ ਨੇ ਅਤੇ ਉਹ ਉਹਨਾਂ ਨੂੰ ਬਿਲਕੁਲ ਸਰਕਾਰ ਦੇਗੀ $2000
ਕਨਫਿਊਜ਼ਨ ਇੱਥੇ ਆ ਨਾ ਜਦੋਂ ਆਪਣੇ ਨਾਲ ਹੀ ਗਵਰਨਮੈਂਟ ਇਹ ਗੱਲ ਕਿਹਾ ਵੀ ਜਦ ਤੁਹਾਨੂੰ ਕਿਸੇ ਪਾਸੇ ਹੋਰ ਅਰਨਿੰਗ ਆਉਣ ਡਈ ਆ
ਨਹੀਂ ਪਹਿਲਾਂ ਕਿਹਾ ਸੀਗਾ ਹੁਣ ਕਿੰਨੀ ਹੈ ਜੇ ਅਰਨਿੰਗ ਆਉਣ ਇਸ ਬਿਲਕੁਲ ਕਨਫਿਊਜ਼ਨ ਹੈ ਜੀ ਬਿਲਕੁਲ ਨਹੀਂ ਹੈ ਸਰ ਹੁਣ ਜੇ ਪਹਿਲਾਂ ਸਰਕਾਰ ਨੇ ਕਿਹਾ ਸੀਗਾ ਕਿ ਜੇ ਤੁਹਾਨੂੰ ਕਿਤੋਂ ਹੋਰ ਅਰਨਿੰਗ ਆ ਰਹੀ ਹੈ ਤੁਸੀਂ ਅਪਲਾਈ ਨਹੀਂ ਕਰ ਸਕਦੇ ਸੋ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਸਾਨੂੰ $300 $400 $800 ਆ ਰਿਹਾ ਹੈਗਾ ਸੋ ਫਿਰ ਸਰਕਾਰ ਨੇ ਕਿਹਾ ਕਿ ਠੀਕ ਹੈ ਹੁਣ ਉਹਨਾਂ ਲੋਕਾਂ ਲਈ ਕੱਲ੍ਹ ਰਿਲੈਕਸੇਸ਼ਨ ਆਈ ਹੈ ਜੇ ਅਰਨਿੰਗ ਆ ਰਹੀ ਹੈ ਦੈਟ ਇਜ਼ ਫਾਈਨ ਤੁਸੀਂ ਅਰਨਿੰਗ ਲਈ ਜਾਓ ਯੂ ਕੈਨ ਕੀਪ ਕਲੈਕਟਿੰਗ ਦੈਟ ਅਮਾਊਂਟ ਕਿਸੇ ਨੂੰ ਪਹਿਲਾਂ ਕੋਈ ਪੇਮੈਂਟ ਕਿਤੇ ਆ ਰਹੀ ਹੈ ਕਿ ਜੇ ਫਰਜ਼ ਕਰ ਲਓ ਤੁਹਾਨੂੰ 400-500 ਜਿਹੜਾ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਚਾਹੇ ਤੁਸੀਂ ਪ੍ਰਾਈਵੇਟ ਕੰਟਰੈਕਟਰ ਹੋ ਚਾਹੇ ਤੁਹਾਡੀ ਜੋਬ ਹੈ ਚਾਹੇ ਤੁਹਾਡੀ ਜੋਬ ਹੈ ਚਾਹੇ ਤੁਸੀਂ ਪ੍ਰਾਈਵੇਟ ਕੰਟਰੈਕਟਰ ਹੋ ਜੇ ਤੁਹਾਨੂੰ 200-400-500-800 ਡਾਲਰ ਆ ਰਿਹਾ ਕੀਪ ਵਰਕਿੰਗ ਦੈਟ ਉਹ ਕੰਮ ਨਾ ਛੱਡੋ ਆਪਣਾ ਉਹ ਪੈਸੇ ਤੁਸੀਂ ਬਣਾਈ ਜਾਓ ਆਪਣੇ ਅਤੇ ਤੁਹਾਨੂੰ $2000 ਇਹ ਵੀ ਜਿਹੜਾ ਹੈ ਉਹ ਸਰਕਾਰ ਵੱਲੋਂ ਮਿਲੇਗਾ
ਹਾਂਜੀ ਹਾਂਜੀ ਭਾਅ ਜੀ ਇਹ ਇਹਦੇ ਵਿੱਚ ਉਹ ਕਨਫਿਊਜ਼ਨ ਸੀ ਮੈਂ ਉਹ ਆਪਾਂ ਕੱਲ੍ਹ ਇੱਥੇ ਖੜ੍ਹੇ ਗੱਲ ਕਰਦੇ ਸੀਗੇ ਅਤੇ ਉਹ ਇਹ ਗੱਲ ਆਪਾਂ ਚੱਲਦਾ ਪਿਆ ਸੀ ਕਹਿੰਦੇ ਵੀ ਇਹਦੇ ਵਿੱਚ ਥੋੜ੍ਹਾ ਕਨਫਿਊਜ਼ਨ ਹੈ ਵੀ ਜੇ ਹੁਣ ਪੈਸੇ ਉਹ ਸਿਟੀ ਕਹਿੰਦੀ ਹੈ ਵੀ ਤੁਸੀਂ ਉੱਧਰ ਨਾ ਕਲੇਮ ਸਿਟੀ ਨੇ ਇਹ ਗੱਲ ਕਹੀ ਸੀ ਜਦੋਂ ਕਾਲ ਨਾ ਕੀਤੀ ਹੈ ਨਾ ਬੰਦਿਆਂ ਨੂੰ
ਹਾਂਜੀ
ਫਿਰ ਤੁਸੀਂ ਦੂਜੇ ਪਾਸੇ ਕਲੇਮ ਨਾ ਕਰਿਓ ਅਸੀਂ ਤੁਹਾਨੂੰ ਪੇ ਕਰਾਂਗੇ
ਨਹੀਂ ਤੁਸੀਂ ਦੁਬਾਰਾ ਚੈੱਕ ਕਰ ਲਓ ਜੀ ਹੁਣ ਤੇ ਜਿਹਨੂੰ ਕਿਸੇ ਨੂੰ ਪੈਸੇ ਮਿਲ ਰਹੇ ਨੇ ਉਹ ਬਿਲਕੁਲ ਜੇ ਤੁਹਾਨੂੰ ਪੈਸੇ ਘੱਟ ਰਹੇ ਨੇ ਤੁਹਾਡੀ ਤਨਖਾਹ ਘੱਟ ਰਹੀ ਹੈ ਤਾਂ ਬਿਲਕੁਲ ਤੁਸੀਂ ਉਹ ਤੁਸੀਂ ਕਲੇਮ ਕਰ ਸਕਦੇ ਹੋ ਹੁਣ $2000 ਗਵਰਨਮੈਂਟ ਨੂੰ ਦਿੱਤਾ ਰਿਹਾ ਹਾਂ ਬਟ ਵੋਲੰਟਰੀਲੀ ਨਹੀਂ ਛੱਡਣੀ ਜੇ ਕਿਸੇ ਨੇ ਆਪਣੀ ਜੋਬ ਵੋਲੰਟਰੀਲੀ ਛੱਡ ਦਿੱਤੀ ਹੈ ਹੁਣ ਤੁਸੀਂ ਕਹੋ ਜੀ ਮੈਨੂੰ ਫਰਜ਼ ਕਰ ਲਓ ਤੁਸੀਂ 1500 ਦਾ ਕੰਮ ਕਰ ਰਹੇ ਸੀ ਆਪ ਹੀ ਛੱਡ ਕੇ ਬੈਠ ਜਾਓ ਘਰ 2000 ਦਾ ਕੰਮ ਕਰ ਰਹੇ ਸੀ ਨੋ ਵੋਲੰਟਰੀਲੀ ਨਹੀਂ ਜੇ ਤੁਹਾਡਾ ਕੰਮ COVID-19 ਦੀ ਵਜ੍ਹਾ ਦੇ ਨਾਲ ਘਟਿਆ ਹੈ ਜੇ ਤੁਹਾਡਾ ਕੰਮ COVID-19 ਦੀ ਜਾਂ ਤੁਸੀਂ ਕਿਸੇ ਦੀ ਘਰ ਬੈਠ ਕੇ ਟੇਕ ਕੇਅਰ ਕਰ ਰਹੇ ਹੋ ਜਾਂ ਤੁਸੀਂ ਰੱਬ ਨਾ ਕਰੇ ਕਿਸੇ ਨੂੰ ਖੁਦ ਨੂੰ ਕੋਵਿਡ ਹੋ ਗਿਆ ਫਿਰ ਤੁਸੀਂ ਕਲੇਮ ਕਰ ਸਕਦੇ ਹੋ ਵੋਲੰਟਰੀਲੀ ਤੁਸੀਂ ਜੋਬ ਛੱਡਦੇ ਹੋ ਇਫ ਯੂ ਲੀਵ ਯੂਅਰ ਜੋਬ ਵੋਲੰਟਰੀਲੀ ਕਿ ਜੀ ਤੁਹਾਨੂੰ ਵੈਸੇ ਡਰ ਪੈ ਗਿਆ ਕਿ ਜੀ ਪਤਾ ਨਹੀਂ ਕੋਵਿਡ ਨੇ ਕੀ ਕਰ ਦੇਣਾ ਮੈਨੂੰ ਤੁਸੀਂ ਘਰ ਬੈਠ ਗਏ ਹੋ ਆ ਕੇ ਤੁਹਾਨੂੰ ਜੋਬ ਮਿਲ ਰਹੀ ਹੈ ਤੁਹਾਡਾ ਇੰਪਲੋਇਰ ਤੁਹਾਨੂੰ ਕਹਿ ਰਿਹਾ ਨੋ ਅਸੀਂ ਤੁਹਾਨੂੰ ਜੋਬ ਦੇ ਰਹੇ ਹਾਂ ਹੁਣ ਕੱਲ੍ਹ ਨੂੰ ਕੋਈ ਡਾਕਟਰ ਘਰ ਬੈਠ ਜਾਏ ਕੱਲ੍ਹ ਨੂੰ ਕੋਈ ਡਾਕਟਰ ਕੋਈ ਨਰਸ ਘਰ ਬੈਠ ਜਾਏ ਉਹ ਕਹੇ ਜੀ ਅਸੀਂ ਨਹੀਂ ਜਾਣਾ ਅਤੇ ਉਹ ਜਾਂ ਕੋਈ ਟਰੱਕਿੰਗ ਦੀ ਜੋਬ ਕਰ ਰਿਹਾ ਜੀ ਉਹਨੂੰ ਜੋਬ ਮਿਲ ਰਹੀ ਹੈ ਉਹਦਾ ਓਨਰ ਕਹਿ ਰਿਹਾ ਜੀ ਹਾਂਜੀ ਟਰੱਕਿੰਗ ਦੀ ਜੋਬ ਇਜ਼ ਅਵੇਲੇਬਲ ਪਲੀਜ਼ ਕੰਮ ਅਸੀਂ ਡਿਲੀਵਰੀ ਕਰਨੀ ਹੈਗੀ ਆ ਤੁਸੀਂ ਆ ਜਾਓ ਤੁਹਾਨੂੰ ਜੋਬ ਦੇ ਰਹੇ ਹਾਂ ਪਰ ਤੁਸੀਂ ਕਹੋ ਜੀ ਨਹੀਂ ਮੈਂ ਘਰ ਬੈਠ ਗਿਆ ਉਹ ਫਿਰ ਵੋਲੰਟਰੀਲੀ ਜੋਬ ਤੁਸੀਂ ਛੱਡ ਰਹੇ ਹੋ ਫਿਰ ਤੁਸੀਂ ਕਲੇਮ ਨਹੀਂ ਕਰ ਸਕਦੇ
ਭਾਜੀ ਹੁਣ ਜਿਹੜੇ ਇਹ ਨਾ ਜਿੱਦਾਂ ਜਿਹੜੇ ਬੰਦੇ ਹੁਣ ਸਕੂਲਾਂ ਦੇ ਵਿੱਚ ਕੰਮ ਕਰਦੇ ਸਕੂਲ ਤਾਂ ਆਲਰੇਡੀ ਬੰਦ ਹੈ ਤਾਂ ਕਰਕੇ ਕੰਮ ਕਰਦੇ
ਦੂਜੀ ਗੱਲ ਠੀਕ ਹੈ ਉਹਨਾਂ ਦਾ ਕੰਮ ਘਟ ਗਿਆ ਜੇ ਉਹਨਾਂ ਦਾ ਕੰਮ ਘਟ ਗਿਆ ਸਕੂਲ ਬੰਦ ਨੇ ਜੇ ਉਹਨਾਂ ਦਾ ਕੰਮ ਘਟਿਆ ਤਾਂ ਬਿਲਕੁਲ ਇਹ ਕਲੇਮ ਕਰ ਸਕਦੇ ਨੇ ਬਾਕੀ ਤੁਸੀਂ ਫਿਰ ਵੀ ਮੈਂ ਇੱਕ ਚੀਜ਼ ਕਹਾਂਗਾ ਲਾਸਟਲੀ ਜੇ ਹਜੇ ਵੀ ਤੁਹਾਡੀ ਕਨਫਿਊਜ਼ਨ ਨਹੀਂ ਕਲੀਅਰ ਹੋਈ ਤੁਸੀਂ ਆਪਣੇ ਜਿਹੜਾ ਅਕਾਊਂਟੈਂਟ ਹੈ ਉਹਨਾਂ ਨਾਲ ਗੱਲ ਕਰੋ ਜਿਹੜੇ ਪ੍ਰੋਫੈਸ਼ਨਲ ਸੀ ਉਹ ਤੁਹਾਨੂੰ ਮੈਂ ਅਸੀਂ ਤੁਹਾਨੂੰ ਦੱਸ ਰਹੇ ਜੋ ਗਵਰਨਮੈਂਟ ਪੱਖੋਂ ਜੋ ਚੀਜ਼ ਸਾਨੂੰ ਮਿਲ ਰਹੀ ਹੈ ਜਿੰਨੀ ਕੁ ਸਾਨੂੰ ਕਲੈਰਿਟੀ ਗਵਰਨਮੈਂਟ ਪੱਖੋਂ ਹੋ ਰਹੀ ਹੈ ਮੈਂ ਤੁਹਾਨੂੰ ਐਕਸਪਲੇਨ ਕਰੀ ਜਾ ਰਿਹਾ ਬਟ ਜੇ ਫਿਰ ਵੀ ਕਿਸੇ ਨੂੰ ਕਨਫਿਊਜ਼ਨ ਹੈ ਦ ਬੈਸਟ ਆਪਸ਼ਨ ਇਜ਼ ਤੁਸੀਂ ਆਪਣੇ ਜਿਹੜਾ ਅਕਾਊਂਟੈਂਟਸ ਨੇ ਦੇ ਆਰ ਪ੍ਰੋਫੈਸ਼ਨਲ ਇਨ ਦਿਸ ਉਹ ਤੁਹਾਨੂੰ ਐਕਸਪਲੇਨ ਕਰ ਸਕਦੇ ਆ ਠੀਕ ਹੈ ਥੈਂਕ ਯੂ ਅਵਨੀਸ਼ ਅਗਰਵਾਲ ਜੀ ਦਾ ਨੰਬਰ ਹੁਣੇ ਹੀ ਅਨਾਊਂਸ ਕਰ ਦਿੰਦੇ ਜੀ ਤੇ ਹੁਣੇ ਹਾਂਜੀ ਮੈਂ
ਥੈਂਕ ਯੂ ਭਾਜੀ ਫਿਰ ਕਰਦੇ ਗੱਲ
ਓਕੇ ਥੈਂਕ ਯੂ ਮੈਂ ਰਿਕੁਐਸਟ ਕਰਾਂਗਾ ਸੁਵੀਨਾ ਜੀ ਨੂੰ ਉਹ ਅਵਨੀਸ਼ ਅਗਰਵਾਲ ਜੀ ਦਾ ਨੰਬਰ ਜਿਹੜਾ ਉਹ ਜ਼ਰੂਰ ਅਨਾਊਂਸ ਕਰ ਦੇਣ ਜੀ
ਜੀ ਅਵਨੀਸ਼ ਜੀ ਦਾ ਨੰਬਰ ਵੀ ਜ਼ਰੂਰ ਅਨਾਊਂਸ ਕਰਾਂਗੇ ਬਲਕਿ ਅਵਨੀਸ਼ ਜੀ ਸਾਡੇ ਨਾਲ ਜੁੜ ਚੁੱਕੇ ਨੇ ਯੂਪੀ ਜੀ ਉਹਨਾਂ ਦੇ ਨਾਲ ਹੀ ਕਰਦੇ ਹਾਂ ਗੱਲ
ਚੁੱਕੇ ਨੇ ਚਲੋ ਫਿਰ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਔਰ ਨਾਲ ਦੀ ਨਾਲ ਕੁਝ ਹੋਰ ਅਸੀਂ ਕਾਲਸ ਵੀ ਲੈਂਦੇ
ਬਸ ਠੀਕ ਆ। ਪਹਿਲਾਂ ਮੈਂ ਸਰੋਤਿਆਂ ਨੂੰ ਦੱਸ ਦਵਾਂ ਕਿ ਮੈਂ ਤੇ ਯੁੱਧਵੀਰ ਇਕੱਠੇ ਪੜ੍ਹਦੇ ਰਹੇ ਅਸੀਂ, ਸਾਡਾ ਘਰ ਵੀ ਦੋਨਾਂ ਦਾ ਕੋਈ 5 ਮਿੰਟ ਦੀ ਡਰਾਈਵ ਤੇ ਆ ਸਾਡੇ। ਬਹੁਤ ਮਤਲਬ ਤੁਸੀਂ ਹੁਣ ਕਿੱਸਾ ਸ਼ੁਰੂ ਕੀਤਾ, ਮੈਨੂੰ ਸੈਣੀ ਸਾਹਿਬ ਦੀ ਸ਼ਕਲ ਯਾਦ ਆ ਗਈ।
ਬਿਲਕੁਲ ਬਿਲਕੁਲ, ਮੈਂ ਗੱਲ ਨੂੰ ਥੋੜਾ ਜਿਹਾ ਹੋਰ ਅੱਗੇ ਵਧਾ ਦਿੰਦਾ ਹੈ ਕਿ ਭੁਪਿੰਦਰ ਭੋਗਲ ਸਾਹਿਬ ਸਾਡੇ, ਅਸੀਂ ਕਾਲਜ ਵੀ ਇਕੱਠੇ ਪੜ੍ਹੇ ਹਾਂ, ਘਰ ਵੀ ਨੇੜੇ ਨੇੜੇ ਸੀਗਾ, ਕੰਪਨੀ ਵੀ ਸਾਡੀ ਸੇਮ ਸੀਗੀ ਜਿੱਥੇ ਅਸੀਂ ਜੋਬ ਕਰਦੇ ਸੀਗੇ। ਔਰ ਉਸ ਤੋਂ ਇਲਾਵਾ ਇੱਕ ਹੋਰ ਖਾਸੀਅਤ ਇਹ ਵੀ ਰਹੀ ਹੈਗੀ ਆ ਕਿ ਇੱਥੇ ਕੈਨੇਡਾ ਵੀ ਹੁਣ ਅਸੀਂ ਇਕੱਠੇ ਹੈਗੇ ਹਾਂ, ਲੇਕਿਨ ਇੱਕ ਹੋਰ ਖਾਸੀਅਤ ਇਹ ਰਹੀ ਹੈ ਭੁਪਿੰਦਰ ਭੋਗਲ ਸਾਹਿਬ ਦੀ ਕਿ ਇਹ ਸਿੰਗਰ ਬਹੁਤ ਜ਼ਬਰਦਸਤ ਨੇ। ਔਰ ਮੈਨੂੰ ਉਹ ਦਿਨ ਨਹੀਂ ਭੁੱਲ ਸਕਦਾ ਕਿ ਕਾਲਜ ਦੇ ਵਿੱਚ ਜਦੋਂ ਉਹ ਪੰਜਾਬੀ ਗਾਣੇ ਗਾਉਂਦੇ ਸੀਗੇ ਔਰ ਜਿੰਨੇ ਪੰਜਾਬੀ ਤੇ ਸਾਰੇ ਭੰਗੜਾ ਪਾਉਂਦੇ ਹੀ ਸੀਗੇ, ਪਰ ਜਿੰਨੇ ਵੀ ਸਾਡੇ ਆਪਣੇ ਸਾਊਥ ਇੰਡੀਅਨ ਸੀਗੇ, ਤੋ ਉਹ ਸਾਰੇ ਉਹਨਾਂ ਨੂੰ ਪੰਜਾਬੀ ਕਿਸੇ ਨੂੰ ਸਮਝ ਨਹੀਂ ਆਉਂਦੀ ਸੀ ਪੰਜਾਬੀ, ਲੇਕਿਨ ਚਾਹੇ ਕੋਈ ਬਿਹਾਰ ਤੋਂ ਹੈ, ਚਾਹੇ ਕੋਈ ਤਾਮਿਲਨਾਡੂ ਦਾ ਤਮਿਲ ਹੈ, ਤਾਂ ਚਾਹੇ ਕੋਈ ਕੇਰਲਾਈਟ ਹੈ, ਚਾਹੇ ਕੋਈ ਆਂਧਰਾ ਪ੍ਰਦੇਸ਼ ਤੋਂ ਹੈ, ਹਰ ਕੋਈ ਭੁਪਿੰਦਰ ਸਾਹਿਬ ਦੇ ਪੰਜਾਬੀ ਗਾਣੇ ਦੇ ਉੱਤੇ ਭੰਗੜੇ ਪਾਉਂਦਾ ਸੀਗਾ। ਸੋ ਬਹੁਤ ਵਧੀਆ ਸਿੰਗਰ ਨੇ ਸਰ। ਹਾਂਜੀ ਸਰ, ਗੋ ਹੈਡ।
ਚਲੋ ਉਹ ਆਪਾਂ ਤੁਸੀਂ ਹੁਣ ਟੌਪਿਕ ਵੱਖਰਾ ਖੇਡਿਆ ਹੋਇਆ, ਆਪਾਂ ਕਦੀ ਫੇਰ ਹਾਜ਼ਰੀ ਲਵਾਵਾਂਗੇ। ਮੈਨੂੰ ਯਾਦ ਆ ਗਈ ਗੱਲ ਆਪਣੇ ਕਾਲਜ ਦਿਨਾਂ ਦੀ।
ਜੀ ਜੀ,
ਮੈਂ ਪਹਿਲਾਂ ਵੀ ਸੁਣਾਈ ਸੀ ਕਾਫੀ ਦੇਰ ਪਹਿਲਾਂ, ਤੁਹਾਨੂੰ ਯਾਦ ਹੋਊ ਜਿਹੜਾ ਐਗਜ਼ਾਮ ਦਿੱਤਾ ਸੀ ਉਹ ATD ਦਾ, ਇੱਕ ਸਾਡੇ ਐਗਜ਼ਾਮ ਹੁੰਦਾ ਸੀਗਾ ਅਪਲਾਈਡ ਥਰਮੋਡਾਇਨਮਿਕਸ, ਮੈਨੂੰ ਹਜੇ ਵੀ ਯਾਦ ਆ ਉਹ।
ਬਿਲਕੁਲ ਬਿਲਕੁਲ, ਹਾਂਜੀ ਹਾਂਜੀ ਬਿਲਕੁਲ ਸੁਣਾਓ ਸਰ। ਉਹ ਸਾਡੇ ਕਾਲਜ ਦਾ ਬੜਾ ਮਸ਼ਹੂਰ ਕਿੱਸਾ ਹੈਗਾ ਔਰ ਉਹਦੇ ਵਿੱਚ ਮੈਂ ਵੀ ਇੱਕ ਕਿਰਦਾਰ ਸੀਗਾ, ਬਟ ਮੈਂ ਚਾਹਾਂਗਾ ਭੁਪਿੰਦਰ ਸਾਹਿਬ ਜੇ ਹੁਣ ਫੋਨ ਕੀਤਾ ਤਾਂ ਸੁਣਾਓ ਸਰ। ਹਾਂਜੀ ਹਾਂਜੀ ਪਲੀਜ਼ ਸ਼ੇਅਰ ਕਰੋ।
ਹੁਣ ਅਸੀਂ ਫੋਰਟੀਫਾਈ ਹੋ ਗਏ ਹਾਂ ਨਾ, ਤੇ ਸਾਡੇ ਸੋਚਣ ਦਾ ਤਰੀਕਾ ਚੇਂਜ ਹੋ ਗਿਆ। ਬਹੁਤ ਵਧੀਆ, ਵੈਰੀ ਨੌਲੇਜੇਬਲ ਪਰਸਨ ਹੈ ਨਾ ਇਹਦੇ, ਮਤਲਬ ਜਦੋਂ ਅਸੀਂ 18 ਤੋਂ 22 ਸਾਲ ਦੇ ਸੀ ਅਸੀਂ ਵੀ ਸ਼ਰਾਰਤੀ ਹੁੰਦੇ ਸੀ, ਮਤਲਬ ਸਾਡੀ ਵੀ ਸੋਚ ਵੱਖਰੀ ਹੁੰਦੀ ਸੀਗੀ। ਸਾਡੇ ਕੋਲ ਵੀ ਬੁਲਟ ਹੁੰਦਾ, ਸਾਡੇ ਕੋਲ ਵੀ ਯਾਮਾ ਹੁੰਦਾ ਸੀ।
ਬਿਲਕੁਲ ਬਿਲਕੁਲ ਜੀ, ਬੁਲਟ ਔਰ ਯਾਮਾ ਦੇ ਉਹ ਦਿਨ ਸੀਗੇ। ਹਾਂਜੀ ਸਰ, ਗੋ ਹੈਡ।
ਸਰ ਮੈਂ ਗੱਲ ਕਰ ਲਾਂਗਾ ਜੀ, ਮੈਂ ਸਾਡੇ ਨਾ ਐਗਜ਼ਾਮ ਹੁੰਦੇ ਸੀਗੇ ਤੇ ਕੁਛ ਐਗਜ਼ਾਮ ਇੱਦਾਂ ਦੇ ਹੁੰਦੇ ਸੀਗੇ ਕਿ ਉਹ ਬੜੇ ਟਫ ਹੁੰਦੇ ਸੀਗੇ, ਜਾਂ ਕਈ ਵਾਰ ਕੈਜੂਅਲ ਇੱਦਾਂ ਦਾ ਹੁੰਦਾ ਸੀਗਾ ਕਿ ਉਹ ਟਾਈਮ ਨਹੀਂ ਮਿਲਦਾ ਸੀ ਤਿਆਰੀ ਕਰਨ ਨੂੰ ਹੈ ਨਾ, ਤੇ ਉਹਨਾਂ 'ਚ ਕੁਛ ਐਗਜ਼ਾਮ ਹੁੰਦੇ ਸੀ। ਇੱਕ ਐਗਜ਼ਾਮ ਹੁੰਦਾ ਸੀਗਾ ATD ਦਾ, ਮੈਨੂੰ ਹਜੇ ਵੀ ਪੂਰਾ ਸੀਨ ਯਾਦ ਆ, ਮੈਨੂੰ ਲੱਗਦਾ ਗੱਲ ਇਹ ਹੋਣੀ ਕੋਈ 94 ਦੀ, 95 ਦੀ, 94 ਦੀ ਹੈ ਨਾ। ਤੇ ਉਹਦੇ ਵਿੱਚ ਇਹ ਹੁੰਦਾ ਸੀਗਾ ਕਿ ਕੁਛ ਐਗਜ਼ਾਮ ਇੱਦਾਂ ਹੁੰਦੇ ਸੀ, ਐਗਜ਼ਾਮ ਆਇਆ ਸਾਡਾ ਤੇ ਉਹ ਸਾਨੂੰ ਕਿਸੇ ਨੂੰ ਵੀ ਤਿਆਰੀ ਕਰਨ ਦਾ ਮੌਕਾ ਨਹੀਂ ਮਿਲਿਆ, ਤੇ ਉਹਦੇ ਵਿੱਚ ਇਹ ਸੀ ਵੀ ਸਾਰਿਆਂ ਨੇ ਸ਼ੁਗਲ ਨੂੰ ਜਾ ਕੇ ਉੱਥੇ ਅਪੀਲ ਹੋ ਜਾਣਾ, ਪਤਾ ਸੀਗਾ ਵੀ ਇਹ ਥਰੂ ਨਹੀਂ ਹੋਣਾ, ਜੇ ਚ ਫੇਲ ਹੀ ਹੋਣਾ ਹੈ ਨਾ ਐਗਜ਼ਾਮ ਦੇ ਵਿੱਚ, ਕਿਉਂਕਿ ਇੱਕ ਤਾਂ ਉਹ ਮੁਸ਼ਕਲ ਹੁੰਦਾ ਹੈ, ਦੂਜਾ ਉਹ ਤਿਆਰੀ ਨੂੰ ਟਾਈਮ ਨਹੀਂ ਲੱਗਿਆ ਹੈ ਨਾ। ਮੈਨੂੰ ਯਾਦ ਆ ਮੈਂ ਤੇ ਯੁੱਧਵੀਰ ਅਸੀਂ ਨਾ ਉਹ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਐਂਟਰ ਕਰਨ ਲੱਗੇ, ਤੇ ਮੈਂ ਯੁੱਧਵੀਰ ਨੂੰ ਪੁੱਛਿਆ, ਮੈਂ ਕਿਹਾ ਐਗਜ਼ਾਮ ਦੇਣਾ? ਹਾਂ ਦੇਣਾ, ਕਿਉਂ ਨਹੀਂ ਦੇਣਾ? ਤੇ ਮੈਂ ਕਿਹਾ ਤਿਆਰੀ ਕਾਹਦੀ, ਤਿਆਰੀ ਤਾਂ ਕੋਈ ਨੀ, ਬਸ ਉੱਥੇ ਵਿਹਲੇ ਬਹਿ ਕੇ ਆ ਜਾਵਾਂਗੇ। ਕੁਦਰਤੀ ਉਹ ਹੈ ਕਿ ਸਾਡਾ ਐਗਜ਼ਾਮੀਨੇਸ਼ਨ ਹਾਲ ਜਦੋਂ ਸੈਟਅਪ ਹੋਇਆ ਬਹੁਤ ਵੱਡਾ ਸੀਗਾ, ਉਹ ਮੈਨੂੰ ਲੱਗਦਾ 100 ਸਟੂਡੈਂਟ ਬੈਠਾ ਹੋਊਗਾ ਉੱਥੇ ਹੈ ਨਾ
ਜੀ।
ਤੇ ਐਗਜ਼ਾਮ ਸ਼ੁਰੂ ਹੋ ਗਿਆ ਜੀ, ਐਗਜ਼ਾਮ ਮੁਸ਼ਕਲ ਸੀਗਾ ਐਜ਼ ਯੂਜੂਅਲ, ਤਿਆਰੀ ਤਾਂ ਹੈ ਨਹੀਂ ਸੀਗੀ, ਲਿਖਣ ਨੂੰ ਕੁਛ ਸਾਨੂੰ ਲੱਭੇ ਨਾ ਉਹ, ਤੇ ਉਹ ਮੇਰੇ ਪੈਰਲਲ ਹੀ 3-4 ਰੋਜ਼ ਛੱਡ ਕੇ ਯੁੱਧਵੀਰ ਉੱਥੇ ਬੈਠੇ ਸੀ ਹੈ ਨਾ। ਯੁੱਧਵੀਰ ਇੱਕ ਸ਼ੀਟ, ਮਤਲਬ ਜਦੋਂ ਤੁਹਾਡੀ ਮੇਨ ਸ਼ੀਟ ਭਰ ਜਾਂਦੀ ਹੈ ਨਾ, 8 ਸ਼ੀਟਾਂ ਹੁੰਦੀਆਂ, 8 ਸਫ਼ੇ ਹੁੰਦੇ ਉਹਦੇ, ਤੁਸੀਂ ਐਕਸਟਰਾ ਸ਼ੀਟ ਮੰਗ ਕਰਦੇ ਹਾਂ ਨਾ, ਉਹ ਤਾਂ ਹੀ ਮੰਗ ਕਰਦੇ ਹਾਂ ਤੁਹਾਡੇ ਕੋਲ ਲਿਖਣ ਲਈ ਮੈਟਰ ਹੋਵੇ ਹੈ ਨਾ। ਤੇ ਯੁੱਧਵੀਰ ਰੇਜ ਕਰੇ ਹੱਥ, ਇੱਕ ਸਿੰਗਲ ਸ਼ੀਟ, ਅੱਧੇ ਘੰਟੇ ਬਾਅਦ ਫਿਰ ਇੱਕ ਹੋਰ ਸ਼ੀਟ, ਫਿਰ ਹੋਰ ਸ਼ੀਟ, ਫਿਰ ਹੋਰ ਸ਼ੀਟ, ਹੈ ਨਾ ਜੀ, ਇਹਨੇ 7-8 ਸ਼ੀਟਾਂ ਭਰ ਦਿੱਤੀਆਂ ਹੈ ਨਾ। ਤੇ ਮੈਂ ਬੜਾ ਹੈਰਾਨ, ਜਿੱਦਾਂ ਸਟੂਡੈਂਟ ਹੁੰਦੀ ਆ ਕਿ ਮੈਂ ਯਾਰ ਮੈਂ ਫੇਲ ਹੋ ਜਾਣਾ ਇਹ ਪਾਸ ਹੋ ਜਾਣਾ, ਇਹ ਪੇਜ ਤੇ ਪੇਜ ਭਰੀ ਜਾ ਰਿਹਾ। ਤੇ ਮੈਂ ਯੁੱਧਵੀਰ ਨੂੰ ਬਾਹਰ ਆ ਕੇ ਪੁੱਛਿਆ, ਮੈਂ ਯੁੱਧਵੀਰ ਵੀ ਚੱਕਰ ਕੀ ਤੁਸੀਂ ਯਾਰ ਦੱਸਿਆ ਨੀ, ਤੂੰ ਤਿਆਰੀ ਬਹੁਤ ਕੀਤੀ ਸੀ, ਕਹਿੰਦਾ ਮੈਂ ਏਦਾਂ ਕਹਿੰਦਾ ਕਿ ਮੈਂ ਰੇਟ ਬੋਲਣਾ, ਉਹ ਬੰਦਾ ਆਪੇ ਭੇਟ ਕਰੂਗਾ ਹੁਣ। ਮੈਂ ਕਿਹਾ ਦੱਸ ਤੁਸੀਂ, ਮੈਨੂੰ ਲਿਖਿਆ ਕੀ? ਜੋ ਇਹ ਕਹਿੰਦੇ ਬਾਲੀਵੁੱਡ ਸਟੋਰੀਆਂ ਤੋਂ ਲੈ ਕੇ ਜੋ ਕ੍ਰਿਕਟ ਦੀਆਂ ਸਟੋਰੀਆਂ ਸਾਰੀਆਂ ਲੈ ਦਿੱਤੀਆਂ ਵਿੱਚ ਮੈਂ। ਮੈਂ ਕਿਹਾ ਹੁਣ ਯੁੱਧਵੀਰ ਇਸ ਤਰ੍ਹਾਂ ਆਉਣਾ ਵੀ ਉਹਦੇ ਪੇਪਰ ਤੇਰਾ ਪੜ੍ਹਨ, ਤੇਰੇ ਪੇਪਰ ਨੂੰ ਅੱਗ ਲਾ ਨੀ ਉਹਨੇ। ਹੋਇਆ ਇਸ ਤਰ੍ਹਾਂ ਹੀ, ਜਦੋਂ ਉਹ ਰਿਜ਼ਲਟ ਆਇਆ ਨਾ, ਮੈਂ ਬੜਾ ਕਿਊਰੀਅਸ ਸੀਗਾ, ਮੇਰੇ ਤਾਂ ਮੈਨੂੰ 10-15 ਨੰਬਰ ਆ ਗਏ ਸੀ, ਪਰ ਯੁੱਧਵੀਰ ਦਾ 0 ਆਇਆ ਸੀਗਾ।
ਬਿਲਕੁਲ ਬਿਲਕੁਲ ਜੀ, ਇਸੇ ਤਰ੍ਹਾਂ ਹੋਇਆ। ਔਰ ਉਹ ਜਦੋਂ ਮੈਨੂੰ ਯਾਦ ਹੈ ਕਿ ਜਦੋਂ ਸਰ ਸਾਡੇ, ਮੈਂ ਉਹਦਾ ਨਾਮ ਮਿਸ ਕਰ ਰਿਹਾ, ਹੈਲਦੀ ਜੀ ਹੁੰਦੇ ਸੀ ਜਿਹੜੇ, ਉਹ ਸਰ ਸਾਡੇ ਜਦੋਂ ਮਾਰਕਸ ਅਨਾਊਂਸ ਕਰਨ ਲੱਗੇ
ਤੇ ਸਾਰੀ ਕਲਾਸ ਤੁਸੀਂ ਵੀ ਔਰ ਸਾਰੀ ਕਲਾਸ ਕਿਊਰੀਅਸ ਸੀਗੀ ਕਿ ਵੀ ਜੀ ਹਾਂਜੀ ਯੁੱਧਵੀਰ ਨੇ ਤਾਂ ਸ਼ੀਟ ਤੇ ਸ਼ੀਟਸ ਭਰੀਆਂ ਤੇ ਕੀ ਇਹਦੇ ਨੰਬਰ ਕਿੰਨੇ ਹੋਣਗੇ ਇਹਦੇ ਵਿੱਚ, ਤੇ ਕਿਸੇ ਦੇ 10 ਕਿਸੇ ਦੇ 15, ਮੇਰਾ ਖਿਆਲ ਆ ਵੀ ਸ਼ਾਇਦ ਹੀ ਕਿਸੇ ਦੇ 18 ਵੀ ਨੰਬਰ ਸੀਗੇ, ਤੇ ਸਾਰੇ ਹੀ ਫੇਲ ਸੀਗੇ, ਕਲਾਸ ਦੇ ਵਿੱਚ ਕੋਈ ਪਾਸ ਨਹੀਂ ਸੀਗਾ। ਤੇ ਇੰਟਰਸਟਿੰਗ ਚੀਜ਼ ਇਹ ਸੀਗੀ, ਤੁਹਾਨੂੰ ਯਾਦ ਆ ਮੇਰੇ ਮੇਰੇ ਮਾਸੀ ਦਾ ਲੜਕਾ ਆਪਣੇ ਯੂਐਸ ਜਿਹੜਾ ਹੈਗਾ ਆਪਣੇ ਯੋਗਿੰਦਰ ਸਿੰਘ ਚੌਹਾਨ, ਤੇ ਉਹ ਮੇਰੇ ਕੋਲ ਹਾਂ ਉਹ ਆਪਣੇ ਯੋਗਿੰਦਰ ਦਾ ਨੰਬਰ ਮੇਰੇ ਤੋਂ ਪਹਿਲਾਂ ਸੀਗਾ ਚੌਹਾਨ ਦਾ, ਤੇ ਉਹ ਚੌਹਾਨ ਦੇ ਬਾਰੇ ਜਦ ਉਹਨਾਂ ਨੇ ਬੋਲਿਆ ਤੇ ਉਹਦੇ ਨੰਬਰ ਵੀ ਮੇਰੇ ਖਿਆਲ ਨਾਲ, ਉਹ ਤੁਹਾਨੂੰ ਪਤਾ ਇੰਟੈਲੀਜੈਂਸ ਉਹ ਵੀ ਬੜਾ ਸੀ, ਡਿਸਟਿੰਕਸ਼ਨ ਹੋਲਡਰ ਹੀ ਸੀਗਾ ਉਹ ਵੀ ਥਰੋਟ ਹੀ, ਤੇ ਉਹਦੇ ਵੀ ਨੰਬਰ ਆਪਣੇ 19 ਸੀਗਾ, ਉਹੀ ਗੋਟ 19 ਮਾਰਕਸ ਹੈ ਨਾ, ਤੇ ਉਹਨੇ ਕਿਹਾ ਵੀ ਚਲੋ ਯੋਗਿੰਦਰ ਦੇ ਵੀ 19 ਹੈ, ਮਤਲਬ ਕੋਈ ਵੀ ਬੰਦਾ ਸ਼ਾਇਦ ਹੀ ਕੋਈ 20 ਮਾਰਕਸ ਵੀ ਟੱਚ ਕੀਤਾ। ਤੇ ਜਦ ਉਹਨਾਂ ਨੇ ਮੇਰਾ ਲਿਆ ਆਖਰੀ, ਮੇਰਾ ਸੀ ਬਾਈ ਯੂ ਯੁੱਧਵੀਰ ਤੋਂ, ਤੇ ਆਖਰੀ ਰੋਲ ਨੰਬਰ ਮੇਰਾ, ਤੇ ਉਹਨਾਂ ਨੇ ਸਰ ਨੇ ਕਿਹਾ ਯੁੱਧਵੀਰ, ਤੇ ਸਾਰੀ ਕਲਾਸ ਦੇਖੇ ਵੀ ਹੁਣ ਬਈ ਪਤਾ ਨਹੀਂ ਇਹਨੇ ਇੰਨੀਆਂ ਸ਼ੀਟ ਸਪਲੀਮੈਂਟਰੀ ਸ਼ੀਟਸ ਭਰ ਭਰ ਕੇ ਪਤਾ ਨਹੀਂ ਕੀ ਤਬਾਹੀ ਲਗਾ ਦਿੱਤੀ ਹੈ। ਤੇ ਉਹਨੇ ਕਿਹਾ ਜੀ ਯੁੱਧਵੀਰ ਸਿੰਘ 0, ਜਦੋਂ ਉਹਨੇ ਕਿਹਾ ਯੁੱਧਵੀਰ ਸਿੰਘ 0, ਤੇ ਉਹ ਸਾਰੀ ਕਲਾਸ ਵੀ ਇਹ ਕੀ ਹੋ ਗਿਆ, ਤੇ ਮੈਨੂੰ ਸਾਰੇ ਪੁੱਛਣ ਜੀ ਕੀ ਆ, ਮੈਂ ਕਿਹਾ ਜੀ ਦੇਖੋ ਉਹ ਹਿੰਦੂ ਅਖਬਾਰ ਆਪਣੇ ਯਾਦ ਉੱਥੇ ਲਾਇਬ੍ਰੇਰੀ ਜਾਂਦੀ ਸੀ, ਮੈਂ ਕਿਹਾ ਜੋ ਹਿੰਦੂ ਅਖਬਾਰ 'ਚ ਸੀਗਾ, ਚਾਹੇ ਉਹ ਪੋਲੀਟੀਕਲ ਸਟੋਰੀ ਸੀਗੀ, ਚਾਹੇ ਉਹ ਬਾਲੀਵੁੱਡ ਦੀ ਸੀ, ਚਾਹੇ ਕ੍ਰਿਕਟ ਸੀਗਾ, ਜੋ ਸਟੋਰੀ ਹਿੰਦੂ ਅਖਬਾਰ 'ਚ ਪੜ੍ਹੀ ਮੈਂ ਉਹ ਸਭ ਲਿਖ ਦਿੱਤੀ ਉੱਥੇ, ਠੀਕ ਹੈ। ਮੈਂ ਕਿਹਾ ਤਾਂ ਕਿ ਬੰਦੇ ਨੂੰ ਅਖਬਾਰ ਪੜ੍ਹਨ ਦਾ ਮਜ਼ਾ ਆ ਜਾਏ, ਅਤੇ ਉਹਨੂੰ ਹੋਰ ਹੋਰ ਕਰਨਾ ਵੀ ਕੀ ਸੀਗਾ, ਔਰ ਵੈਸੇ ਵੀ ਉਹ ਇੱਕ ਟਾਈਮ ਐਸਾ ਸੀਗਾ ਜਿੱਦਾਂ ਤੁਸੀਂ ਕਿਹਾ ਕਿ ਉਮਰ ਵੀ ਐਸੀ ਸੀਗੀ ਕਿ ਉਹਦੇ ਵਿੱਚ ਮਤਲਬ ਕਿ ਜੋ ਮਨ ਆਉਂਦਾ ਸੀ ਉਹ ਕਰਦੇ ਸੀਗੇ। ਸੋ ਬਿਲਕੁਲ ਜੀ ਉਹ ਫਨੀ ਇੰਸੀਡੈਂਟ ਹਮੇਸ਼ਾ ਯਾਦ ਰਹੇਗਾ ਸਾਰੀ ਕਾਲਜ ਵਿੱਚ ਵੀ, ਬਾਅਦ 'ਚ ਹੋਸਟਲ ਦੇ ਵਿੱਚ, ਔਰ ਉਸ ਦੌਰ 'ਚ ਇਹ ਨਹੀਂ ਸੀ ਹੁੰਦਾ ਕਿ ਕੋਈ ਜਿਹੜਾ ਫਸਟ ਈਅਰ ਆ ਸੈਕਿੰਡ ਈਅਰ ਹੈ, ਹੋਸਟਲ ਦੇ ਵਿੱਚ ਸਾਰੇ ਇਕੱਠੇ ਰਹਿੰਦੇ ਸੀ ਔਰ ਉੱਥੇ ਫਿਰ ਜਾ ਕੇ ਸਾਰੇ ਹੋਸਟਲ 'ਚ ਸੀਨੀਅਰਸ ਦੇ ਵੀ ਗੱਲ ਮਸ਼ਹੂਰ ਹੋ ਗਈ। ਮੈਨੂੰ ਕਿਸੇ ਨੇ ਬਾਅਦ 'ਚ ਪੁੱਛਿਆ, ਹਾਂ ਬਈ ਯੁੱਧਵੀਰ, ਕਹਿੰਦੇ ਸਾਰੀ ਹਿੰਦੂ ਅਖਬਾਰ ਛਾਪ ਦਿੱਤੀ ਤੂੰ ਔਰ ਨੰਬਰ ਤੇਰਾ 0 ਆਇਆ, ਤੈਨੂੰ ਤਾਂ ਵੈਸੇ ਹੀ ਨੰਬਰ ਮਿਲ ਜਾਣਾ ਚਾਹੀਦਾ ਸੀ ਇੱਕ ਨੰਬਰ 'ਤੇ। ਮੈਂ ਕਿਹਾ ਸਰ ਸਰ ਮੈਨੂੰ ਅੰਦਾਜ਼ਾ ਸੀਗਾ ਕਿ ਨੰਬਰ 2-3 ਆਣੇ ਆ ਮੇਰੇ ਕੋਲ, ਪੇਪਰ ਤਾਂ ਕਲੀਅਰ ਹੋਣਾ ਨਹੀਂ, ਹੋਣਾ ਤਾਂ ਸਭ ਨੇ ਫੇਲ ਹੀ ਹੈਗਾ ਇਸ ਪੇਪਰ ਦੇ ਵਿੱਚ। ਮੈਂ ਕਿਹਾ ਮੇਰੇ ਸੀਨੀਅਰ ਵੀ ਮੈਨੂੰ, ਤੁਹਾਨੂੰ ਪਤਾ ਉਹ ਜ਼ਿਆਦਾ ਮਜ਼ਾਕ ਕਰਦੇ ਸੀ, ਤਾਂ ਮੈਂ ਆਪਣੇ ਸੀਨੀਅਰ ਨੂੰ ਕਿਹਾ, ਮੈਂ ਕਿਹਾ ਸਰ ਮੈਂ ਕਿਹਾ ਬਜਾਏ ਦੇ ਕਿ 2-4-5 ਨੰਬਰ ਲੈਣ ਦੇ, ਆਪਣੇ ਮਨ ਦਾ ਸ਼ੌਕ ਤਾਂ ਪੂਰਾ ਕਰੀਏ, ਜੋ ਹਿੰਦੂ ਅਖਬਾਰ 'ਚ ਪੜ੍ਹਿਆ ਮੈਂ ਕਿਹਾ ਸਾਰਾ ਕੁਛ ਲਿਖ ਦਿਓ, ਐਡੀਟੋਰੀਅਲ ਤੋਂ ਲੈ ਕੇ ਨਿਊਜ਼ ਤੋਂ ਲੈ ਕੇ ਅਤੇ ਬਾਲੀਵੁੱਡ ਤੋਂ ਕ੍ਰਿਕਟ ਸਭ ਕੁਛ ਛਾਪ ਦਿੱਤਾ, ਅਖਬਾਰ ਹੀ ਬਣਾ ਦਿੱਤੀ ਪੂਰੀ। ਥੈਂਕ ਯੂ ਸਰ, ਥੈਂਕ ਯੂ ਫੋਰ ਸ਼ੇਅਰਿੰਗ ਦੈਟ ਸਟੋਰੀ, ਔਰ ਤੁਹਾਡਾ ਗਾਣਾ ਜ਼ਰੂਰ ਸਰ ਸੁਣਾਂਗੇ ਕਿਸੇ ਦਿਨ, ਤੇ ਵੀ ਵਿਲ ਡੈਫੀਨਿਟਲੀ ਲਿਸਨ, ਜ਼ਰੂਰ ਸੁਣਾਂਗੇ। ਥੈਂਕ ਯੂ ਸਰ। ਸੋ ਬੜੇ ਕਿੱਸੇ ਨੇ ਜੀ ਕਾਲਜ ਦਾ ਆਪਣਾ ਇੱਕ ਦੌਰ ਹੁੰਦਾ, ਉਹ ਟਾਈਮ ਹੁੰਦਾ। ਹਾਂਜੀ ਅਗਲੀ ਕਾਲ ਵੱਲ ਵਧਦੇ ਹਾਂ ਜੀ, ਆਈ ਥਿੰਕ ਮੈਂ ਚੈੱਕ ਕਰ ਲੈਣਾ ਜੇ ਮੱਲੀ ਸਾਹਿਬ, ਸਾਡੀ ਅਗਲੀ ਕਾਲ ਮੇਰੇ ਖਿਆਲ ਮੱਲੀ ਸਾਹਿਬ ਨੇ ਕਰਨੈਲ ਢਿੱਲੋਂ ਸਾਹਿਬ, ਤੁਹਾਡੀ ਵੀ ਲੈ ਰਹੇ ਹਾਂ ਜੀ ਕਰਨੈਲ ਢਿੱਲੋਂ ਸਾਹਿਬ, ਲੇਕਿਨ ਸੁਵੀਨਾ ਜੀ ਸਾਡੇ ਨਾਲ ਜੁੜ ਗਏ ਨੇ ਆਪਣੇ ਅਵਨੀਸ਼ ਅਗਰਵਾਲ ਜੀ।
ਹੈਲੋ ਜੀ,
ਅਵਨੀਸ਼ ਜੀ ਵੈਲਕਮ ਸਰ, ਹਾਊ ਆਰ ਯੂ?
ਹਾਂਜੀ ਹਾਂਜੀ, ਥੈਂਕ ਯੂ ਵੀਰ ਜੀ, ਬਹੁਤ ਬਹੁਤ ਸ਼ੁਕਰੀਆ ਸਾਰੇ ਸੁਣਨ ਵਾਲੇ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ।
ਨਮਸਕਾਰ ਜੀ, ਸਤਿ ਸ਼੍ਰੀ ਅਕਾਲ, ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਕਿ ਜੇ ਤੁਹਾਨੂੰ ਕੋਈ ਕਨਫਿਊਜ਼ਨ ਹੈ, ਕਲੈਰਿਟੀ ਨਹੀਂ ਹੈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਅਪਲਾਈ ਕਰਨਾ ਹੈ, ਤੇ ਦੈਨ ਬਹੁਤ ਆਸਾਨ ਜਿਹਾ ਤਰੀਕਾ ਹੈ, ਚਾਹੇ ਤੁਸੀਂ ਅਵਨੀਸ਼ ਜੀ ਦੇ ਜੇ ਤਾਂ ਕਲਾਇੰਟ ਹੋ, ਫਿਰ ਤਾਂ ਵੈਸੇ ਹੀ ਚਿੰਤਾ ਤੁਹਾਡੀ ਖਤਮ ਹੈ। ਉਹਨਾਂ ਨੇ ਤੇ ਆਪਣੇ ਸਾਰੇ ਕਲਾਇੰਟਸ ਨੂੰ ਈਮੇਲ ਪਾ ਦਿੱਤੀ ਜਿੱਦਾਂ ਹੀ ਉਹਨਾਂ ਕੋਲ ਇਹ ਸਾਰੀਆਂ ਚੀਜ਼ਾਂ ਆਈਆਂ। ਦਿਸ ਇਜ਼ ਦਾ ਵੇ ਟੂ ਗੈਟ ਔਰਗਨਾਈਜ਼ਡ। ਜਿੱਦਾਂ ਹੀ ਉਹਨਾਂ ਨੂੰ ਆਈ ਈਮੇਲ, ਇਹ ਆਇਆ ਕਿ ਜੀ ਇਹ ਸਾਰਾ ਕੁਛ ਕਰਨਾ, ਉਹਨਾਂ ਨੇ ਫੌਰਨ ਈਮੇਲ ਪਾ ਦਿੱਤੀ ਤਾਂ ਕਿ ਸਾਰੇ ਜਿਹੜੇ ਕਲਾਇੰਟਸ ਨੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਤੁਸੀਂ ਜੇ ਅਪਲਾਈ ਕਰਨਾ ਹੈ, ਤੁਸੀਂ ਕੁਆਲੀਫਾਈ ਬਿਜ਼ਨਸ ਲੋਨ ਵਾਸਤੇ ਕਰਦੇ ਹੋ, ਕਿਹਦੇ ਵਾਸਤੇ ਕਰਦੇ ਹੋ, ਜੇ ਨਹੀਂ ਵੀ ਤੁਸੀਂ ਹੈਗੇ ਹੋ ਤਾਂ ਤੁਸੀਂ ਸਰਵਿਸਿਜ਼ ਲੈ ਸਕਦੇ ਹੈਗੇ ਹੋ ਅਵਨੀਸ਼ ਅਗਰਵਾਲ ਜੀ ਦੀ। ਉਹਨਾਂ ਨੂੰ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ, ਤੁਹਾਨੂੰ ਦੱਸ ਦੇਣਗੇ ਕਿ ਤੁਸੀਂ ਕੁਆਲੀਫਾਈ ਕਰਦੇ ਹੋ ਨਹੀਂ ਕਰਦੇ, ਪ੍ਰੋਪਰਲੀ ਤੁਹਾਨੂੰ ਪੂਰਾ ਗਾਈਡ ਕਰ ਦੇਣਗੇ। ਅਵਨੀਸ਼ ਜੀ ਅੱਗੇ ਵਧਾਂਗਾ, ਲੇਕਿਨ ਪਹਿਲਾਂ ਫੋਨ ਨੰਬਰ ਦਿਓ ਜੀ।
ਜੀ ਯੁੱਧਵੀਰ ਜੀ, ਮੇਰਾ ਫੋਨ ਨੰਬਰ ਹੈਗਾ ਜੀ 6475200296 647 522 96। ਔਰ ਯੁੱਧਵੀਰ ਜੀ, ਪਿਛਲੇ ਹਫ਼ਤੇ ਤੋਂ ਕਾਫ਼ੀ ਕਾਲਜ਼ ਆ ਰਹੀਆਂ, ਜਿੱਦਾਂ ਤੁਸੀਂ ਕਹਿ ਰਹੇ ਹੈਗੇ ਹੋ ਕਿ ਵੀ ਚਾਹੇ ਕਲਾਇੰਟ ਹੈ ਜਾਂ ਨਹੀਂ ਹੈ, ਤਾਂ ਅਸੀਂ ਟ੍ਰਾਈਡ ਮਾਈ ਬੈਸਟ ਟੂ, ਜਿਨ੍ਹਾਂ ਦੇ ਅਗਰ ਮਿਸ ਕਾਲ ਵੀ ਹੈ ਤਾਂ ਉਹਨਾਂ ਨੂੰ ਮੈਂ ਦੁਬਾਰਾ ਕਾਲ ਕਰਕੇ, ਜਿੱਦਾਂ ਕਈ ਵਾਰੀ ਇਕੱਠੇ ਕਈ ਫੋਨ ਆ ਜਾਂਦੇ ਹੈਗੇ ਔਰ ਉਹ ਵੋਇਸ ਮੇਲ ਚੱਲ ਜਾਂਦਾ ਜਾਂ ਉਹ ਡਰੋਪ ਕਰ ਦਿੰਦੇ ਕਾਲ, ਮਿਸ ਕਾਲ ਤੋਂ ਦੇਖ ਕੇ ਜਿੰਨੇ ਵੀ ਕਾਲ ਸੀਗੇ ਮੈਂ ਉਹਨਾਂ ਨੂੰ ਦੁਬਾਰਾ ਆਪਣੇ ਵੱਲੋਂ ਕਾਲ ਬੈਕ ਕੀਤੀ ਹੈਗੀ, ਰਿਗਾਰਡਲੈਸ ਕਿ ਕਲਾਇੰਟ ਹੈ ਕਿ ਨਹੀਂ ਹੈ, ਜਿੱਦਾਂ ਵੀ ਫੋਨ ਆਇਆ। ਐਂਡ ਆਈ ਕੈਨ ਓਪਨਲੀ ਸੇ ਔਨ ਦਿਸ ਪਲੇਟਫਾਰਮ ਕਿ ਕੋਈ ਵੀ ਐਸਾ ਲਿਸਨਰ ਜਾਂ ਮੇਰਾ ਕਾਲਰ ਨਹੀਂ ਹੋਣਾ ਜਿਹਨੂੰ ਮੈਂ ਕਾਲ ਬੈਕ ਨਹੀਂ ਕੀਤੀ, ਉਹਨਾਂ ਨੇ ਇੱਕ ਅੱਧੇ ਨੇ ਦੁਬਾਰਾ ਨਹੀਂ ਚੁੱਕਿਆ ਜਾਂ ਕੁਛ ਹੈ, ਦੈਟ ਇਜ਼ ਅ ਡਿਫਰੈਂਟ ਥਿੰਗ, ਬਟ ਅਦਰਵਾਈਜ਼ ਮੈਂ ਸਾਰਿਆਂ ਨੂੰ ਕਾਲ ਕੀਤੀ ਔਰ ਬਹੁਤ ਹੀ ਕਾਲ ਬੈਕ ਕੀਤੀ ਹੈਗੀ ਜੀ।
ਬਿਲਕੁਲ ਜੀ, ਮੈਂ ਇੱਕ ਵਾਰੀ ਫਿਰ ਕਹਾਂਗਾ ਕਿ ਕੋਈ ਵੀ ਤੁਹਾਨੂੰ ਕੋਈ ਕੰਮ ਹੈਗਾ ਹੈ ਕਿਸੇ ਵੀ ਤਰ੍ਹਾਂ ਦੀ ਅਕਾਊਂਟਿੰਗ ਸੰਬੰਧੀ ਤੁਸੀਂ, ਔਰ ਮੈਂ ਤਾਂ ਇਹ ਕਹਾਂਗਾ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਜੀ ਜੇ ਦੁਬਾਰਾ ਤੋਂ ਪਲਾਨ ਕਰ ਰਹੇ ਆ ਕਿ ਆਪਣੇ ਬਿਜ਼ਨਸ ਨੂੰ ਔਰਗਨਾਈਜ਼ ਕਰਨਾ, ਕਈ ਲੋਕਾਂ ਦੇ ਇਸ ਵੇਲੇ ਕਈ ਦਿਨ ਕਿ ਮੈਜੋਰਟੀ ਬਿਜ਼ਨਸ ਥੋੜ੍ਹੇ ਜਿਹੇ ਸਲੋ ਨੇ ਇਸ ਟਾਈਮ, ਦਿਸ ਇਜ਼ ਦ ਟਾਈਮ ਟੂ ਰੀਇਵੈਲੂਏਟ, ਇਹ ਟਾਈਮ ਹੈ ਕਿ ਤੁਸੀਂ ਰੀਇਵੈਲੂਏਟ ਕਰੋ ਆਪਣੇ ਬਿਜ਼ਨਸ ਨੂੰ, ਬਿਹਤਰ ਔਰਗਨਾਈਜ਼ ਕਰ ਲਓ, ਕਿਉਂਕਿ ਫਿਰ ਦੁਬਾਰਾ ਅਸੀਂ ਹੋਰ 15 ਦਿਨ, ਮਹੀਨਾ, 2 ਮਹੀਨਾ, 3 ਮਹੀਨੇ, ਜਿੰਨਾ ਵੀ ਟਾਈਮ ਲੱਗੇਗਾ ਅਸੀਂ ਦੁਬਾਰਾ ਸਭ ਨੇ ਬਹੁਤ ਬਿਜ਼ੀ ਹੋ ਜਾਣਾ। ਸੋ ਬੈਟਰ ਹੈ ਕਿ ਆਪਣੇ ਬਿਜ਼ਨਸ ਨੂੰ ਰੀਇਵੈਲੂਏਟ ਕਰ ਲਓ, ਪਰਸਨਲ ਫਾਈਨੈਂਸਿਸ ਤੁਹਾਡੇ ਨੇ, ਪਰਸਨਲ ਅਕਾਊਂਟਿੰਗ ਨੂੰ ਤੁਸੀਂ ਜੇ ਪ੍ਰੋਪਰਲੀ ਔਰਗਨਾਈਜ਼ ਕਰਨਾ ਚਾਹੁੰਦੇ ਹੈਗੇ ਹੋ ਵੀ ਫੈਮਿਲੀ ਦੇ ਅਸੀਂ 2-3 ਜਣੇ ਆ, ਪ੍ਰੋਪਰਲੀ ਸਾਰਾ ਔਰਗਨਾਈਜ਼ ਕਰ ਲਈਏ, ਬੇਝਿਜਕ ਹੋ ਕੇ ਤੁਸੀਂ ਅਵਨੀਸ਼ ਅਗਰਵਾਲ ਜੀ ਨੂੰ ਬਸ ਇੱਕ ਕਾਲ ਕਰ ਲਓ, ਸਮਝ ਲਓ ਕਿ ਤੁਹਾਡੀ ਸਾਰੀ ਅਕਾਊਂਟਿੰਗ, ਚਾਹੇ ਪਰਸਨਲ ਅਕਾਊਂਟਿੰਗ ਹੈ ਚਾਹੇ ਬਿਜ਼ਨਸ ਦੀ ਹੈ, ਉਹ ਸਾਰੀ ਔਰਗਨਾਈਜ਼ ਹੋ ਜਾਏਗੀ। ਔਰ ਮੈਂ ਇੱਕ ਜ਼ਰੂਰ ਗੱਲ ਕਹਾਂਗਾ ਕਿ ਤੁਹਾਨੂੰ ਉਸ ਅਕਾਊਂਟਿੰਗ ਦੀ ਜ਼ਰੂਰਤ ਹੈ ਜਿਹੜਾ ਪ੍ਰੋਐਕਟਿਵ ਹੋਵੇ, ਜਿਹੜਾ ਤੁਹਾਨੂੰ ਖੁਦ ਈਮੇਲ ਪਾਏ ਕਿ ਜੀ ਇਹ ਤੁਹਾਨੂੰ ਬੈਨੀਫਿਟਸ ਮਿਲ ਰਹੇ ਨੇ, ਇਹ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਰਹੀਆਂ ਨੇ, ਤਾਂ ਕਿ ਤੁਹਾਨੂੰ ਪੂਰੀ ਤਰ੍ਹਾਂ ਔਰਗਨਾਈਜ਼ ਰੱਖੇ। ਜੇ ਤੁਸੀਂ ਬਿਜ਼ੀ ਹੋ, ਜੇ ਤੁਹਾਡਾ ਅਕਾਊਂਟੈਂਟ ਵੀ ਬਹੁਤ ਜ਼ਿਆਦਾ ਔਰਗਨਾਈਜ਼ ਨਹੀਂ ਹੈ, ਤੁਹਾਡੇ ਲਈ ਉਹਦੇ ਕੋਲ ਟਾਈਮ ਨਹੀਂ ਹੈ, ਤਾਂ ਫਿਰ ਤੁਸੀਂ, ਤੁਹਾਨੂੰ ਨੁਕਸਾਨ ਹੋਏਗਾ, ਫਾਇਦਾ ਨਹੀਂ ਹੋਏਗਾ। ਸੋ ਤੁਸੀਂ ਅਵਨੀਸ਼ ਅਗਰਵਾਲ ਜੀ ਨਾਲ ਸੰਪਰਕ ਕਰਨਾ ਹੈ। ਅਵਨੀਸ਼ ਜੀ ਫੋਨ ਨੰਬਰ ਇੱਕ ਵਾਰ ਫਿਰ ਦਿਓ
ਜੀ। ਯੋਗਵੀਰ ਜੀ ਮੇਰਾ ਫੋਨ ਨੰਬਰ ਹੈਗਾ ਜੀ 647-5296 647-5296। ਔਰ ਜਿੱਦਾਂ ਯੋਗਵੀਰ ਜੀ ਤੁਸੀਂ ਦੱਸਿਆ ਹੈਗਾ ਹੁਣ ਵੀ, ਔਰ ਕੱਲ ਜਿੱਦਾਂ ਅਨਾਊਂਸ ਕੀਤਾ ਹੈਗਾ ਪੀਐਮ ਟਰੂਡੋ ਸਾਹਿਬ ਨੇ ਕਿ ਉਹਨੂੰ ਸੀਆਰਬੀ ਦੇ ਜਿਹੜੇ ਬੈਨੀਫਿਟਸ ਉਹਨੂੰ ਐਕਸਪੈਂਡ ਕਰ ਰਹੇ ਹੈਗੇ ਆ ਫਰੋਮ ਜ਼ੀਰੋ ਇਨਕਮ ਟੂ $1,000 ਪਰ ਮੰਥ ਇਨਕਮ ਡਿਊ ਟੂ ਰਿਡਿਊਸਡ ਆਵਰਸ ਬਿਕੋਜ਼ ਆਫ ਕੋਵਿਡ, ਤਾਂ ਉਹ ਵੀ ਹੁਣ ਐਲੀਜੀਬਲ ਹੋ ਜਾਏਗਾ, ਥੋੜਾ ਬੇਸ ਉਹਦੇ ਨਾਲ ਵੱਧ ਜਾਏਗਾ। ਔਰ ਇੱਥੇ ਇਹ ਜਿਹੜਾ $1,000 ਦੀ ਪਰ ਮੰਥ ਦੀ ਇਨਕਮ ਹੈਗੀ, ਜੇ ਕੋਈ ਉਹ ਚੋਂ ਅਸੈਂਸ਼ੀਅਲ ਵਰਕਰ ਔਰ ਲੌਂਗ ਟਰਮ ਕੇਅਰ ਵਾਲੇ ਵਰਕਰ ਉਹਨਾਂ ਲਈ ਲਿਮਿਟ 2,500 ਹੈ। ਆਈ ਥਿੰਕ ਮਿਸਟਰ ਬਿਨ ਅਨਾਊਂਸ ਕਿ ਉਹ ਜਿਹੜੀ ਹੈ, ਅਗਰ ਉਹ 2,500 ਪਰ ਮੰਥ ਵੀ ਕਮਾਉਂਦੇ ਹੈਗੇ ਜਿਹੜੇ ਆਪਣੇ ਲੌਂਗ ਟਰਮ ਕੇਅਰ ਵਿੱਚ ਕੰਮ ਕਰ ਰਹੇ ਜਿਹੜੇ ਮੈਡੀਕਲ ਸਟਾਫ ਹੈਗਾ, ਉਹਨਾਂ ਦੀ ਇਨਕਮ ਜੇ ਰਿਡਿਊਸ ਆਵਰ ਕਰਕੇ 2,500 ਤੱਕ ਵੀ ਹੈ ਤਾਂ ਵੀ ਉਹ ਐਲੀਜੀਬਲ ਹੈਗੇ ਇਸਨੂੰ ਅਪਲਾਈ ਕਰਨ ਲਈ। ਔਰ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਸੀਆਰਬੀ ਦੀ ਜਿਹੜੀ ਸੈਕਿੰਡ ਐਲੀਜੀਬਿਲਟੀ ਪੀਰੀਅਡ ਹੈ ਉਹ ਵੀ ਸ਼ੁਰੂ ਹੋ ਚੁੱਕਾ ਹੈਗਾ, ਬਿਕੋਜ਼ ਪਹਿਲਾਂ ਸੀਗਾ April 11th ਤੱਕ, ਔਰ ਹੁਣ ਜਿਹੜਾ ਸੈਕਿੰਡ ਪੀਰੀਅਡ ਸਟਾਰਟ ਹੋ ਰਿਹਾ April 13th ਟੂ ਅਨਦਰ 4 ਵੀਕਸ, ਤਾਂ ਉਹ ਵੀ ਖੁੱਲ ਚੁੱਕਾ ਹੈਗਾ ਪੀਰੀਅਡ, ਉਹਦੇ ਲਈ ਵੀ ਅਪਲਾਈ ਕਰ ਸਕਦੇ ਹੈ। ਅਗੇਨ ਯੂ ਹੈਵ ਟੂ ਸਰਟੀਫਾਈ ਦ ਸੇਮ ਥਿੰਗਸ ਕਿ ਤੁਹਾਡੀ ਐਲੀਜੀਬਿਲਟੀ ਕੰਡੀਸ਼ਨ ਜਿਹੜੀ ਹੈ, ਇਫ ਯੂ ਮੀਟ ਦੋਜ਼ ਐਲੀਜੀਬਲ ਕੰਡੀਸ਼ਨ, ਜਿੱਦਾਂ ਕਿ 14 ਦਿਨ। ਇਹ ਜਿਹੜਾ ਹਾਲੇ 1,000 ਵਾਲਾ ਹੈਗਾ ਹਾਲੇ ਇੰਪਲੀਮੈਂਟ ਨਹੀਂ ਹੋਇਆ, ਅੱਜ ਉਹਨਾਂ ਨੇ ਮੇਖਲ ਪੁਰੋ ਸਾਹਿਬ ਨੇ ਗੱਲ ਕਰਨੀ ਹੈਗੀ ਸਾਰੇ ਹੋਰ ਪ੍ਰੋਵਿੰਸ਼ੀਅਲ ਜਿਹੜੇ ਮਿਨਿਸਟਰ ਹੈਗੇ ਆ ਜਿਹੜੇ ਪ੍ਰੀਮੀਅਰ ਹੈਗੇ ਉਹਨਾਂ ਨਾਲ ਗੱਲ ਕਰਕੇ ਫਿਰ ਉਹ ਥੋੜ੍ਹਾ ਜਿਹਾ ਸ਼ੇਅਰਿੰਗ ਦੇਖਣਾ ਵੀ ਉਸ ਫੈਡਰਲ ਗਵਰਨਮੈਂਟ ਕਿੰਨਾ ਦੇਵੇਗੀ, ਤਾਂ ਆਪਸ 'ਚ ਮਤਲਬ ਕਰਨਾ, ਲੇਕਿਨ ਉਹ ਜਲਦੀ ਹੀ ਅਨਾਊਂਸ ਹੋ ਜਾਏਗਾ। ਔਰ ਜਿੱਦਾਂ ਕਿ ਅੱਜ ਉਹ ਵੀ ਆਪਣਾ ਜਿਹੜਾ ਬਿਜ਼ਨਸ ਅਕਾਊਂਟ ਹੈਗਾ ਉਹਦੇ ਲਈ ਵੀ ਜਿੱਦਾਂ ਕੰਡੀਸ਼ਨ ਜਿਹੜੀਆਂ ਹੈਗੀਆਂ ਈਜ਼ ਆਊਟ ਕਰਨ ਲਈ ਉਹ ਸੋਚ ਰਹੇ ਹੈਗੇ, ਤਾਂ ਉਹਦੇ ਨਾਲ ਥੋੜ੍ਹਾ ਵਾਈਡਰ ਕਮਿਊਨਿਟੀ, ਅਗੇਨ ਉਹ ਬੇਸ ਹੀ ਐਕਸਪੈਂਡ ਕਰਨਾ ਹੈਗਾ, ਤਾਂ ਉਹਦੇ ਨਾਲ ਹੋ ਸਕਦਾ ਸਾਡੇ ਜਿਹੜੇ ਸਮਾਲ ਬਿਜ਼ਨਸ ਵਾਲੇ ਭਰਾ ਹੈਗੇ, ਟਰਕਿੰਗ ਇੰਡਸਟਰੀ ਹੈਗੇ, ਉਹ 50,000 ਵਾਲੀ ਜਿਹੜੀ ਆਪਣਾ ਪੇਰੋਲ ਦੀ ਕੰਡੀਸ਼ਨ ਨਹੀਂ ਵੀ ਅਪਲਾਈ ਉਹਨਾਂ 'ਤੇ ਹੁੰਦੀਆਂ ਸੀਗੀਆਂ, ਉਹਦੇ ਕਰਕੇ ਇਨਐਲੀਜੀਬਲ ਸੀਗੇ ਇਸ ਲੋਨ ਲਈ, ਤਾਂ ਉਹਨਾਂ 'ਤੇ ਹੋ ਸਕਦਾ ਹੁਣ ਕਾਫੀ ਇੱਕ ਵਾਈਡਰ ਸੈਕਸ਼ਨ ਆਫ ਕਮਿਊਨਿਟੀ ਔਰ ਬਿਜ਼ਨਸ ਪਰਸਨ ਦਾ ਜਿਹੜਾ ਹੈ ਉਹਨਾਂ ਦੀ ਐਲੀਜੀਬਿਲਟੀ ਬਣ ਜਾਂਦੀ ਹੈ ਜੀ।
ਔਰ ਮੈਂ ਇੱਥੇ ਵੀ ਜ਼ਰੂਰ ਦੱਸ ਦੇਵਾਂ ਕਿ ਹੁਣ ਤੋਂ ਕੁਛ ਹੀ ਮਿੰਟਾਂ ਦੇ ਵਿੱਚ ਹੋ ਸਕਦਾ ਹੈ ਕਿ ਪ੍ਰਾਈਮ ਮਿਨਿਸਟਰ ਸਾਹਿਬ ਅਨਾਊਂਸ ਕਰ ਦੇਣ ਕਿ ਜਿਹੜੇ ਸਮਾਲ ਬਿਜ਼ਨਸਿਸ ਵਾਸਤੇ ਪੇਰੋਲ ਦੀ ਜਿਹੜੀ ਐਲੀਜੀਬਿਲਟੀ ਹੈ ਸ਼ਾਇਦ ਉਹਦੇ 'ਚ ਕੁਛ ਰਿਲੈਕਸੇਸ਼ਨ ਦੇਣ ਦੀ ਗੱਲ ਹੋ ਰਹੀ ਹੈ, ਖਬਰ ਆ ਰਹੀ ਹੈ ਇਸ ਹਫ਼ਤੇ ਕਿ ਉਹਨਾਂ ਨੇ ਦੇਣੀ ਹੈ, ਔਰ ਸਾਨੂੰ ਇਹ ਖਬਰ ਕੱਲ੍ਹ ਇਹ ਪਹੁੰਚੀ ਸੀਗੀ ਕਿ ਸ਼ਾਇਦ ਉਹ ਅੱਜ ਅਨਾਊਂਸ ਕਰ ਸਕਦੇ ਨੇ। ਸੋ ਦੇਖਦੇ ਹਾਂ ਕਿ ਜਿਹੜੀ ਖਬਰ ਸਾਨੂੰ ਕੱਲ੍ਹ ਪਹੁੰਚੀ ਹੈ ਕਿ ਉਹ ਅੱਜ ਅਨਾਊਂਸ ਕਰਦੇ ਨੇ ਕੱਲ੍ਹ ਕਰਦੇ ਨੇ, ਪਰ ਇਹਦੇ ਬਾਰੇ ਵੀ ਲਗਾਤਾਰ ਕੋਈ ਵੀ ਕਿ ਤੁਸੀਂ ਸਮਾਲ ਬਿਜ਼ਨਸ ਲੋਨ ਜਿਹੜਾ ਹੈ ਜੀ ਪੇਰੋਲ 50,000 ਹੈ ਜਾਂ ਹੁਣ ਸ਼ਾਇਦ ਉਹ ਤੋਂ ਵੀ ਘੱਟ ਜਾਏਗਾ ਅਤੇ ਕੀ ਹੈ, ਇਹ ਸਾਰੀ ਤੁਸੀਂ ਗੱਲਬਾਤ ਜਿਹੜੀ ਹੈ ਕਿਉਂਕਿ ਅਸੀਂ ਉਹ ਤੁਹਾਨੂੰ ਖਬਰ ਦੇ ਰਹੇ ਹਾਂ, ਬੈਟਰ ਹੈ ਕਿ ਹਰ ਬੰਦੇ ਨੂੰ ਅਸੀਂ ਰਿਕਮੈਂਡ ਕਰਦੇ ਹਾਂ ਐਵਰੀ ਪਰਸਨ। ਤੁਸੀਂ ਪ੍ਰੋਫੈਸ਼ਨਲ ਕੌਣ ਲੋਕ ਨੇ, ਅਕਾਊਂਟੈਂਟਸ ਨੇ, ਇਹ ਪ੍ਰੋਫੈਸ਼ਨਲਸ ਨੇ, ਦੇ ਆਰ ਆਥੋਰਾਈਜ਼, ਦੇ ਆਰ ਪ੍ਰੋਫੈਸ਼ਨਲ, ਉਹਨਾਂ ਨਾਲ ਤੁਸੀਂ ਸੰਪਰਕ ਕਰੋ, ਉਹ ਤੁਹਾਨੂੰ ਬਿਹਤਰ ਜਿਹੜੀ ਗਾਈਡੈਂਸ ਹੈ ਉਹ ਦੇਣਗੇ। ਸੋ ਅਵਨੀਸ਼ ਜੀ ਜਾਣ ਤੋਂ ਪਹਿਲਾਂ ਕੁਛ ਹੋਰ ਐਡ ਕਰਨਾ ਉਹ ਵੀ ਕਰੋ, ਔਰ ਫੋਨ ਨੰਬਰ ਇੱਕ ਵਾਰ ਫਿਰ ਤੁਸੀਂ ਪਲੀਜ਼ ਦੇਣਾ
ਜੀ। ਯੁੱਧਵੀਰ ਜੀ ਅਗੇਨ ਮੇਰਾ ਨੰਬਰ ਹੈਗਾ ਜੀ 647-5200-2296 647-5200-2296। ਯੁੱਧਵੀਰ ਜੀ ਜਿੱਦਾਂ ਮੈਂ ਕਿਹਾ ਕਿ ਬੇਸਡ ਔਨ ਲਾਸਟ ਵੀਕਸ ਟੈਲੀਫੋਨ ਕਾਲ, ਦੋ ਤਿੰਨ ਐਸੇ ਕੁਸਚਨ ਹੈਗੇ ਜਿਹੜੇ ਬੜੇ ਰਿਪੀਟਿਡ ਔਰ ਸਾਰਿਆਂ ਲਈ ਮੇਰੇ ਖਿਆਲ ਹੈ ਉਹ ਹੈਲਪ ਕਰਨਗੇ, ਇੱਕ ਦੋ ਕਲੈਰੀਫਿਕੇਸ਼ਨ ਵੀ ਹੈਗੀਆਂ, ਤਾਂ ਅਗਰ ਇਜਾਜ਼ਤ ਦਿਓ ਤਾਂ ਮੈਂ ਥੋੜ੍ਹਾ ਟੱਚ ਕਰ ਲਾਂ ਉਹ ਇੱਕ ਦੋ ਚੀਜ਼ਾਂ।
ਹਾਂਜੀ ਪਲੀਜ਼ ਪਲੀਜ਼ ਪਲੀਜ਼
ਜੀ। ਇੱਕ ਕੁਸਚਨ ਬੜਾ ਕਾਮਨ ਮੈਨੂੰ ਕਈਆਂ ਨੇ ਕਿਹਾ ਹੈਗਾ ਕਿ ਜਿੱਦਾਂ ਉਹ ਕਿਸੇ ਤਰ੍ਹਾਂ ਉਹਨਾਂ ਨੇ ਗਲਤ ਔਰ ਕਾਲਸ ਵਗੈਰਾ ਲਈ ਇੰਨਾ ਅੱਜ ਕੱਲ੍ਹ ਲਾਈਨਅਪ ਹੈਗਾ ਤਾਂ ਉਹ ਕਈਆਂ ਨੇ ਕਿਹਾ ਕਿ ਉਹ ਬਈ ਜਿਹੜਾ ਹੈਗਾ ਹੁਣ ਉਹ ਵਾਪਿਸ ਕਰਨਾ ਤਾਂ ਅਸੀਂ ਕਿੱਦਾਂ ਕਰੀਏ ਬਿਫੋਰ ਐਨੀ ਐਕਸ਼ਨ ਇਜ਼ ਟੇਕਨ ਬਾਈ ਦੀ ਗਵਰਨਮੈਂਟ ਬਈ ਰੋਂਗ ਡਿਕਲੇਰੇਸ਼ਨ ਜਾਂ ਕੁਛ ਹੈ. ਕਈਆਂ ਨੇ ਕਈਆਂ ਨੂੰ ਪੀ ਆਈ ਤੋਂ ਵੀ ਆ ਗਿਆ, ਉੱਥੇ ਵੀ ਅਪਲਾਈ ਕੀਤਾ ਸੀਗਾ ਔਰ ਸੀ ਆਰ ਬੀ ਵੀ ਅਪਲਾਈ ਕਰਤਾ, ਕਿਉਂਕਿ ਜਿੱਦਾਂ ਤੁਸੀਂ ਵੀ ਦੱਸ ਰਹੇ ਹੋ ਔਰ ਵੈਸੇ ਵੀ ਹੈ ਕਿ ਉਹ ਇਸ ਵਕਤ ਐਲੀਜੀਬਿਲਟੀ ਜਾਂ ਕੁਆਲੀਫਾਈਂਗ ਕ੍ਰਾਈਟੇਰੀਆ ਨਹੀਂ ਅਪਲਾਈ ਕਰ ਰਹੇ, ਉਹ ਜਸਟ ਬਿਕੋਜ਼ ਆਫ ਦ ਰਸ਼ ਉਹ ਪੇ ਕਰੀ ਜਾ ਰਹੇ ਹੈਗੇ ਆ. ਇਹ ਸਾਰੀ ਚੀਜ਼ਾਂ ਬਾਅਦ ਚੋਂ ਮੈਚ ਕਰਨਗੇ. ਤਾਂ ਉਹਦੇ ਲਈ ਦੱਸਣਾ ਸੀਗਾ ਕਿ ਅਗਰ ਤੁਹਾਡਾ ਐਸਾ ਕੇਸ ਹੋਇਆ ਨਾ ਯੂ ਵਾਂਟ ਟੂ ਰੀ ਪੇ ਦੈਟ ਮਨੀ ਬੈਕ ਬਿਫੋਰ ਐਨੀ ਐਕਸ਼ਨ ਇਜ਼ ਟੇਕਨ, ਤਾਂ ਉਹਦੇ ਲਈ ਜਿਹੜਾ ਹੈ ਤੁਸੀਂ ਆਪਣਾ ਚੈੱਕ ਬਣਾ ਕੇ ਇੱਕ ਚੈੱਕ ਆਪਣਾ ਬਣਾ ਲਓ ਜਿਸ ਰਿਸੀਵਰ ਜਨਰਲ ਆਫ ਕੈਨੇਡਾ ਦੇ ਨਾਂ, ਔਰ ਥੱਲੇ ਉਹ 'ਚ ਲਿਖ ਦਿਓ ਕਿ ਰੀਪੇਮੈਂਟ ਆਫ ਸੀ ਈ ਆਰ ਬੀ, ਤਾਂ ਕਿ ਉਹ ਜਿਹੜਾ ਉਸੇ ਅਕਾਊਂਟ 'ਚ